ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਵੈ ਦੁਖ ਰੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜ ਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਆਪ ਸਰਬੱਤ ਗੁਰਮੁਖ ਰੂਹਾਂ, ਜੋ ਵੀ ਗੁਰੂ ਨਾਨਕ ਦੇ ਦਰਬਾਰ ਪਹੁੰਚੇ ਹੋ, ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ, ਔਰ ਲੜੀਵਾਰ ਕਥਾ ਦਾ ਆਨੰਦ ਪ੍ਰਾਪਤ ਹੈ ਆਪਾਂ ਸਾਰਿਆਂ ਨੂੰ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ, 19 ਸਲੋਕ ਪਿੱਛੇ ਹੋ ਚੁੱਕੇ ਹਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਜਿਸ ਪ੍ਰਕਾਰ ਅੱਗੇ 20 ਸਲੋਕ ਤੋਂ ਅੱਜ ਦੀ ਵਿਚਾਰ ਸ਼ੁਰੂ ਹੋ ਰਹੀ ਹੈ। ਸੁਣੋ ਜੀ,
ਮਨਮੁਖ ਨਾਮ ਨਾ ਚੇਤਨੀ।
ਮਨਮੁਖ ਹੁੰਦਾ ਜਿਹੜਾ ਆਪਣੇ ਮਨ ਨੂੰ ਮੁਖੀ ਬਣਾ ਕੇ ਚੱਲਣ ਵਾਲਾ, ਮਨ ਦੇ ਆਖੇ ਲੱਗਣ ਵਾਲਾ, ਜੋ ਮਨ ਕਹਿੰਦਾ ਉਹ ਕਰਨਾ, ਉਹਨੂੰ ਮਨਮੁਖ ਕਹਿੰਦੇ। ਤੋ ਇਸ ਕਰਕੇ ਗੁਰਮੁਖ ਉਹਨੂੰ ਕਹਿੰਦੇ ਜਿਹਨੇ ਗੁਰੂ ਨੂੰ ਮੁੱਖ ਰੱਖਿਆ ਹੋਇਆ। ਤੇ ਜਿਹੜੇ ਮਨਮੁਖੀ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ ਹਨ, ਉਹ ਕਈ ਪਰਮੇਸ਼ਵਰ ਦੇ ਨਾਮ ਨੂੰ ਚੇਤਨੀ ਨਾਮ ਚੇਤੇ ਕਰਦੇ, ਯਾਦ ਨਹੀਂ ਕਰਦੇ। ਜਿਹੜੇ ਮਨਮੁਖ ਹੈ ਉਹਨਾਂ ਦੇ 4 ਪ੍ਰਕਾਰ ਦੇ ਲੱਛਣ ਹੈ। ਇੱਕ ਤਾਂ ਉਹਦੇ ਵਿੱਚ ਕਰੂਰਤਾ ਹੁੰਦੀ ਹੈ, ਮਨਮੁਖ ਦੀ ਇਹ ਲੱਛਣ, ਜਿਵੇਂ ਦੂਸਰੇ ਨੂੰ ਦੁਖੀ ਦੇਖ ਕੇ ਉਹ ਖੁਸ਼ ਹੋਊਗਾ, ਉਹ ਸਮਝ ਲਓ ਵੀ ਮਨਮੁਖਤਾ ਇਹਦੇ ਵਿੱਚ, ਉਹ ਕਹਿੰਦਾ ਠੀਕ ਹੋਇਆ, ਹੁਣ ਇਹ ਚੰਗਾ ਮਸਾਂ ਠੀਕ ਆਇਆ, ਉਹਨੂੰ ਦੇਖ ਕੇ ਖੁਸ਼ ਹੋਊਗਾ। ਤੇ ਦੂਸਰਾ ਹੈ, ਜੇ ਕੋਈ ਸੁਖੀ ਹੈ ਆਨੰਦ ਮਾਣ ਰਿਹਾ ਉਹਨੂੰ ਦੇਖ ਕੇ ਦੁਖੀ ਹੋਊਗਾ, ਐ ਉਲਟਾ ਪਰਜਾ ਬੁੱਧ ਹੈ ਉਹਦੀ, ਵੀ ਇਹ ਸੁਖੀ ਕਿਉਂ ਹੈ। ਤੇ ਤੀਸਰਾ ਉਹਦੇ ਚ ਔਗੁਣ ਇਹ ਹੁੰਦਾ, ਦੂਜਾ ਤਾਂ ਹੋ ਗਿਆ ਨਾ ਵੀ ਉਹ ਸੁਖੀ ਨੂੰ ਦੇਖ ਕੇ ਦੁਖੀ ਹੁੰਦਾ, ਤੀਸਰਾ ਹੈ ਬਾਇਰ ਭਾਵ ਉਹਦੇ ਅੰਦਰ, ਤੇ ਦੂਜੇ ਦੀ ਪ੍ਰਭਤਾ ਨੂੰ ਦੇਖ ਕੇ ਉਹ ਫਿਰ ਬੜਾ ਮਨ ਦੇ ਵਿਚ ਈਰਖਾ ਚ ਸੜਦਾ ਰਹਿੰਦਾ, ਇਹਦੇ ਚ ਕਿਉਂ ਐਸਾ, ਇਹਦੀ ਪ੍ਰਭਤਾ ਨਾਸ ਹੋ ਜਾਵੇ, ਇਹਦਾ ਪਦਾਰਥ ਨਾਸ ਹੋ ਜਾਵੇ। ਤੇ ਇਸ ਪ੍ਰਕਾਰ ਦਾ ਇਹਦੇ ਅੰਦਰ ਬੈਰ ਭਾਵਤਾ ਹੁੰਦੀ ਹੈ। ਤੇ ਚੌਥਾ ਉਹਦੇ ਚ ਹੁੰਦਾ ਅਯੋਗ ਹਟ, ਆਪਣੀ ਗੱਲ ਮਨਾਉਣ ਵਾਸਤੇ ਸਾਰਾ ਜ਼ੋਰ ਲਾ ਦਿੰਦਾ, ਕਹਿੰਦਾ ਵੀ ਮੇਰੀ ਗੱਲ ਮੰਨੋ ਤੁਸੀਂ, ਮੇਰੀ ਸਹੀ ਹੈ ਭਾਵੇਂ ਗਲਤ ਹੋਵੇ। ਇਹ ਮਨਮੁਖ ਦੇ 4 ਲੱਛਣ। ਇਸ ਕਰਕੇ ਮਨੁੱਖ ਨਾਮ ਨਾ ਚੇਤਨੀ, ਨਾਮ ਕੀ ਚੇਤੇ ਕਰਨਾ ਉਹਨਾਂ ਨੇ, ਫਿਰ ਫਲ ਕੀ ਮਿਲਦਾ ਹੈ ਉਹ ਦੱਸਦੇ ਨੇ,
ਬਿਨ ਨਾਵੈ ਦੁੱਖ ਰੋਏ।
ਫਿਰ ਨਾਮ ਤੋਂ ਬਿਨਾਂ ਭਾਈ ਉਹ ਫਿਰ ਬਹਿ ਕੇ ਰੋਂਦੀ ਹੈ, ਤੇ ਉਹਨਾਂ ਨੂੰ ਰੋਣਾ ਹੀ ਪੈਂਦਾ ਜਦੋਂ ਮਨੁੱਖਾ ਜਨਮ ਜਿਹੜਾ ਹੱਥੋਂ ਚਲਿਆ ਗਿਆ। ਤੇ ਇਸ ਪ੍ਰਕਾਰ ਫਿਰ ਨਾਮ ਤੋਂ ਬਿਨਾਂ ਫਿਰ ਦੁਖੀ ਹੁੰਦੇ ਨੇ, ਤੇ ਫਿਰ ਉਹ ਰੋਂਦੇ ਹੈ, ਭਾਵ ਕੀ ਹੈ, ਝੂਰਦੇ ਰਹਿੰਦੇ ਨੇ। ਹੁਣ ਸੁਣਿਆ ਕਿਆਰੂ ਆਇਆ, ਜਮਦੂਤ ਵੀ ਕਹਿੰਦੇ ਨੇ ਹੁਣ ਕਾਹਦੇ ਲਈ ਤੂੰ ਰੋਣਾ, ਦੁਖੀ ਹੈ ਚੱਲਿਆ ਰੋਏ ਸੰਸਾਰ ਤੋਂ। ਫਿਰ ਉਹ ਮਨਮੁੱਖ ਦੁਖੀ ਹੋ ਕੇ ਰੋ ਰੋ ਕੇ ਚੱਲੇਗਾ।
ਆਤਮਾ ਰਾਮ ਨਾ ਪੂਜਨੀ।
ਜੋ ਆਤਮਾ ਆਪਣਾ ਆਪ ਰੂਪ ਰਾਮ ਪਰਮੇਸ਼ਰ ਹੈ, ਆ ਸਰਬ ਔਰ ਸੇ, ਤੇ ਜਿਸ ਕਰ ਤਮਾ ਅਤਸੇ ਕਰਕੇ, ਤਮੇ ਦਾ ਅਰਥ ਅਤਸੇ ਕਰਕੇ ਪ੍ਰਾਪਤ ਰੂਪ ਆਤਮਾ ਤੇ ਰਾਮ ਰਮਿਆ ਹੋਇਆ ਬ੍ਰਹਮ ਚੇਤਨ ਹੈ। ਤੋ ਜਿਹੜੇ ਐਸੇ ਉਸ ਬ੍ਰਹਮ ਨੂੰ ਤੇ ਉਹਦਾ ਪੂਜਨ ਨਹੀਂ ਕਰਦੇ ਹਨ, ਪੂਜਦੇ ਨਹੀਂ, ਆਤਮਕ ਦਰਸ਼ੀ ਨਹੀਂ ਬਣੇ, ਆਤਮਾ ਦੀ ਲਖਤਾ ਨਹੀਂ ਹੋਈ, ਉਹ ਫਿਰ
ਦੂਜਾ ਕਿਉਂ ਸੁਖ ਹੋਏ,
ਉਹਨਾਂ ਨੂੰ ਦੂਜਾ ਦਵੈਤ ਭਾਵ ਵਿਚ ਲੱਗਣ ਕਰਕੇ ਕਿਉਂ ਕਿਵੇਂ ਸੁਖ ਪ੍ਰਾਪਤ ਹੋ ਸਕਦਾ, ਜਿਹੜੇ ਦੂਜੇ ਦਵੈਤ ਜਾਂ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿਚ ਲੱਗੇ ਹੋਏ ਨੇ ਉਹਨਾਂ ਨੂੰ ਕਿਵੇਂ ਆਤਮਕ ਸੁਖ ਪ੍ਰਾਪਤ ਹੋ ਸਕਦਾ, ਭਾਵ ਕੀ ਹੈ, ਨਹੀਂ ਹੋ ਸਕਦਾ। ਅੱਗੇ ਦੱਸਦੇ ਹਨ,
ਹੋ ਮੈਂ ਅੰਤਰ ਮੈਲ ਹੈ,
ਇਹਨਾਂ ਦੇ ਹਿਰਦੇ ਅੰਤਰ ਦਾ ਅਰਥ ਹੈ ਵਿੱਚ, ਹਿਰਦੇ ਦੇ ਵਿੱਚ ਹੋਮੇ ਹੰਗਤਾ ਰੂਪੀ ਮੈਲ ਹੈ, ਦੇਹ ਦੀ ਹੋਮੇ ਹੰਗਤਾ ਤੇ ਪਾਪਾਂ ਰੂਪੀ ਮੈਲ ਮਲੀਨਤਾ ਹੈ, ਤੇ ਉਹ ਕਦੇ ਵੀ ਫਿਰ
ਸ਼ਬਦ ਨਾ ਕੱਢ ਹੈ ਧੋਏ,
ਸਾਧ ਸੰਗਤ ਰੂਪੀ ਘਾਟ ਉੱਤੇ ਨਿਸ਼ਚੇ ਰੂਪੀ ਪਟੜੇ ਤੇ ਰੱਖ ਕੇ ਗੁਰ ਸ਼ਬਦ ਉਪਦੇਸ਼ ਰੂਪੀ ਸਾਬਣ, ਪ੍ਰੇਮ ਰੂਪੀ ਪਾਣੀ ਤੇ ਉਗਤੀਆਂ ਜੁਗਤੀਆਂ ਰੂਪੀ ਤੇ ਮੁਕੀਆਂ ਲਾ ਕਰਕੇ ਮਨ ਰੂਪੀ ਵਸਤਰ ਨੂੰ ਧੋ ਕੇ ਪਾਪਾਂ ਰੂਪੀ ਮੈਲ ਨੂੰ ਬਾਹਰ ਨਹੀਂ ਕੱਢ ਸਕਦੇ। ਤੋ ਇਸ ਪ੍ਰਕਾਰ ਜਨਮ ਜਨਮ ਕੀ ਇਸ ਮਨ ਕੋ ਮਨ ਲਾ ਗਈ, ਕਾਲਾ ਹੋਆ ਸਿਆਹ, ਇਹਦੀ ਹਾਲਤ ਹੈ ਮਨ ਦੀ। ਉਹ ਫਿਰ ਮਨ ਨੂੰ ਧੋਤਾ ਨਹੀਂ ਉਹਨਾਂ ਨੇ, ਉਕਣੇ ਮਲੀਨ ਮਨ ਲੈ ਕੇ ਅਗਲੀ ਜੂਨ ਚਲੇ ਗਏ। ਮੁੜ ਕੇ ਫਿਰ ਉਹੀ ਚੱਕਰ 84 ਦਾ ਪੈ ਜਾਂਦਾ। ਅੱਗੇ ਦੱਸਦੇ ਨੇ,
ਨਾਨਕ ਬਿਨ ਨਾਰੈ ਮੈਲਿਆ ਮੋਏ।
ਸਤਿਗੁਰੂ ਜੀ ਕਥਨ ਕਰਦੇ ਨੇ, ਪਰਮੇਸ਼ਵਰ ਦੇ ਨਾਵੇ ਨਾਮ ਜਪਣ ਤੋਂ ਬਿਨ ਬਗੈਰ ਮਨਮੁਖ ਜੀ ਪਾਪਾਂ ਰੂਪੀ ਮੈਲ ਦੇ ਨਾਲ ਮੈਲਿਆ ਮੈਲੇ ਹੋ ਕੇ ਮੋਏ ਮਰ ਗਏ। ਇਹ ਉਹਨਾਂ ਨੇ ਵਿਸ਼ਿਆਂ ਵਿਚ ਲਾ ਕੇ ਆਪਣਾ ਮਨੁੱਖਾ ਜਨਮ ਜਿਹੜਾ ਸੀ ਇਸ ਪ੍ਰਕਾਰ ਵਿਅਰਥੀ ਕਰ ਲਿਆ ਹੈ।
ਜਨਮ ਪਦਾਰਥ ਖੋਏ,
ਮਨੁੱਖਾ ਜਨ ਰੂਪੀ ਪਦਾਰਥ ਉਹ ਵਿਅਰਥੀ ਖੋਏ ਕਹੀਏ ਗਵਾ ਲਿਆ ਹੈ। ਕਿਉਂਕਿ ਗੁਰਬਾਣੀ ਦੇ ਆਧਾਰਿਤ ਜਿਹੜੀ ਪਦਾਰਥ ਹੈ ਇਹਨਾਂ ਦੀ ਗਿਣਤੀ 5 ਹੈ। ਜਦੋਂ ਕਿ ਸੰਸਕ੍ਰਿਤ ਗ੍ਰੰਥਾਂ ਚ ਪੁਰਾਤਨ ਸਮੇਂ ਤੋਂ ਧਰਮ ਅਰਥ ਕਾਮ ਮੋਗ 4 ਪਦਾਰਥਾਂ ਦੀ ਗੱਲ ਚਲੀ ਆ ਰਹੀ ਹੈ, ਗੁਰਬਾਣੀ ਦੇ ਵਿਚ ਉਹਨਾਂ ਪਦਾਰਥਾਂ ਤੋਂ ਇਲਾਵਾ 5 ਪਦਾਰਥ ਹੋਰ ਗਿਣੇ ਹੈ। ਸੰਪਰਦਾਇ ਵਿਚਾਰਧਾਰਾ ਅਨੁਸਾਰ ਪਹਿਲਾ ਜਨਮ ਪਦਾਰਥ, ਮਨੁੱਖਾ ਸਰੀਰ 84 ਲੱਖ ਜੂਨਾਂ ਵਿਚ ਦੁਰਲੱਭ ਪਦਾਰਥ ਹੈ, ਇਹਦੇ ਵਰਗਾ ਪਦਾਰਥ ਕਿਹੜਾ ਹੋਊਗਾ ਫਿਰ। ਤੇ ਦੂਸਰਾ ਹੈ ਨਾਮ ਪਦਾਰਥ। ਜਨਮ ਪਦਾਰਥ ਤਾਂ ਸਫਲਾ ਹੁੰਦਾ ਜੇਕਰ ਜੀਵ ਨੂੰ ਦੂਸਰਾ ਨਾਮ ਪਦਾਰਥ ਮਿਲ ਜਾਵੇ। ਪਹਿਲਾਂ ਤਾਂ 84 ਲੱਖ ਜੀਵਾਂ ਵਿਚੋਂ ਜਨਮ ਪਦਾਰਥ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਜੇ ਜਨਮ ਪਦਾਰਥ ਭਾਵ ਮਨੁੱਖਾ ਸਰੀਰ ਵਾਲਿਆਂ ਦੀ ਗਿਣਤੀ ਕਰੀਏ ਕਿ ਜਿਨ੍ਹਾਂ ਨੂੰ ਮਨੁੱਖਾ ਸਰੀਰ ਪ੍ਰਾਪਤ ਹੈ ਉਹਨਾਂ ਵਿਚੋਂ ਜਨਮ ਪਦਾਰਥ ਨੂੰ ਸਫਲ ਕਰਨ ਵਾਲਾ ਨਾਮ ਪਦਾਰਥ ਇਹ ਬਹੁਤ ਘੱਟ ਕੋਲ ਹੈ। ਨਾਮ ਪਦਾਰਥ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਘੱਟ ਜਾਂਦੀ ਹੈ। ਬਹੁਤ ਮਨੁੱਖ ਐਸੇ ਨੇ ਜਿਹੜੇ ਨਾਮ ਜਪਣ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਤੀਸਰਾ ਹੈ ਪ੍ਰੇਮ ਪਦਾਰਥ, ਜੋ ਨਾਮ ਪਦਾਰਥ ਨੂੰ ਸਫਲਾ ਕਰਨ ਦੀ ਸ਼ਕਤੀ ਰੱਖਦਾ ਹੈ। ਨਾਮ ਪਦਾਰਥ ਚ ਪ੍ਰੇਮ ਪਦਾਰਥ ਵਾਲਿਆਂ ਦੀ ਗਿਣਤੀ ਕਰੀਏ ਤਾਂ ਪ੍ਰੇਮ ਦੇ ਨਾਲ ਨਾਮ ਜਪਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਜਾਂਦੀ ਹੈ। ਇਸ ਤੋਂ ਅੱਗੇ ਗਿਆਨ ਪਦਾਰਥ, ਜਿਨ੍ਹਾਂ ਦੇ ਕੋਲ ਪ੍ਰੇਮ ਪਦਾਰਥ ਨੂੰ ਸਫਲਾ ਕਰਨ ਵਾਲਾ ਗਿਆਨ ਪਦਾਰਥ ਹੈ। ਜੋ ਪ੍ਰੇਮ ਪਦਾਰਥ ਵਾਲਿਆਂ ਵਿਚੋਂ ਗਿਆਨ ਪਦਾਰਥ ਵਾਲਿਆਂ ਦੀ ਗਿਣਤੀ ਕਰੀਏ ਜਿਨ੍ਹਾਂ ਨੂੰ ਪਰੋਖ ਅਪਰੋਖ ਸਾਕਸ਼ਾਤ ਬ੍ਰਹਮ ਗਿਆਨ ਹੋ ਗਿਆ ਹੈ ਤਾਂ ਗਿਣਤੀ ਬਹੁਤ ਉਹਨਾਂ ਦੀ ਘੱਟ ਜਾਂਦੀ ਹੈ। ਕੋਟਨ ਮੈਂ ਨਾਂ ਨੂੰ ਕਹੂ ਨਾਰਾਇਣ ਜੈ ਚੀਤ, ਕਰੋੜਾਂ ਦੇ ਵਿਚ ਹੈਨ ਬਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਥੋੜੀ ਵਿਅਕਤੀ ਰਹਿ ਜਾਂਦੇ ਆ ਤੇ ਕਰੋੜਾਂ ਵਿਚੋਂ ਕੋਈ ਬਿਰਲਾ ਹੀ ਹੁੰਦਾ, ਇਸ ਕਰਕੇ ਕਿਹਾ। ਤੇ ਪੰਜਵਾਂ ਹੈਗਾ ਮੁਕਤ ਪਦਾਰਥ, ਗਿਆਨ ਪਦਾਰਥ ਦੇ ਪ੍ਰਾਪਤ ਹੁੰਦਿਆਂ ਹੀ ਜੰਮਣ ਮਰਨ ਤੋਂ ਰਹਿਤ ਪਦਵੀ, ਇਸ ਨੂੰ ਮੁਕਤ ਪਦਾਰਥ ਕਹਿੰਦੇ ਨੇ। ਇਹ ਮੁਕਤੀ ਦਾ ਪਦਾਰਥ ਮਿਲ ਗਿਆ ਉਹਨਾਂ ਨੂੰ, ਜਿਸ ਤੇ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਝਮੇ ਰਹਾ ਨਾ ਹੋ, ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਇਸ ਕਰਕੇ ਗ੍ਰੰਥਾਂ ਦੇ ਵਿਚ ਕਈ ਪ੍ਰਕਾਰ ਦੇ ਦ੍ਰਿਸ਼ਟਾਂਤ ਕਲਪੇ ਹੋਏ ਆ। ਇੱਕ ਐਸਾ ਹੀ ਦ੍ਰਿਸ਼ਟਾਂਤ ਹੈ ਕਿ ਕੋਈ ਗਰੀਬ ਸੀ ਲੱਕੜਹਾਰਾ, ਤੇ ਉਹ ਗਰੀਬ ਪੁਰਸ਼ ਹੈ ਜੰਗਲ ਵੀ ਜਾਂਦਾ, ਲੱਕੜਾਂ ਕੱਟ ਕੇ ਸੁੱਕੀਆਂ ਲੱਕੜਾਂ ਦੇ ਕੋਲੇ ਬਣਾਉਂਦਾ, ਕੋਲੇ ਬਣਾ ਕੇ ਵੇਚਦਾ। ਇਹ ਉਹਦੀ ਉਪਜੀਵਿਕਾ ਸੀ। ਧੰਦਾ ਕਰਦਿਆਂ ਨੂੰ ਬਹੁਤ ਦੇਰ ਇਹ ਕੰਮ ਚੱਲਦਾ ਰਿਹਾ। ਗਰਮੀ ਦੀ ਰੁੱਤ ਸੀ, ਇੱਕ ਦਿਨ ਪਾਣੀ ਦਾ ਘੜਾ ਆਪਣੇ ਕੋਲੇ ਨੇ ਰੱਖਿਆ ਹੋਇਆ ਹੈ ਜਿਸ ਤੇ ਪਿਆਸ ਲੱਗਣ ਤੋਂ ਪ੍ਰਾਣਾਂ ਦੀ ਰੱਖਿਆ ਕੀਤੀ ਜਾਵੇ। ਇੱਕ ਦਿਨ ਅਚਾਨਕ ਜੰਗਲ ਵਿੱਚ ਸੈਰ ਕਰਦਾ ਹੋਇਆ ਬਾਦਸ਼ਾਹ ਆਇਆ। ਉਹਨੂੰ ਬੜੀ ਪਿਆਸ ਲੱਗੀ, ਲੱਕੜਾਲੇ ਦੇ ਕੋਲ ਆ ਕੇ ਰੁਕ ਗਿਆ। ਇਹਨੇ ਹੱਥ ਜੋੜ ਕੇ ਕਿਹਾ ਮਹਾਰਾਜ ਦੱਸੋ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਬਾਦਸ਼ਾਹ ਨੇ ਕਿਹਾ ਜੇ ਤੇਰੇ ਕੋਲ ਜੇ ਤੂੰ ਸੇਵਾ ਕਰਨੀ ਚਾਹੁੰਦਾ ਹੀ ਹੈ ਤਾਂ ਮੈਨੂੰ ਪਾਣੀ ਦੀ ਜ਼ਰੂਰਤ ਹੈ ਇਸ ਵੇਲੇ। ਇਸ ਨੇ ਕਿਹਾ ਜੀ ਪਾਣੀ ਮੇਰੇ ਕੋਲ ਹਾਜ਼ਰ ਹੈ। ਇਹਨੇ ਪਾਣੀ ਪਿਆ ਤਾਂ ਬਾਦਸ਼ਾਹ ਪ੍ਰਸੰਨ ਹੋ ਕੇ ਇੱਕ ਕਾਗਜ਼ ਦੇ ਉੱਤੇ ਉਹਨੇ ਮੋਹਰ ਛਾਪ ਲਾ ਦਿੱਤੀ, ਜਦੋਂ ਤੈਨੂੰ ਲੋੜ ਪਵੇ ਮੇਰੇ ਦਰਬਾਰ ਵਿਚ ਆ ਜਾਈ, ਇਹ ਕਾਗਜ਼ ਵਿਖਾ ਕੇ ਮੇਰੇ ਤੱਕ ਪਹੁੰਚ ਜਾਈ, ਤੈਨੂੰ ਰੋਕੇਗਾ ਨਹੀਂ ਕੋਈ, ਫਿਰ ਜੋ ਤੈਨੂੰ ਚਾਹੀਦਾ ਹੈ ਉਹ ਤੂੰ ਮੇਰੇ ਕੋਲ ਮੰਗ ਲਈ, ਮੈਂ ਤੇਰਾ ਆਧਾਰ ਨਹੀਂ ਰੱਖਦਾ, ਤੂੰ ਮੈਨੂੰ ਪਾਣੀ ਪਿਆ ਕੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ। ਤੇ ਇਸ ਨੇ ਗਰੀਬੀ ਤੋਂ ਤੰਗ ਹੋ ਕੇ ਦਿਨ ਬਾਦਸ਼ਾਹ ਦੇ ਦਰਬਾਰ ਵਿਚ ਜਾ ਪਹੁੰਚਿਆ, ਦਰਬਾਨਚੀਆਂ ਨੂੰ ਕਾਗਜ਼ ਦਿਖਾਇਆ, ਚਲੋ ਉਹਨਾਂ ਨੇ ਕੀ ਰੋਕਣਾ ਸੀ। ਅੱਗੇ ਬਾਦਸ਼ਾਹ ਬਹੁਤ ਪ੍ਰਸੰਨ ਹੋ ਕੇ ਮਿਲਿਆ, ਕਹਿੰਦਾ ਵੀ ਤੂੰ ਮੈਨੂੰ ਜਲ ਛਕਾਇਆ ਸੀ ਇਸ ਲਈ ਮੈਂ ਤੇਰਾ ਉਧਾਰ ਨਹੀਂ ਰੱਖਣਾ ਚਾਹੁੰਦਾ, ਦੱਸ ਕੀ ਦਈਏ ਤੈਨੂੰ, ਤੂੰ ਜੋ ਚਾਹੁੰਦਾ ਤੈਨੂੰ ਦੇ ਦੇਣੇ। ਉਹਨੇ ਕਿਹਾ ਮਹਾਰਾਜ ਤੁਸੀਂ ਆਪ ਹੀ ਮੇਰਾ ਭਲਾ ਕਰਨ ਦੇ ਲਈ ਜਿਹੜਾ ਪਦਾਰਥ ਠੀਕ ਸਮਝਦੇ ਹੋ ਦੇ ਦਿਓ। ਬਾਦਸ਼ਾਹ ਨੇ ਵਜ਼ੀਰ ਨੂੰ ਕਿਹਾ ਕਿ ਹੇ ਵਜ਼ੀਰ, ਮੈਂ ਇਸ ਵਿਅਕਤੀ ਨੂੰ ਬਨਸਪਤੀ ਵੀ ਸਭ ਤੋਂ ਕੀਮਤੀ ਚੰਦਨ ਦਾ ਬਾਗ ਹੈ ਉਹ ਮੈਂ ਬਖਸ਼ ਦੇਣਾ। ਉਸ ਨੂੰ ਚੰਦਨ ਦਾ ਬਾਗ ਬਾਦਸ਼ਾਹ ਨੇ ਕਰਮਚਾਰੀਆਂ ਨੂੰ ਦਿਖਾ ਕੇ ਤੇ ਇਹਦੇ ਅਧਿਕਾਰ ਵਿੱਚ ਲਿਖ ਦਿੱਤਾ ਕਿ ਲਿਖੋ ਵੀ ਇਹਦੇ ਨਾਂ ਤੇ। ਲੱਕੜਹਾਰਾ ਬਹੁਤਾ ਖੁਸ਼ ਨਹੀਂ ਹੋਇਆ ਤੇ ਉਹ ਫਿਰ ਇਸ ਨੇ ਚਲੋ ਉਹਨੇ ਇੰਨਾ ਕੁ ਹੀ ਖੁਸ਼ ਹੋਇਆ ਵੀ ਅੱਗੇ ਦੂਰ ਜਾਣਾ ਪੈਂਦਾ ਸੀ ਉਹ ਚੰਦਨ ਦੇ ਬੂਟਿਆਂ ਦੀ ਕਦਰ ਤਾਂ ਜਾਣਦਾ ਨਹੀਂ ਸੀ। ਕਹਿੰਦਾ ਵੀ ਚਲੋ ਇੰਨਾ ਹੀ ਸੂਰ ਹੈ ਵੀ ਦੂਰ ਨਹੀਂ ਜਾਣਾ ਪਊਗਾ, ਕੋਲੇ ਬਣਾ ਬਣਾ ਕੇ ਵੇਚਣਾ। ਉਹੀ ਕੰਮ ਫਿਰ ਸ਼ੁਰੂ ਕਰ ਲਿਆ ਉਸਨੇ, ਚੰਦਨ ਦੇ ਬਾਗ ਦੇ ਵਿਚਕਾਰ ਪੱਠੀ ਲਾ ਲਈ, ਚੰਦਨ ਦੇ ਬੂਟੇ ਕੱਟ ਕੱਟ ਕੇ ਸੁੱਕ ਜਾਂਦੇ ਆ, ਫਿਰ ਕੋਲੇ ਬਣਾਉਂਦਾ ਵੇਚਣ ਜਾਂਦਾ। ਤੇ ਅਚਾਨਕ ਜਿਹੜੀ ਸੁਗੰਧੀ ਆ ਰਹੀ ਹੈ ਪ੍ਰਭਾਵਿਤ ਵੀ ਕਰਦੀ ਹੈ, ਸੁਗੰਧੀ ਖੁਸ਼ਬੂ ਬਹੁਤ ਆਉਂਦੀ ਹੈ, ਬਾਕੀ ਦੇ ਲੱਕੜਾਂ ਚ ਨਹੀਂ ਸੀ, ਪਰ ਸੁਗੰਧੀ ਤੋਂ ਵੀ ਇਹ ਮੂਰਖ ਚੰਦਨ ਦੀ ਕਦਰ ਨਹੀਂ ਸਮਝ ਸਕਿਆ। ਜਦੋਂ ਬਾਗ ਚੰਦਨ ਦਾ ਪੂਰਾ ਫੂਕ ਲਿਆ, ਮੁੜ ਕੇ ਫਿਰ ਬਾਦਸ਼ਾਹ ਦੇ ਕੋਲ ਹਾਜ਼ਰ ਹੋਇਆ, ਪੁਕਾਰ ਕੀਤੀ, ਬਾਦਸ਼ਾਹ ਕਿਰਪਾ ਕਰੋ, ਮੇਰੀ ਗਰੀਬੀ ਤੇ ਤਰਸ ਕਰਕੇ ਕੁਝ ਪਦਾਰਥ ਦੇਵੋ। ਬਾਦਸ਼ਾਹ ਨੇ ਕਿਹਾ ਤੈਨੂੰ ਚੰਦਨ ਦਾ ਪੂਰਾ ਬਾਗ ਦਿੱਤਾ ਸੀ। ਇਸ ਨੇ ਕਿਹਾ ਮਹਾਰਾਜ ਉਹ ਸਮੇਂ ਅਨੁਸਾਰ ਸਾਰਾ ਮੁੱਕ ਗਿਆ। ਵਜ਼ੀਰ ਬੋਲਿਆ ਮੂਰਖ, ਕਦੇ ਚੰਦਨ ਦਾ ਬਾਗ ਵੀ ਮੁੱਕਣ ਵਾਲਾ, ਸੱਚ ਦੱਸ ਕੀ ਕੀਤਾ। ਉਹਨੇ ਕਿਹਾ ਜੀ ਕਰਨਾ ਕੀ ਸੀ, ਮੈਂ ਜਿਹੜਾ ਕੰਮ ਜੰਗਲ 'ਚ ਕਰਦਾ ਸੀ ਉਹਨਾਂ ਨੂੰ ਕੱਟ ਕੇ ਕੋਲੇ ਬਣਾ ਬਣਾ ਕੇ ਵੇਚ ਦਿੱਤਾ, ਤੇ ਮੱਥੇ ਦੇ ਹੱਥ ਮਾਰਿਆ ਬਾਦਸ਼ਾਹ ਨੇ। ਕਹਿੰਦੇ ਓਹੋ, ਉਹ ਕਹਿੰਦੇ ਮੂਰਖਾ ਕੋਈ ਲੱਕੜ ਬਾਕੀ ਹੈਗੀ? ਕਹਿੰਦਾ ਹਾਂ ਜੀ, ਇੱਕ ਕੁਹਾੜੇ ਦਾ ਦਸਤਾ ਹੈ, ਉਹੀ ਬਚਿਆ, ਬਾਕੀ ਤਾਂ ਸਾਰਾ ਖਤਮ ਹੋ ਗਿਆ। ਕਹਿੰਦੇ ਲਿਆ। ਵਜ਼ੀਰ ਨੇ ਮੰਗਵਾ ਲਿਆ, ਚੰਦਨ ਦੇ ਵਪਾਰੀ ਨੂੰ ਜਿਹੜਾ ਸਭ ਤੋਂ ਵੱਡਾ ਵਪਾਰੀ ਸੀ ਉਹਨੂੰ ਬੁਲਾ ਕੇ ਕਹਿੰਦੇ ਵੀ ਮੁੱਲ ਪਾਏ ਇੱਥੇ ਸਾਹਮਣੇ ਨੂੰ ਪਤਾ ਲੱਗੇ। ਉਹਨੇ ਕਿਹਾ ਜੀ ਇਹ ਤਾਂ ਬਹੁਤ ਕੀਮਤੀ ਹੈ। ਕਿੰਨਾ? ਕਹਿੰਦੇ 500 ਰੁਪਈਏ। ਜਦ ਉਹਨੇ ਸੁਣਿਆ ਲੱਕੜ ਹਾਰੇ ਨੇ, ਉਹ ਇੰਨਾ ਪਛਤਾਵਾ, ਉਹ ਤਾਂ ਪਛਤਾਵੇ ਨਾਲ ਹੀ ਪ੍ਰਾਣ ਨਿਕਲ ਕੇ ਕਹਿੰਦਾ ਵੀ ਮੈਂ ਤਾਂ ਐਡਾ ਵੱਡਾ ਮੇਰੇ ਕੋਲ ਹੈ ਚੰਦਨ ਦਾ ਬਾਗ, ਤੇ ਮੇਰੀ ਕਹਿੰਦੇ ਇੱਕੀਆਂ ਪੁਸਤਾਂ ਕੁ ਤੱਕ ਨਹੀਂ ਸੀ ਮੁੱਕਣਾ, ਰੱਜ ਰੱਜ ਕੇ ਖਾਂਦੇ ਵੀ ਇਹ ਹੋਕੀ ਹੋ ਗਿਆ ਮੇਰੇ ਕੋਲੋਂ। ਫਿਰ ਉਹ ਪਛਤਾਵੇ ਦੇ ਨਾਲ ਕਿਹੜਾ ਹੁਣ ਚੰਦਨ ਬਾਗ ਹਰਾ ਹੋਣ ਲੱਗਿਆ ਸੀ? ਇਹ ਤਾਂ ਹੈ ਦ੍ਰਿਸ਼ਟਾਂਤ। ਲੱਕੜਹਾਰੇ ਦੀ ਨਿਆਈ ਕੀ ਹੈ? ਅਸੀਂ ਹੈ ਜਿਹੜੇ ਜੀਵ ਹੈ, ਸੰਸਾਰ ਕੀ ਹੈ? ਜੰਗਲ। ਆਪਣੇ ਕਰਮਾਂ ਅਨੁਸਾਰ ਜੀਵ ਇਹਦੇ 'ਚ ਵਿਚਰਦੇ ਹੈ। ਪਾਤਸ਼ਾਹ ਦੀ ਨਿਆਈ ਈਸ਼ਵਰ ਹੈ। ਨਿਸ਼ਕਾਮ ਕਰਮਾਂ ਰੂਪੀ ਪਾਣੀ ਜੋ ਪਰਮਾਤਮਾ ਸਾਰੇ ਸੰਸਾਰ ਰੂਪੀ ਜੰਗਲ ਵਿੱਚ ਸੈਰ ਕਰਦਾ ਹੈ, ਉਹਦੇ ਲਈ ਨਿਸ਼ਕਾਮ ਕਰਮ ਕਰਨੇ, ਉਹ ਪਾਣੀ ਪਿਆਉਣਾ, ਉਹਨੂੰ ਅਰਪਣ ਕੀਤਾ, ਜਿਸ 'ਤੇ ਪਰਮਾਤਮਾ ਨੇ ਪ੍ਰਸੰਨ ਹੋ ਕੇ ਕਰਮਾਂ ਰੂਪੀ ਲੇਖ ਫਲ ਦੇਣ ਦੇ ਲਈ ਦਿੱਤਾ। ਪਰਮਾਤਮਾ ਦੇ ਦਰ 'ਤੇ ਇਹਦੀ ਵਾਹਿਗੁਰੂ ਵੱਲੋਂ ਪ੍ਰਲਭਤ ਉਹਦੇ ਮਨੁੱਖਾ ਸਰੀਰ ਰੂਪੀ ਚੰਦਨ ਦਾ ਬਾਗ ਇਹਨੂੰ ਦੇ ਦਿੱਤਾ ਮਹਾਰਾਜ ਨੇ, ਜਿਹਦਾ ਹਰ ਸਵਾਸ ਚੰਦਨ ਦੀ ਲੱਕੜ ਦੀ ਉਹਦੇ ਟੁਕੜੇ ਦੀ ਤਰ੍ਹਾਂ ਹੈ। ਇਹ ਅਗਿਆਨੀ ਜੀਵ ਜੋ ਮਨੁੱਖਾ ਸਰੀਰ ਰੂਪੀ ਚੰਦਨ ਦਾ ਬਾਗ ਵਿੱਚ ਇਹਨੇ ਕੀ ਕੀਤਾ ਹੈ, ਇਹ ਮਨੁੱਖਾ ਸਰੀਰ ਰੂਪੀ ਚੰਦਨ ਦੇ ਬਾਗ 'ਚ ਕਾਮ ਕ੍ਰੋਧ ਦੀਆਂ ਭੱਠੀਆਂ ਲਾ ਲਈਆਂ, ਉਹਦੇ ਕੋਲੇ ਬਣਾ ਰਿਹਾ ਸਵਾਸਾਂ ਦੇ। ਸਵਾਸ ਤਾਂ ਚੰਦਨ ਦੇ ਲੱਕੜੀ ਦੀ ਨਿਆਂ ਅਜਾਈ ਜਾ ਰਹੇ ਨੇ, ਇਹ ਕੋਲੇ ਬਣਾ ਰਿਹਾ। ਕਾਮ ਕ੍ਰੋਧ ਦੀ ਭੱਠੀ ਤ੍ਰਿਸ਼ਨਾ ਰੂਪੀ ਅਗਵੜ ਰਹੀ ਹੈ, ਜ਼ਿੰਦਗੀ ਸਾਰੀ ਸਵਾਹ ਰੂਪ ਹੋ ਰਹੀ ਹੈ। ਚੰਦਨ ਦੇ ਕੋਲੇ ਬਣਾ ਬਣਾ ਕੇ ਕਈਆਂ ਨੇ ਤਾਂ ਜਿਹੜੇ ਕੋਲੇ ਬਣਾਉਂਦਿਆਂ ਹੋਇਆਂ ਅਖੀਰ ਦੇ ਵਿੱਚ ਪਹੁੰਚ ਗਏ ਨੇ, ਪਰ ਕਦੇ ਕਦਾਈ ਸੰਗਤ ਵਿੱਚ ਇੱਕ ਅੱਧਾ ਨਾਮ ਮਾਤਰ ਸਾਹ ਗੁਜ਼ਰਿਆ, ਕਬੀਰ ਇਹ ਘੜੀ ਆਧੀ ਕਰੀ ਆਧੀ ਹੋਂ ਤੇ ਆਹ। ਜਦੋਂ ਧਰਮਰਾਜ ਦੀ ਕਚਹਿਰੀ ਵਿੱਚ ਪਰਮਾਤਮਾ ਦੇ ਹੁਕਮ ਦੇ ਵਿੱਚ ਬਿਠਾਏ ਹੋਏ ਧਰਮਰਾਜ ਦੇ ਪਾਸ ਪਹੁੰਚਦਾ ਹੈ, ਤਾਂ ਧਰਮਰਾਜ ਨੇ ਪੁੱਛਿਆ ਵੀ ਅਮੋਲਕ ਮਨੁੱਖਾ ਸਰੀਰ ਰੂਪੀ ਚੰਦਨ ਦਾ ਬਾਗ ਸਵਾਸਾਂ ਰੂਪ ਬੂਟਿਆਂ ਨਾਲ ਪ੍ਰਫੁੱਲਤ ਸੀ, ਦਸਤ ਕਿੱਥੇ ਖਰਚ ਕੇ ਆਇਆ? ਤੂੰ ਮੁੜ ਕੇ ਫੇਰ ਕੰਗਾਲ ਹੋਇਆ ਫਿਰਦਾ? ਤੈਨੂੰ ਤਾਂ ਧਨੀ ਬਣਾਇਆ ਸੀ। ਇਹ ਫਿਰ ਦੱਸਦਾ, ਕਹਿੰਦਾ ਕਿ ਕਾਮ ਕ੍ਰੋਧ ਦੀ ਭੱਠੀ ਦੇ ਵਿੱਚ ਇਹ ਫੂਕਦਾ, ਮੈਂ ਤਾਂ ਸਾਰੇ ਚੰਦਨ ਦੇ ਬਾਗ ਦੀ ਨਿਆਈ ਜਿਹੜੇ ਸਵਾਸ। ਧਰਮਰਾਜ ਨੇ ਹਿਸਾਬ ਕਰਨ ਰੂਪੀ ਪੁੱਛਿਆ ਤਾਂ ਫਿਰ ਇੱਕ ਅੱਧਾ ਸਵਾਸ ਸਤਸੰਗਤ ਵਿੱਚ ਗੁਜ਼ਰਿਆ ਹੋਇਆ ਮਿਲਿਆ। ਧਰਮਰਾਜ ਨੇ ਦੱਸਿਆ ਕਿ ਤੇਰੇ ਇਹ ਸਵਾਸ ਦਾ ਮੁੱਲ ਸਤਸੰਗਤ ਵਿੱਚ ਗੁਜ਼ਾਰੇ, ਜਿਹੜੇ ਸਤਸੰਗਤ ਵਿੱਚ ਤੇਰੇ ਸਵਾਸ ਗੁਜ਼ਾਰੇ ਨੇ, ਇਹਦੇ ਲਈ ਇੱਕ ਸਾਲ ਸਵਰਗ ਦੇ ਵਿੱਚ ਜਾ ਕੇ ਸੁੱਖ ਮਾਣ ਸਕਦੇ ਹਾਂ, ਇੱਕ ਸਵਾਸ ਦੇ ਮੁੱਲ ਦੇ ਨਾਲ ਬ੍ਰਹਮ ਲੋਕ ਦੀਆਂ ਚਾਰ ਘੜੀਆਂ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਇਹ ਸੁਣ ਕੇ ਜੀਵ ਬਹੁਤ ਰੋਂਦਾ। ਫਿਰ ਧਰਮਰਾਜ ਨੇ ਕਿਹਾ ਵੀ ਹੁਣ ਤੇਰੇ ਰੋਣ ਦਾ ਕੋਈ ਅਰਥ ਨਹੀਂ ਹੈ, ਸੋ ਮਨੁੱਖਾ ਜਨਮ ਇਹ ਵਿਅਰਥ ਗੁਆ ਕੇ ਤੂੰ ਆਇਆ, ਹੁਣ ਸੁਣਿਆ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਇਹ ਸਾਡੀ ਆਪਣੀ ਕਹਾਣੀ ਹੈ, ਇਹਦੇ ਤੇ ਅਮਲ ਅਸੀਂ ਕਰ ਲਈਏ ਤਾਂ ਭਲਾ ਹੋ ਸਕਦਾ, ਨਹੀਂ ਕਰਾਂਗੇ ਫਿਰ ਤਾਂ ਸਵਾਸ ਤਾਂ ਸਵਾਹ ਹੋ ਰਹੀ ਹੈ, ਉਹਨਾਂ ਦੀ ਕੋਲੇ ਤਾਂ ਬਣੇ ਰਹੇ ਨੇ, ਸਭ ਦੇ ਹੋ ਰਹੇ ਨੇ। ਭਾਈ ਅੱਗੇ ਦੱਸਦੇ ਹਨ ਜੇ
ਮਨਮੁਖ ਬੋਲੇ ਅੰਧਲੇ,
ਮਨਮੁਖ ਪੁਰਸ਼ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਇਹ ਸਮਝ ਵੀ ਬੋਲੇ ਹੈ। ਨਿਸ਼ਚੇ ਦੇ ਵਿਚਾਰ ਰੂਪੀ ਕੰਨਾਂ ਤੋਂ ਬਗੈਰ ਹੋਣ ਕਰਕੇ ਬੋਲੇ ਨੇ, ਬਹਿਰੇ ਹੋਏ ਬਿਨ। ਇਸ ਕਰਕੇ ਅੰਧਲੇ ਤਾਂ ਹੋ ਰਹੇ, ਬੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਬਗੈਰ ਹੋਣ ਕਰਕੇ ਅੰਧਲੇ ਅੰਨੇ ਹੋ ਰਹੇ ਨੇ, ਇਹ ਇਨ੍ਹਾਂ ਦੀ ਹਾਲਤ ਹੈ।
ਜਿਸ ਮਹਿ ਅਗਨੀ ਕਾ ਵਾਸ,
ਇਸ ਕਰਕੇ ਤੇ ਸੋ ਤਿੰਨਾਂ ਮਨਮੁੱਖਾਂ ਪੁਰਖਾਂ ਦੇ ਹਿਰਦੇ ਦੇ ਮਹਿ ਵਿਚ ਈਰਖਾ ਤ੍ਰਿਸ਼ਨਾ ਅਗਨੀ ਅੱਗ ਦਾ ਵਾਸ ਨਿਵਾਸ ਹੋ ਰਿਹਾ ਹੈ।
ਬਾਣੀ ਸੁਰਤ ਨਾ ਬੁੱਧਨੀ,
ਪਰਮੇਸ਼ਰ ਦੀ ਪ੍ਰਾਪਤੀ ਕਰਾਉਣ ਵਾਲੀ ਧੁਰ ਦੀ ਬਾਣੀ ਗੁਰਾਂ ਪਾਸੋਂ ਤੇ ਉਹ ਸੁਰਤ ਗਿਆਤ ਨਹੀਂ, ਬੁੱਝਣੀ ਸਮਝਦੇ ਨਹੀਂ, ਇਹਨੂੰ ਬੁੱਝਣੀ ਕਰਨਾ ਪਈ, ਬੁੱਝਣੀ ਨਹੀਂ ਕਰਨਾ, ਸੋ ਇਸ ਕਰਕੇ ਨਹੀਂ ਜਾਣਦੇ ਹਨ। ਸੋ ਰਤ, ਸੋ ਸ੍ਰੇਸ਼ਟ ਰਤ ਪ੍ਰੀਤੀ, ਪ੍ਰੀਤੀ ਪੂਰਕ ਧੁਰ ਦੀ ਬਾਣੀ ਨੂੰ ਨਹੀਂ ਬੁੱਝਦੇ, ਨਹੀਂ ਸਮਝਦੇ ਨਹੀਂ ਹਨ।
ਸ਼ਬਦ ਨਾ ਕਰਹਿ ਪ੍ਰਗਾਸ,
ਆਪਣੇ ਚਿੱਤ ਵਿਚ ਗੁਰੂ ਸ਼ਬਦ ਉਪਦੇਸ਼ ਦਾ ਪ੍ਰਕਾਸ਼ ਨਹੀਂ ਕਰੇ ਕਰਦੇ, ਸ਼ਬਦ ਦੁਆਰਾ ਚਾਨਣਾ ਨਹੀਂ ਹੋਇਆ ਗਿਆਨ ਦਾ।
ਉਹ ਨਾ ਆਪਣੀ ਅੰਦਰ ਸੁਧ ਨਹੀਂ,
ਉਹਨਾਂ ਨੂੰ ਆਪਣੀ ਆਪ ਦੀ ਅੰਦਰ ਅੰਦਰਲੀ ਆਤਮਾ ਦੀ, ਆਪਣੇ ਅੰਦਰ ਹਿਰਦੇ ਦੀ ਉਕਈ ਸੁਧ ਗਿਆਤ ਨਹੀਂ ਹੈ।
ਗੁਰ ਬਚਨ ਨਾ ਕਰਹਿ ਵਿਸਾਸ,
ਗੁਰੂ ਸ਼ਬਦ ਗੁਰਾਂ ਦੇ ਸਤਿਗੁਰਾਂ ਦੇ ਬਚਨ ਉਪਦੇਸ਼ ਉਤੇ ਵਿਸ਼ਵਾਸ ਨਾ ਹੁੰਦਾ, ਭਰੋਸੇ ਦਾ ਭਰੋਸਾ ਨਹੀਂ ਕਰਦੇ ਹਨ।
ਗਿਆਨੀਆਂ ਅੰਦਰ ਗੁਰ ਸ਼ਬਦ ਹੈ,
ਗਿਆਨੀਆਂ ਗਿਆਨਵਾਨਾਂ ਪੁਰਖਾਂ ਦੇ ਹਿਰਦੇ ਦੇ ਅੰਦਰ ਵਿਚ ਗੁਰ ਸਤਿਗੁਰੂ ਸਾਹਿਬ ਜੀ ਦਾ ਸ਼ਬਦ ਉਪਦੇਸ਼ ਪ੍ਰਗਟ ਹੈ। ਇਸ ਕਰਕੇ ਫਿਰ ਉਹ
ਨਿਤ ਹਰ ਲਿਵ ਸਦਾ ਵਿਗਾਸ,
ਇਸ ਕਰਕੇ ਉਹ ਨਿਤਾ ਪ੍ਰਤੀ ਹਰ ਪਰਮੇਸ਼ਰ ਨਾਲ ਚਿੱਤ ਦੀ ਲਈ ਬਿਰਤੀ ਲਗਾ ਕੇ ਸਦਾ ਹਮੇਸ਼ਾ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸਹਿਤ ਉਹ ਕੀ ਹੈ ਵਿਗਾਸ ਖਿੜੇ ਰਹਿੰਦੇ ਨੇ, ਭਾਵ ਉਹਨਾਂ ਦਾ ਚਿੱਤ ਰੂਪੀ ਕਮਲ ਕਰਨਾ ਮੈਤਰੀ ਮੁਦਤਾ ਉਪੇਖਿਆ ਇਹਨਾਂ ਪੰਖੜੀਆਂ ਦੇ ਸਹਿਤ ਸਦਾ ਹੀ ਖਿੜਿਆ ਰਹਿੰਦਾ ਹੈ।
ਹਰ ਗਿਆਨੀਆਂ ਕੀ ਰੱਖਦਾ,
ਐਸੇ ਗਿਆਨੀ ਗਿਆਨਵਾਨ ਪੁਰਖਾਂ ਦੀ ਲੋਕ ਪ੍ਰਲੋਕ ਦੇ ਵਿਚ ਪਰਮਾਤਮਾ ਕੀ ਰੱਖਦਾ, ਪੈਜ ਹਰ ਪਰਮੇਸ਼ਰ ਆਪ ਹੀ ਉਹਨਾਂ ਦੀ ਇੱਜ਼ਤ ਰੱਖਣਾ ਕਰਦਾ ਹੈ।
ਓ ਸਦ ਬਲਿਹਾਰੀ ਤਾਸ,
ਮੈਂ ਤਾਸ ਤਿੰਨਾਂ ਗਿਆਨਵਾਨਾਂ ਦੇ ਉਪਰੋਂ ਸਦ ਸੈਂਕੜੇ ਵਾਰੀ ਬਲਿਹਾਰੀ ਕੁਰਬਾਨ ਜਾਂਦਾ ਹਾਂ ਜੀ।
ਗੁਰਮੁਖ ਜੋ ਹਰ ਸੇਵ ਦੇ,
ਜਿਹੜੇ ਗੁਰਮੁਖ ਜਨ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਹਰ ਪਰਮੇਸ਼ਰ ਨੂੰ ਸੇਵਦੇ ਸੇਵਣਾ ਕਰਦੇ ਹਨ।
ਜਨ ਨਾਨਕ ਤਾਕਾ ਦਾਸ,
ਗੁਰੂ ਕਥਨ ਕਰਦੇ ਹਨ ਮੈਂ ਜਨ ਦਾਸ ਤਾਂ ਉਹਨਾਂ ਦਾ ਦਾਸ ਸੇਵਕ ਹਾਂ।
ਮਾਇਆ ਭੁਯੰਗਮ ਸਰਪ ਹੈ,
ਮਾਇਆ ਜਿਹੜੀ ਹੈ ਭੁਯੰਗਮ ਬਰਤਲਾਕਾਰ ਕੁੰਡਲ ਵਾਲੇ ਸਰਪ ਸੱਪ ਦੀ ਨਿਆਈ ਹੈ, ਜਿਸ ਨੇ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਦੀ ਕੁੰਡਲ ਮਾਰੀ, ਜਾਂ ਸਭ ਕਈ ਕੁੰਡਲ ਮਾਰ ਕੇ ਬੈਠਦੇ ਐ ਮਾਰਿਆ ਹੋਇਆ, ਜਿਵੇਂ ਸੱਪਣੀ ਕੁੰਡਲ ਮਾਰ ਕੇ ਬੈਠਦੀ ਹੈ। ਸੱਪਣੀ ਆਪਣੇ ਬੱਚਿਆਂ ਦੁਆਲੇ ਕੁੰਡਲ ਮਾਰ ਲੈਂਦੀ ਹੈ, ਬੈਠ ਜਾਂਦੀ ਹੈ, ਫਿਰ ਆਪਣੇ ਘੇਰੇ ਵਿਚ ਆ ਇਹ ਬੱਚਿਆਂ ਨੂੰ ਉਹ ਚੱਟ ਚੱਟ ਕੇ ਸਾਰੇ ਧਾਗੇ ਜਿਵੇਂ ਅੰਦਰੇ ਕਰੀ ਜਾਂਦੀ ਹੈ। ਇਸੇ ਪ੍ਰਕਾਰ ਮਾਇਆ ਰੂਪੀ ਸੱਪਣੀ ਤਿੰਨਾਂ ਕਾਲਾਂ ਦੀ ਕੁੰਡਲ ਮਾਰੀ ਹੋਈ ਹੈ, ਜੋ ਵੀ ਇਹਨਾਂ ਤਿੰਨਾਂ ਕਾਲਾਂ ਦੇ ਵਿਚ ਆਇਆ ਉਸ ਨੂੰ ਕਾਲ ਖਾਈ ਜਾ ਰਿਹਾ, ਜਿਵੇਂ ਦੋਹੀ ਸੱਪਣੀ ਹੁੰਦੀ ਹੈ ਨਾ, ਉਹ ਦੋਨਾਂ ਪਾਸਿਆਂ ਤੋਂ ਡੰਗ ਮਾਰਦੀ ਹੈ। ਇਸੇ ਪ੍ਰਕਾਰ ਮਾਇਆ ਵੀ ਇਹ ਵੀ ਦਮੋਹੀ ਸੱਪਣੀ ਦੀ ਨਿਆਈ ਹੈ, ਮੋਹ ਕਰਕੇ ਵੀ ਮਾਰਦੀ ਹੈ ਅਤੇ ਬੈਰ ਕਰਕੇ ਵੀ ਮਾਰਦੀ ਹੈ, ਦੋ ਮੂੰਹ ਨੇ ਇਹਦੇ ਵੀ। ਸੋ ਇਸੇ ਪ੍ਰਕਾਰ ਜਿਹੜਾ ਸੰਸਾਰ ਹੈ ਜੋ
ਜਗ ਘੇਰਿਆ ਬਿਖ ਮਾਏ,
ਇਹ ਭਾਈ ਇਸ ਪ੍ਰਕਾਰ ਇਹ ਬਿਖ ਬਿਓ ਰੂਪੀ ਮਾਏ ਮਾਇਆ ਸੱਪਣੀ ਨੇ ਸਾਰੇ ਜਗ ਸੰਸਾਰ ਨੂੰ ਵਿਸ਼ਿਆਂ ਵਿਚ ਘੇਰਿਆ ਹੋਇਆ ਹੈ। ਮਾਇਆ ਭਿਅੰਗਮ ਵਰਤਲਾਕਾਰ ਸੱਪ ਦੀ ਨਿਆਈ ਹੈ, ਇਸ ਮਾਇਆ ਜਿਹੜਾ ਮਾਇਆ ਦੇ ਮੋਹ ਰੂਪੀ ਜ਼ਹਿਰ ਨੇ ਸਾਰਾ ਜਗ ਸੰਸਾਰ ਵਿਸ਼ਿਆਂ ਵਿਚ ਲਾਉਣ ਰੂਪ ਘੇਰਿਆ ਹੋਇਆ ਹੈ। ਮਾਇਆ ਵਿਖ ਜ਼ਹਿਰ ਵਾਲਾ ਵਰਤਲਾਕਾਰ ਸੱਪ ਹੈ ਮਾਏ, ਹੇ ਭਾਈ ਇਸ ਮਾਇਆ ਨੇ ਸਾਰਾ ਜਗ ਘੇਰਿਆ ਹੋਇਆ, ਜੀਵਨ ਮਰਨਾ ਜਾਏ ਕਿ ਇੱਥੇ ਖਾਜੇ ਕਾਲ, ਐਂ ਕਾਲ ਖਾ ਰਿਹਾ ਸਭ ਨੂੰ ਇਹ ਦੱਸਿਆ ਹੈ।
ਬਿਖ ਕਾ ਮਾਰਨ ਹਰ ਨਾਮ ਹੈ,
ਕਹਿੰਦੇ ਮਹਾਰਾਜ ਇਹ ਵਿਓ ਕਿਤੇ ਮਾਇਆ ਦੀ ਨਿਵਿਰਤ ਵੀ ਹੋ ਸਕਦੀ ਹੈ, ਕਹਿੰਦੇ ਹਾਂ ਕਿਸ ਤਰ੍ਹਾਂ ਜੀ, ਕਹਿੰਦੇ ਬਿਖ ਕਾ ਮਾਰਨ ਹਰ ਨਾਮ ਹੈ, ਤੇ ਇਸ ਮਾਇਆ ਰੂਪੀ ਸੱਪਣੀ ਦਾ ਜਿਹੜਾ ਹੈ ਮਾਇਆ ਦੇ ਮੋਹ ਰੂਪੀ ਬਿਖ ਜ਼ਹਿਰ ਦਾ ਮਾਰਨ ਵਾਲਾ ਹਰ ਪਰਮੇਸ਼ਰ ਦਾ ਨਾਮ ਹੈ।
ਗੁਰ ਗਰੜ ਸ਼ਬਦ ਮੁਖ ਪਾਈ,
ਜਿਹਦੇ ਮੁਖ ਦੇ ਵਿਚ ਗਾਰੜੂ ਸ਼ਬਦ ਹੈ, ਗਾਰੜੂ ਮੰਤਰ ਹੈ ਨਾ, ਉਹ ਸੱਪਾਂ ਦੇ ਵਿਚ ਵੀ ਚਾਹੇ ਸੱਪ ਡੰਗ ਮਾਰੀ ਜਾਂ ਜ਼ਹਿਰ ਨਹੀਂ ਚੜਦੀ। ਤੇ ਕਹਿੰਦੇ ਗੁਰ ਸ਼ਬਦ ਗੁਰੂ ਉਪਦੇਸ਼ ਰੂਪੀ ਗਰੜ ਗਾਰੜ ਮੰਤਰ ਹੈ, ਗਾਰੜੂ ਮੰਤਰ ਉਹ ਆਪਣੇ ਹਿਰਦੇ ਰੂਪੀ ਮੂੰਹ ਦੇ ਵਿਚ ਪਾਏ ਪਾਉਣਾ ਕੀਤਾ ਹੈ। ਮੂਲ ਮੰਤਰ ਗੁਰਮੰਤਰ ਇਹ ਗਾਰੂੜੂ ਮੰਤਰ ਹੈ, ਸਤਿਗੁਰਾਂ ਨੇ ਦਿੱਤਾ।
ਜਿਨ ਕਾ ਪੂਰਬ ਲਿਖਿਆ,
ਤੇ ਇਹ ਪ੍ਰਾਪਤ ਕਿਹਨਾਂ ਹੁੰਦੇ ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਹੋਣ, ਤੇ ਉਹਨਾਂ ਨੂੰ ਫਿਰ ਕਾਮ ਕਰੋ ਆਦਿ ਜ਼ਹਿਰ ਨਹੀਂ ਚੜਦੀ, ਕਿਉਂਕਿ ਮੁਖ ਵਿਚ ਗਾਰੂੜੂ ਮੰਤਰ ਦੀ ਨਿਆਈ ਮੂਲ ਮੰਤਰ ਗੁਰਮੰਤਰ ਹੈ। ਜਿਨ੍ਹਾਂ ਦੇ ਮੱਥੇ ਉਹਦੇ ਪੂਰਵ ਪੂਰਵਲੇ ਕੁਮਾਂ ਦੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਗੁਰਾਂ ਦੀ ਪ੍ਰਾਪਤੀ ਦਾ ਲੇਖ ਲਿਖਿਆ ਲਿਖਣਾ ਕੀਤਾ ਹੈ।
ਤਿੰਨ ਸਤਿਗੁਰ ਮਿਲਿਆ ਆਏ,
ਉਹਨਾਂ ਨੂੰ ਇਸ ਮਨੁੱਖਾ ਜਨਮ ਵਿਚ ਆ ਕਰਕੇ ਸਤਿਗੁਰ ਸੱਚਾ ਗੁਰੂ ਮਿਲਿਆ ਪ੍ਰਾਪਤ ਹੋਇਆ ਹੈ।
ਮਿਲ ਸਤਿਗੁਰ ਨਿਰਮਲ ਹੋਇਆ,
ਉਹਨਾਂ ਦਾ ਸਤਿਗੁਰ ਸੱਚੇ ਗੁਰਾਂ ਨਾਲ ਮਿਲ ਕੇ ਚਿੱਤ ਨਿਰਮਲ ਉਜਲ ਹੋਇਆ ਹੋ ਗਿਆ ਹੈ, ਅਤੇ ਉਹਨਾਂ ਦੇ ਅੰਦਰੋਂ ਫਿਰ
ਬਿਖ ਹੋਮੇ ਗਾਇਆ ਬਿਲਾਈ,
ਉਹਨਾਂ ਦੇ ਅੰਦਰੋਂ ਹੋਮੇ ਹੰਗਤਾ ਦਾ ਜਿਹੜਾ ਵਿਖ ਜ਼ਹਿਰ ਵੀ ਬਿਲਾਈ ਦੂਰ ਹੋ ਗਿਆ। ਵਿਸ਼ਾ ਰੂਪੀ ਜ਼ਹਿਰ ਤੇ ਦੇਹ ਦੀ ਹੰਗਤਾ ਵੀ ਚਲੀ ਗਈ, ਕਾਲ ਰੂਪੀ ਸੱਪ ਵੀ ਚਲਿਆ ਗਿਆ, ਛੁਪ ਗਿਆ, ਨਿਵਰਤ ਹੋ ਗਿਆ।
ਗੁਰਮੁਖਾ ਕੇ ਮੁਖ ਉਜਲੇ,
ਗੁਰਮੁਖ ਜਨਾਂ ਦੇ ਇਸ ਲੋਕ ਵਿਚ ਵਿਸ਼ਿਆਂ ਤੋਂ ਬਚੇ ਹੋਣ ਕਰਕੇ ਮੁਖ ਉਜਲੇ ਨਿਰਮਲ ਹਨ, ਉਜਾਲੇ ਵਾਲੇ ਜਸ ਰੂਪੀ ਜਾਲਾ ਹੈ।
ਹਰ ਦਰਗਾਹ ਸੋਭਾ ਪਾਏ,
ਉਹ ਸ਼ੁਭ ਗੁਣਾਂ ਦੇ ਸਹਿਤ ਹੋਣ ਕਰਕੇ ਹਰ ਪਰਮੇਸ਼ਰ ਦੀ ਦਰਗਾਹ ਨਿਆਂ ਸਭਾ ਦੇ ਵੀ ਸੋਭਾ ਵਡਿਆਈ ਨੂੰ ਪਾਏ ਪਾਉਂਦੇ ਹਨ।
ਜਨ ਨਾਨਕ ਸਦਾ ਕੁਰਬਾਨ ਤਿੰਨ,
ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਜਨ ਦਾਸ ਤਿੰਨ ਉਹਨਾਂ ਗੁਰਮੁਖ ਪਿਆਰਿਆਂ ਦੇ ਉਪਰੋਂ ਸਦਾ ਹਮੇਸ਼ਾ ਹੀ ਕੁਰਬਾਨ ਬਲਿਹਾਰ ਜਾਂਦਾ ਹਾਂ।
ਜੋ ਚੱਲ ਹੈ ਸਤਿਗੁਰ ਭਾਏ,
ਜਿਹੜੇ ਆਪਣੀ ਮਨਮਤ ਛੱਡ ਕੇ ਸਤਿਗੁਰਾਂ ਸੱਚੇ ਗੁਰਾਂ ਦੇ ਭਾਏ ਅਨੁਸਾਰ ਹੋ ਕੇ ਚਾਲੇ ਚੱਲਦੇ ਹੈ, ਗੁਰਾਂ ਦੇ ਭਾਏ ਭਾਣੇ ਵੀ ਚੱਲਦੇ ਹਨ ਜਿਹੜੇ।
ਸਤਿਗੁਰ ਪੁਰਖ ਨਿਰਵੈਰ ਹੈ,
ਇਸ ਕਰਕੇ ਸਤਿਗੁਰੂ ਸੱਚਾ ਗੁਰੂ ਜਿਹੜਾ ਹੈ ਨਾ, ਉਹ ਪੁਰਖ ਪੂਰਨ ਨਿਰਵੈਰ ਵੈਰ ਤੋਂ ਰਹਿਤ ਹੈ, ਭਾਵ ਗੁਰਾਂ ਦਾ ਕਿਸੇ ਨਾਲ ਵੈਰ ਨਹੀਂ ਹੈ। ਤੇ ਐਸੇ ਜੋ ਹੈ ਜੋ ਨਿਤਾ ਪ੍ਰਤੀ ਹੀ ਐਸਾ, ਕਿਉਂਕਿ ਸਤਿਗੁਰ ਪੁਰਖ ਨਿਰਵੈਰ ਹੈ, ਐਸਾ ਸਤਿਗੁਰ ਪੁਰਖ ਨਿਰਵੈਰ ਹੈ, ਨਿਤਾ ਪ੍ਰਤੀ ਹੀ ਨਿਤ
ਨਿਤ ਹਿਰਦੈ ਹਰ ਲਿਵਲਾਏ,
ਜੋ ਨਿਤ ਨਿਤਾ ਪ੍ਰਤੀ ਹਿਰਦੇ ਮਨ ਕਰਕੇ ਹਰ ਪਰਮੇਸ਼ੁਰ ਵਿਚ ਲਿਵਰਤੀ ਲਾਏ ਲਗਾ ਕੇ ਰੱਖਦੇ ਹੈ, ਜੋ ਜਗਿਆਸੂ ਦੇ ਹਿਰਦੇ ਵਿਚ ਨਿਤਾ ਪ੍ਰਤੀ ਅਕਾਲ ਪੁਰਖ ਦੀ ਲਿਵਰਤੀ ਨੂੰ ਲਗਾ ਦਿੰਦੇ ਹੈ, ਇਹ ਸਮਰੱਥਾ ਹੈ। ਸਹਿਦ ਖਾਵੇ ਜਿਵੇਂ ਇਹ ਕਹਿੰਦਾ ਸੀ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਕੱਟ ਕੇ ਲੈ ਕੇ ਆਉਂ, ਨਹੀਂ ਜਿਉਂਦਾ ਫੜ ਕੇ ਲੈ ਕੇ ਆਉਂ। ਤੇ ਬੁੱਧੂ ਸ਼ਾਹ ਦਾ ਸਗਾ ਸਾਲਾ ਸੀ ਇਹ, ਨਸੀਰਾਂ ਬੁੱਧੂ ਸ਼ਾਹ ਦੇ ਘਰ ਵਾਲੀ ਹੈ। ਤੇ ਜਿਸ ਵੇਲੇ ਜੰਗ ਦੇ ਵਿੱਚ ਇਹ ਕਹਿੰਦਾ ਵੀ ਮੈਂ ਹੋਰ ਨੂੰ ਤਾਂ ਕਿਸੇ ਨੂੰ ਮਾਰਨਾ ਹੀ ਨਹੀਂ, ਮੈਂ ਤਾਂ ਸਿੱਧਾ ਮੇਰਾ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਤੇ ਹੈ। ਮਹਾਰਾਜ ਘੋੜਾ ਭਜਾ ਕੇ ਕਿਤੇ ਸਾਹਮਣੇ ਆ ਕੇ ਕਹਿੰਦੇ ਲੈ ਵੀ ਸੈਦ ਖਾਂ ਕਰ ਲੈ ਆਪਣਾ ਇੱਛਾ ਪੂਰੀ ਕਰ ਲੈ। ਉਹਦੇ ਅੱਗੇ ਜਾ ਖੜੇ ਕਹਿੰਦੇ ਪਹਿਲਾਂ ਵਾਰ ਤੂੰ ਕਰ ਲੈ, ਉਦੋਂ ਬਾਅਦ ਫਿਰ ਮੇਰਾ ਵਾਰ ਤੇ ਝੱਲ ਨਹੀਂ ਹੋਣਾ, ਤੈਨੂੰ ਮੌਕਾ ਦਿੰਦਾ। ਤੇ ਜਿਸ ਵੇਲੇ ਮਹਾਰਾਜ ਸਾਹਿਬ ਦੇ ਕੀਤੇ ਦਰਸ਼ਨ, ਤੇ ਉਸੇ ਵੇਲੇ ਜਿਵੇਂ ਇਹ ਨਿਵਾਜ਼ ਕਰਦੇ ਆ ਗੋਡਰੀਆਂ ਭਾਰ ਹੋ ਗਿਆ। ਮਹਾਰਾਜ ਕਹਿੰਦੇ ਇਹ ਕੀ ਕਰਦਾ ਸੂਰਮਾ ਬਣ, ਤੂੰ ਸ਼ਸਤਰ ਪ੍ਰਹਾਰ ਕਰ। ਮੈਂ ਉਦੋਂ ਕਹਿੰਦਾ ਵਾਰ ਤਾਂ ਤੁਸੀਂ ਕਰ ਹੀ ਦਿੱਤਾ ਮੇਰੇ ਤੇ। ਮਹਾਰਾਜ ਕਹਿੰਦੇ ਕਿਹੜਾ ਵਾਰ ਕੀਤਾ? ਕਹਿੰਦੇ ਤੁਹਾਡੇ ਨੇਤਰਾਂ ਨੇ ਹਜੇ ਵਾਰ ਕੀਤਾ, ਮੈਂ ਲੜਨ ਜੋਗੇ ਨਹੀਂ ਰਿਹਾ, ਮੈਂ ਤਾਂ ਤੁਹਾਡੇ ਚਰਨਾਂ ਚ ਡਿੱਗ ਪਿਆ, ਹੁਣ ਤੁਸੀਂ ਮਾਰੋ, ਵੱਢਣਾ ਵੱਢ ਵੀ ਲਓ ਪਰ ਮੈਂ ਤੁਹਾਡਾ। ਤੇ ਮਹਾਰਾਜ ਕਹਿੰਦੇ ਕੀ ਚਾਹੁੰਦਾ? ਕਹਿੰਦਾ ਬਸ ਖੁਦਾ ਦੀ ਪ੍ਰਾਪਤੀ। ਉੱਥੇ ਸ਼ਸਤਰ ਛੱਡ ਕੇ ਮਹਾਰਾਜ ਦੀ ਚਰਨ ਸ਼ਰਨ ਆ ਗਿਆ, ਕੁਛ ਹੋਰ ਵੀ ਜਨਾਇਲ। ਮਹਾਰਾਜ ਕਹਿੰਦੇ ਚੰਗਾ ਜਾ ਪੌਂਟਾ ਸਾਹਿਬ ਵਾਲੀਆਂ ਪਹਾੜੀਆਂ ਨੂੰ ਚਲਿਆ ਜਾ, ਕਰ ਬੰਦਗੀ, ਮੈਂ ਤੈਨੂੰ ਉੱਥੇ ਮਿਲੂੰਗਾ ਆ ਕੇ। ਇਉਂ ਫਿਰ ਮਹਾਰਾਜ ਸਾਹਿਬ ਜੀ ਉੱਥੇ ਪੌਂਟਾ ਸਾਹਿਬ ਸਾਧ ਸਿੰਘ ਜੀ ਇਹ ਬੜੀ ਮਸਤਾਨੀ ਦੀ ਹਾਲਤ ਦੇ ਵਿੱਚ ਸੀ, ਉੱਥੇ ਰੰਗ ਪੂਰਾ ਗੂੜਾ ਚੜ ਗਿਆ। ਤੇ ਉੱਥੇ ਬੈਠ ਗਿਆ ਤਾਂ ਕਲਗੀਧਰ ਪਾਤਸ਼ਾਹ ਜਦੋਂ ਪੌਂਟਾ ਸਾਹਿਬ ਗਏ, ਇਹਨੂੰ ਕਰਤਾਰ ਕੀਤਾ, ਉਹਨੇ ਕਿਹਾ ਮਹਾਰਾਜ ਹੁਣ ਤੁਸੀਂ ਚੱਲੇ, ਕੁਛ ਚਿਰ ਹੋਰ ਦਰਸ਼ਨ ਦਿਓ। ਕਹਿੰਦੇ ਵੀ ਹੁਣ ਦਰਸ਼ਨ ਹੋਣਗੇ ਦੇਰ ਬਾਅਦ। ਹੈ ਜੀ ਕਦੋਂ? ਕਹਿੰਦੇ ਤੂੰ ਚੱਲਿਆ ਜਾ ਦੱਖਣ ਦੀ ਧਰਤੀ ਚ, ਦੱਖਣ ਦੀ ਧਰਤੀ ਦੇ ਵਿੱਚ ਉੱਥੇ ਜਾ ਕੇ ਨਦੇੜ ਚੱਲਿਆ ਜਾ, ਉੱਥੇ ਮਾਲ ਟੇਕਰੀ ਗੁਰਦੁਆਰਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦਗਾਰੀ ਸਥਾਨ ਹੈ, ਉੱਥੇ ਲੱਕੜ ਸ਼ਾਹ ਫਕੀਰ ਰਹਿੰਦਾ, ਤੋਂ ਉਹਨੇ ਬੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਾਵਨਾ ਰੱਖਣ ਵਾਲਾ, ਉੱਥੇ ਚੱਲ ਬਈ ਤੈਨੂੰ ਸੰਸਾਰ ਤੋਂ ਵਿਦਾ ਹੋਣ ਤੋਂ ਪਹਿਲਾਂ ਪਹਿਲਾਂ ਤੈਨੂੰ ਮੈਂ ਮਿਲੂੰਗਾ ਉੱਥੇ ਆ ਕੇ। ਮਹਾਰਾਜ ਫਿਰ ਉੱਥੇ ਗਏ, ਇਹਨੂੰ ਉੱਥੇ ਜਾ ਕੇ ਮਿਲੇ, ਤੇ ਮਹਾਰਾਜ ਕਹਿੰਦੇ ਵੀ ਉੱਥੇ ਤੇ ਸਰੀਰ ਨੂੰ ਚਲਾਉਣ ਵਾਸਤੇ ਪਦਾਰਥ ਜਾਂ ਹੋਰ ਜਿਹੜਾ ਚਾਹੀਦਾ ਉੱਥੇ ਮਹਾਰਾਜ ਕੌਣ ਹੈ? ਕਹਿੰਦੇ ਤੂੰ ਝਾੜੂ ਮਾਰੇਗਾ ਨਾ ਉੱਥੇ, ਤੈਨੂੰ ਮੋਹਰਾਂ ਮਿਲਦੀਆਂ ਰਹਿਣਗੀਆਂ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਖਜ਼ਾਨਾ ਹੈ। ਇਹ ਫਿਰ ਬੜਾ ਧਨੀ ਵੀ ਹੋ ਗਿਆ ਸੀ ਜਦੋਂ ਮਹਾਰਾਜ ਕਹੇ ਕਹਿੰਦਾ ਮਹਾਰਾਜ ਹੁਣ ਸੰਸਾਰ ਦੇ ਪਦਾਰਥਾਂ ਵੱਲੋਂ ਖਹਿੜਾ ਛਡਾ ਕੇ ਹੁਣ ਮੈਨੂੰ ਮਹਾਰਾਜ ਕਿਰਪਾ ਕਰੋ ਬ੍ਰਹਮ ਗਿਆਨ ਦੀ ਦਾਤ ਦਿਓ। ਫਿਰ ਮਹਾਰਾਜ ਨੇ ਬ੍ਰਹਮ ਗਿਆਨ ਦੇ ਕੇ ਇਹਨੂੰ ਬ੍ਰਹਮ ਚਲੀਨ ਕਰਾ ਦਿੱਤਾ ਸੀ। ਸੋ ਇਸ ਤਰ੍ਹਾਂ ਵੀ ਇਹ ਗੁਰੂ ਸਾਹਿਬ ਦੀ ਸਮਰੱਥਾ ਹੈ ਜਿਹੜਾ ਨਿੱਤ ਹਿਰਦੇ ਹਰ ਲੇਵਲ ਆਏ ਆਪਣੀ ਤਾਂ ਲੇਵਲ ਹੈ ਹੀ ਆ ਅਤੇ ਗੁਰੂ ਸਾਹਿਬ ਤਾਂ ਭਾਈ ਸਿੱਖਾਂ ਦੀ ਲੇਵਲ ਆ ਸਕਦੀ। ਤੋ ਇਸ ਕਰਕੇ ਹੈ ਕੋਈ ਕੋਈ ਸਮਰੱਥਾਵਾਨ ਹੈ ਐਸਾ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਅਤੇ ਇੱਕ ਗੁਰਮੁਖ ਨੂੰ ਇਹੋ ਜਿਹੀ ਵੀ ਸਮਰੱਥਾ ਦਿੱਤੀ ਸੀ, ਦਿੱਤੀ ਤਾਂ ਹੋਰ ਨੂੰ ਵੀ ਹੋ ਗਈ ਜਿਹੜਾ ਦੂਸਰੇ ਦੀ ਲੇਵਲ ਆ ਸਕਦਾ ਸੀ। ਦਿਦਾਰ ਸਿੰਘ ਸੀ ਉਹਦਾ ਨਾਮ, ਬਾਬਾ ਜੀ ਕਹਿੰਦੇ ਸੀ ਉਹਨੂੰ। ਉਹ ਕਹਿੰਦਾ ਸੀ ਆਪਣੀ ਸਮਾਧੀ ਤਾਂ ਇੱਕ ਪਾਸੇ ਲਈ ਲਿਆਓ ਤੁਸੀਂ ਮੇਰੇ ਸਾਹਮਣੇ, ਮੈਂ ਸਮਾਧੀ ਲਵਾ ਦਿੰਦਾ, ਖੁੱਲੂ ਨਹੀਂ ਛੇਤੀ। ਕਿਸੇ ਨੇ ਹੱਟ ਕੀਤਾ ਸੀ ਚੰਡੀਗੜ੍ਹ, 7 ਦਿਨ ਹੀ ਸਮਾਧੀ ਖੁੱਲੀ ਸੀ। ਫਿਰ ਮੈਨੂੰ ਆਪ ਮੈਂ ਉਹਦੇ ਦਰਸ਼ਨ ਕੀਤੇ ਆ ਬਜ਼ੁਰਗ ਦੇ, ਪਰ ਇਹ ਲਾਭ ਨਹੀਂ ਮੈਂ ਵੀ ਲੈ ਸਕਿਆ। ਦੇਖੋ ਉਸ ਵੇਲੇ ਸਮੇਂ ਦੇ ਹਾਲਾਤ ਕੁਝ ਇਹੋ ਜਿਹੇ ਸਨ। ਸੋ ਕਹਿਣ ਤੋਂ ਭਾਵ ਗੁਰਸਿੱਖਾਂ ਨੂੰ ਵੀ ਸਮਰੱਥਾ ਦਿੱਤੀ ਹੈ ਜਿਹੜੇ ਦੂਜੇ ਦੀ ਲੇਵਲ ਵਾ ਦੇਣ। ਅੱਗੇ ਦੱਸਦੇ ਹਨ ਜੇ
ਨਿਰਵੈਰ ਨਾਲ ਵੈਰ ਰਚਾਏ ਦਾ,
ਜਿਹੜੇ ਇਹੋ ਜਿਹੇ ਨਿਰਵੈਰ ਵੈਰ ਤੋਂ ਰਹਿਤ ਗੁਰਾਂ ਦੇ ਨਾਲ ਵੈਰ ਦੁਸ਼ਮਣੀ ਰਚਾਏ ਦਾ ਰਚਾਉਣਾ ਕਰਦੇ ਨੇ, ਵੈਰ ਕਰਦੇ ਨੇ ਖਾਮ ਖਾਹੇ
ਆਪਣਾ ਘਰ ਲੂਕੀ ਲਾਏ।
ਤੇ ਭਾਈ ਧਿਆਨ ਰੱਖਣਾ ਆੜੇ ਨੂੰ ਕੰਨਾ ਨਹੀਂ ਹੈ, ਕਈ ਵਾਰੀ ਅਚਾਨਕ ਬੋਲਿਆ ਜਾਂਦਾ ਹੁੰਦਾ ਆਪਣੇ ਐ ਕਰਨੇ, ਉਹ ਆਪਣੇ ਭਾਵ ਆਪ ਦੇ ਹਿਰਦੇ ਰੂਪੀ ਘਰ ਗ੍ਰਹਿ ਦੇ ਵਿੱਚ ਈਰਖਾ ਰੂਪੀ ਅੱਗ ਜਿਹੜੀ ਹੈ ਨਾ ਉਹਦੀ ਲੁਕੀ ਚੁਆਤੀ ਲਾਏ ਲਾਉਣਾ ਕਰਦੀ। ਇਹ ਲਾ ਲਈ ਉਹਨਾਂ ਨੇ ਹਿਰਦੇ ਚ
ਅੰਤਰ ਕ੍ਰੋਧ ਅਹੰਕਾਰ ਹੈ।
ਉਹਨਾਂ ਦੇ ਭਾਈ ਹਿਰਦੇ ਦੇ ਅੰਤਰ ਵਿੱਚ ਬਹੁਤ ਕ੍ਰੋਧ ਗੁੱਸਾ ਹੋਣ ਕਰਕੇ ਅਹੰਕਾਰ ਹੈ ਉਹਨਾਂ ਦੇ ਮਨ ਦੇ ਵਿੱਚ।
ਅੰਨ ਦਿਨ ਜਲੈ ਸਦਾ ਦੁੱਖ ਪਾਏ,
ਇਸ ਕਰਕੇ ਅੰਨ ਦਿਨ ਰਾਤ ਦਿਨ ਕ੍ਰੋਧ ਈਰਖਾ ਰੂਪੀ ਅੱਗ ਵੀ ਸੜੇ ਸੜਦੇ ਰਹਿੰਦੇ ਨੇ, ਸਦਾ ਹਮੇਸ਼ਾ ਜੰਮਣ ਮਰਨ ਦਾ ਦੁੱਖ ਕਸ਼ਟ ਪਾਏ ਪਾਉਣਾ ਕਰਦੇ ਹਨ, ਇਉਂ ਪਾਉਂਦਾ ਰਹਿੰਦਾ ਉਹ ਜੀਵ।
ਕੂੜ ਬੋਲ ਬੋਲ ਨਿਤ ਭੌਕਦੇ,
ਜਿਹੜੇ ਪੁਰਖ ਮਾਇਆ ਵਾਸਤੇ ਕੂੜ ਝੂਠ ਬੋਲ ਬੋਲ ਕੇ ਨਿਤਾ ਪ੍ਰਤੀ ਕੁੱਤੇ ਵਾਂਗ ਵਿਅਰਥੀ ਭੌਂਕਦੇ ਰਹਿੰਦੇ ਹੈ। ਭਾਵ ਜੋ ਝੂਠ ਬਚਨ ਨੂੰ ਨਿੰਦਿਆ ਰੂਪ ਬੋਲਣਾ ਬਸ ਇਹੀ ਭੌਂਕਣਾ ਉਹਨਾਂ ਦਾ, ਬਹੁਤਾ ਬੋਲਣ ਝੱਕਣ ਹੋਏ। ਇਸ ਕਰਕੇ
ਬਿਖ ਖਾਦੇ ਦੂਜੈ ਭਾਏ,
ਤੇ ਉਹ ਪੁਰਖ ਦੂਜੈ ਦਵੈਤ ਭਾਵ ਵਿੱਚ ਲੱਗ ਕੇ ਵਿਸ਼ਿਆਂ ਰੂਪੀ ਬਿਖ ਜ਼ਹਿਰ ਨੂੰ ਖਾਂਦੇ ਨੇ। ਉਹ ਪੁਰਖ ਦਵੈਤ ਭਾਵ ਵਿੱਚ ਲੱਗੇ ਹੋਣ ਕਰਕੇ ਨਾ ਮਾਇਆ ਰੂਪੀ ਜ਼ਹਿਰ ਨੂੰ ਖਾਂਦੇ ਰਹਿੰਦੇ ਹਨ।
ਬਿਖ ਮਾਇਆ ਕਾਰਨ ਭਰਮ ਦੇ,
ਉਹ ਮਨਮੁਖ ਪੁਰਖ ਬਿਖ ਜ਼ਹਿਰ ਰੂਪੀ ਮਾਇਆ ਦੇ ਕਾਰਨ ਦਸੋ ਦਿਸ਼ਾ ਚ ਭਰਮਦੇ ਫਿਰਦੇ ਭਟਕਦੇ ਫਿਰਦੇ ਨੇ।
ਫਿਰ ਘਰ ਘਰ ਪਤ ਗਵਾਏ,
ਫਿਰ ਘਰ ਪ੍ਰਤੱਖ ਘਰ ਘਰ ਘਰਾਂ ਘਰਾਂ ਵਿੱਚ ਜਾਂ ਜੂਨਾਂ ਰੂਪੀ ਘਰਾਂ ਘਰਾਂ ਵਿੱਚ ਪਤ ਇੱਜ਼ਤ ਗਵਾਉਂਦੇ ਫਿਰਦੇ ਹੈ। ਹੁਣ ਕੁੱਤੇ ਦੀ ਜੂਨ ਹੈ, ਕਿੰਨੀ ਕੁ ਇੱਜ਼ਤ ਹੈ, ਡੰਡੇ ਪੈਂਦੇ ਨੇ ਹਰ ਥਾਂ। ਉਹ ਭੁੱਖ ਦਾ ਮਾਰਿਆ ਜਾਂਦਾ ਵੀ ਇੱਥੋਂ ਮੈਨੂੰ ਕੁਛ ਮਿਲੂਗਾ, ਗਾਹ ਡੰਡੇ ਮਿਲਦੇ ਨੇ। ਇਹੀ ਪਤ ਕਮਾਉਣੀ ਹੈ, ਨਾਮ ਤੋਂ ਬਿਨਾਂ ਇਹ ਹਾਲ ਹੋਏਗਾ।
ਬੇਸਵਾ ਕੇਰੇ ਪੂਤ ਜਿਓ,
ਇਹ ਤਾਂ ਬੇਸਵਾ ਮਤਲਬ ਬੇਸਵਾ ਤੋਂ ਭਾਵ ਹੈ ਉਹਦੇ ਪੂਤ ਪੁੱਤਰ, ਜਿਵੇਂ ਬੇਸਵਾ ਦੇ ਘਰ ਪੁੱਤਰ ਜੰਮਿਆ ਵੇ ਉਹਦੇ ਵਾਂਗ ਹੈ। ਜਿਉ ਜਿਵੇਂ ਵਾਂਗ ਭਾਵ ਉਹ ਜਿਹੜੇ ਮਨਮੁਖ ਹਨ, ਕਿਉਂਕਿ
ਪਿਤਾ ਨਾਮ ਤਿਸ ਜਾਏ,
ਤਿਸ ਉਸ ਮਨਮੁਖ ਨਿਗੁਰੇ ਦਾ ਗੁਰੂ ਤਾਂ ਕੋਈ ਹੁੰਦਾ ਨੀ, ਜਿਵੇਂ ਬੇਸਵਾ ਦੇ ਜਿਹੜਾ ਜਿਉਂ ਬੇਸਵਾ ਘਰ ਪੂਤ ਜਨਮਤ ਹੈ। ਇਸ ਨਾਮ ਪਰਿਵਹਿ ਧਰਗਟੀ, ਉਹ ਪਿਤਾ ਰੂਪੀ ਧਿਰ ਕੱਟੀ ਗਈ ਉਹਦੀ, ਉਹਨੂੰ ਪੁੱਛੇ ਵੀ ਇਹਦਾ ਬਾਪ ਕੌਣ ਹੈ ਪਤਾ ਹੀ ਨਹੀਂ। ਇਸ ਕਰਕੇ ਨਾ ਜਿਵੇਂ ਉਹਦਾ ਪਿਤਾ ਨਹੀਂ ਹੈ ਕੋਈ ਬੇਸਵਾ ਦੇ ਪੁੱਤਰ ਦਾ, ਵਿਭਿਚਾਰਨੀ ਦਾ, ਤੇ ਭਾਵ ਕਿਹਾ ਵੀ ਉਹਨੂੰ ਕੋਈ ਵੀ ਚਾਹੇ ਪੁੱਛਦਾ ਤਾਂ ਉਹ ਦੱਸੇ ਨਹੀਂ ਸਕਦਾ ਕੀ ਦੱਸੂਗਾ ਮੇਰਾ ਬਾਪ ਕੌਣ ਹੈ। ਇਸੇ ਤਰ੍ਹਾਂ ਮਹਾਰਾਜ ਨੇ ਪ੍ਰਮਾਣ ਦਿੱਤਾ ਹੈ ਜੋ ਪੁਰਖ ਪਿਤਾ ਪਰਮੇਸ਼ਰ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਘਰਾਂ ਵਿੱਚ ਆਪਣੀ ਪਤ ਗਵਾਉਂਦਾ ਫਿਰਦਾ ਨਾ, ਜੇਕਰ ਉਸਨੂੰ ਕੋਈ ਪੁੱਛੇ ਵੀ ਕਿਸ ਦਾ ਭਗਤ ਹੈ ਤਾਂ ਉਹਦੇ ਪਿਤਾ ਦਾ ਨਾਮ ਚਲਾ ਜਾਂਦਾ, ਭਾਵ ਉਹ ਅਕਾਲ ਪੁਰਖ ਦਾ ਭਗਤ ਹੀ ਨਹੀਂ ਕਹਿ ਸਕਦਾ। ਜੋ ਬਿਰਤੀ ਨਾਨਾਪੁਣੇ ਵਿੱਚ ਪਈ ਹੋਈ ਹੈ, ਇਸ ਕਰਕੇ ਬ੍ਰਹਮਾਕਾਰ ਬ੍ਰਹਮ ਦੀ ਪ੍ਰਾਪਤੀ ਵਾਲੀ ਕਦੇ ਵੀ ਨਹੀਂ ਹੋ ਸਕਦੀ, ਤੇ ਇਸ ਕਰਕੇ ਇਹ ਉਹਦੀ ਹਾਲ ਹੈ। ਪਿਤਾ ਨਾਮ ਤਿਸ ਜਾਏ, ਦੁਬਾਰੇ ਬੋਲਦੇ ਜੀ ਪਿਤਾ ਨਾਮ ਜੀ,
ਪਿਤਾ ਨਾਮ ਤਿਸ ਜਾਏ,
ਉਹ ਪਿਤਾ ਦਾ ਨਾਮ ਤਾਂ ਜਾਏ ਮਤਲਬ ਖਤਮ ਹੀ ਹੋ ਗਿਆ, ਹੈ ਹੀ ਨਹੀਂ ਹੈ। ਜਿਉਂ ਜਿਵੇਂ ਬੇਸਬਾ ਕਰੇ ਉਹਦੇ ਜਿਹੜੇ ਪੂਤ ਪੁੱਤਰ ਹੋ ਜਾਵੇ ਤਾਂ ਉਸ ਦੇ ਪਿਤਾ ਦਾ ਨਾਮ ਚਲਿਆ ਜਾਂਦਾ ਹੈ, ਪਿਤਾ ਨਾਮ ਤਿਸ ਜਾਏ, ਭਾਵ ਦਾ ਪਿਤਾ ਦਾ ਕੋਈ ਨਾਮ ਹੀ ਨਹੀਂ ਹੁੰਦਾ। ਇਸੇ ਪ੍ਰਕਾਰ ਹੀ ਸਿੱਖੀ ਤੋਂ ਰਹਿਤ, ਜਿਹੜਾ ਗੁਰਾਂ ਦੀ ਸਿੱਖੀ ਤੋਂ ਰਹਿਤ ਦੇਵੀ ਦੇਵਤਿਆਂ ਨੂੰ ਪੂਜਣ ਕਰਦਾ ਨਾ, ਉਹ ਨਿਗੁਰਾ ਪੁਰਸ਼ ਹੁੰਦਾ। ਉਹਦੇ ਪਿਤਾ ਰੂਪ ਤੇ ਉਹਦਾ ਜਿਹੜਾ ਇਹੀ ਹਾਲਤ ਹੈ, ਉਹਦੇ ਪਿਤਾ ਗੁਰੂ ਦਾ ਨਾਮ ਚਲਿਆ ਜਾਂਦਾ, ਭਾਵ ਉਹਦਾ ਕੋਈ ਗੁਰੂ ਪੀਰ ਹੀ ਨਹੀਂ ਹੁੰਦਾ, ਗੁਰੂ ਨਹੀਂ ਹੁੰਦਾ ਉਹਦਾ। ਇਸ ਕਰਕੇ ਦੱਸਿਆ ਹੈ
ਹਰ ਹਰ ਨਾਮ ਨਾ ਚੇਤਨੇ,
ਉਹ ਮਨਮੁਖ ਨਿਗੁਰੇ ਪੁਰਖ ਹਰ ਹਰੀ ਹਰ ਪਰਮੇਸ਼ਰ ਦੇ ਨਾਮ ਨੂੰ ਚੇਤਨੀ ਚੇਤੇ ਨਹੀਂ ਕਰਦੇ।
ਕਰਤਾ ਆਪ ਖੁਆਏ,
ਕਿਉਂਕਿ ਉਹ ਕਰਤੇ ਰਚਨਹਾਰ ਪਰਮੇਸ਼ਰ ਨੇ ਆਪ ਹੀ ਕਰਮਾਂ ਅਨੁਸਾਰ ਆਪਣੇ ਨਾਮ ਸਰੂਪ ਵੱਲੋਂ ਖੁਆਏ ਖੁਆ ਗਵਾ ਦਿੱਤੇ ਨੇ, ਭਾਵ ਭੁਲਾ ਦਿੱਤੇ ਹਨ।
ਹਰ ਗੁਰਮੁਖ ਕਿਰਪਾ ਧਾਰੀਅਨ,
ਜਿਹਨਾਂ ਗੁਰਮੁਖ ਜਨਾਂ ਉੱਤੇ ਹਰ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀਅਨ ਧਾਰਨ ਕੀਤੀ ਹੈ ਤੇ ਧਾਰਨਾ ਕੀਤੀ ਹੈ ਜਿਹਨਾਂ ਤੇ,
ਜਨ ਵਿਛੜੇ ਆਪ ਮਿਲਾਏ,
ਵਿਛੜੇ ਹੋਏ ਗੁਰਮੁਖ ਜਨਾਂ ਨੂੰ ਆਪ ਪਰਮੇਸ਼ਰ ਨੇ ਆਪਣੇ ਸਰੂਪ ਨਾਲ ਮਿਲਾਏ, ਮਿਲਾ ਲੈਣਾ ਕੀਤਾ ਹੈ ਜੇ।
ਜਨ ਨਾਨਕ ਤਿਸ ਬਲਿਹਾਰਨ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਇਸ ਉਸ ਦੇ ਉਪਰੋਂ ਬਲਿਹਾਰਨ ਹੈ, ਕੁਰਬਾਨ ਜਾਂਦੇ ਹਾਂ।
ਜੋ ਸਤਿਗੁਰ ਲਾਗੇ ਪਾਏ,
ਜਿਹੜੇ ਸਤਿਗੁਰਾਂ ਦੇ ਸੱਚੇ ਗੁਰਾਂ ਦੇ ਪਾਏ ਚਰਨੀ ਲਾਗੇ ਲੱਗ ਜਾਂਦੇ ਹਨ।
ਨਾਮ ਲੱਗੇ ਸੇ ਉਬਰੇ,
ਜਿਹੜੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪਣ ਵਿਚ ਲੱਗੇ ਹੋਏ ਹਨ।
ਨਾਮ ਲੱਗੇ ਸੇ ਉਬਰੇ,
ਜਿਹੜੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪਣ ਵਿਚ ਲੱਗੇ ਨਾ, ਸੇ ਉਹ ਸੰਸਾਰ ਸਮੁੰਦਰ ਚ ਡੁੱਬਣ ਤੋਂ ਉਬਰੇ ਬਚ ਗਏ ਹਨ।
ਬਿਨ ਨਾਵੇ ਜਾਮਪੁਰ ਜਾਹੇ,
ਪਰ ਜਿਹੜੇ ਪੁਰਸ਼ ਪਰਮੇਸ਼ਰ ਦੇ ਨਾਵੇ ਨਾਮ ਜਪਣ ਤੋਂ ਬਿਨ ਬਗੈਰ ਨ ਉਹ ਜਮਾਂ ਦੀ ਪੁਰਪੁਰੀ ਵਿਚ ਚਲੇ ਜਾਏ ਜਾਂਦੇ ਨੇ। ਪਰਮੇਸ਼ਰ ਦਾ ਨਾਮ ਜਪਣ ਤੋਂ ਬਗੈਰ ਭਾਵੇਂ ਕੋਈ ਕਿਤਨਾ ਵੀ ਬਲੀ ਜਾਂ ਸਿਆਣਾ ਹੋਵੇ, ਅੰਤ ਨੂੰ ਜਮਾਂ ਦੀ ਪੁਰੀ ਦੇ ਵਿਚ ਉਹਨੂੰ ਜਾਣਾ ਹੀ ਪੈਂਦਾ ਹੈ।
ਨਾਨਕ ਬਿਨ ਨਾਵੇ ਸੁਖ ਨਹੀਂ,
ਪੂਰੀ ਕਥਨ ਕਰਦੇ ਹਨ ਜੋ ਨਾਵੇ ਨਾਮ ਤੋਂ ਬਗੈਰ ਆਤਮ ਆਨੰਦ ਸੁਖ ਆਨੰਦ ਨਹੀਂ ਹੁੰਦਾ ਕਿਸੇ ਨੂੰ ਵੀ। ਇਸ ਕਰਕੇ ਇਹ ਆਤਮ ਆਨੰਦ ਦੇ ਸੁਖ ਤੋਂ ਬਗੈਰ ਇਹ ਕਾਹਦੇ ਸੁਖ ਨੇ ਤਾਂ ਖਿਨ ਭਨਗਰ ਸੁਖ ਨੇ। ਦੁਨੀਆਂ ਦੇ ਸਾਰੇ ਸੁਖ ਜਿਹੜੇ ਦੁਖਦਾਇਕ ਨੇ ਇਹ ਤਾਂ ਖਿਨ ਭੰਗਰੇ ਦੇ ਪ੍ਰਤੀਤੀ ਮਾਰ ਵੀ ਸੁਖ ਹੈ, ਸੁਖ ਹੈ ਨਹੀਂ ਇਹਦੇ ਵਿਚ। ਅੱਗੇ ਦੱਸਦੇ
ਆਏ ਗਏ ਪਛਤਾਏ,
ਜੀਵ ਜਨਮ ਧਾਰ ਕੇ ਆਏ ਸੀ, ਪਛਤਾਪ ਕਰਕੇ ਖਾਲੀ ਚਲੇ ਗਏ ਪਰਲੋਕ ਨੂੰ, ਕੂਚ ਕਰਕੇ ਇਸ ਨੂੰ ਜਾਣਾ ਹੀ ਪੈਂਦਾ ਹੈ। ਫਿਰ
ਚਿੰਤਾ ਧਾਵਤ ਰਹਿ ਗਏ,
ਜਿਹੜੇ ਗੁਰਮੁਖ ਜਨ ਮਾਇਆ ਪ੍ਰਾਪਤੀ ਵਾਲੀ ਚਿੰਤਾ ਦੀ ਧਾਵਤ ਧੌਣੀ ਤੋਂ ਦੌੜ ਤੋਂ ਰਹਿਤ ਹੋ ਗਏ ਨੇ ਤੇ ਫਿਰ ਉਹਨਾਂ ਨੂੰ ਤਾਂ
ਮਨ ਭਇਆ ਆਨੰਦ,
ਤਾਂ ਹੀ ਉਹਨਾਂ ਦੇ ਮਨ ਵਿਚ ਇਤਵੇ ਸਰੂਪ ਦੇ ਆਨੰਦ ਭਇਆ ਹੋਇਆ ਹੈ।
ਗੁਰਪ੍ਰਸਾਦੀ ਬੁੱਧੀ ਹੈ,
ਜਿਹੜੇ ਗੋਹਜ ਭੇਦ ਨੂੰ ਤੇ ਗੁਰ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਬੁੱਝੀ ਹੈ, ਇਹਨੂੰ ਬੁੱਝੀ ਹੈ ਬੋਲਣਾ ਭਾਈ, ਬੁੱਝੀ ਹੈ ਨਹੀਂ ਕਰਨਾ, ਬੁੱਝੀ ਹੈ ਸਮਝੀਦਾ ਤੇ ਅੱਗੇ ਦੱਸਦੇ ਨੇ
ਸਾ ਧਨ ਸੁੱਤੀ ਨਿਚਿੰਦ,
ਜੋ ਅਭਾਸ਼ ਬਿਰਤੀ ਰੂਪੀ ਇਸਤਰੀ ਸਮਝ ਲੈਂਦੀ ਹੈ, ਸਾ ਉਹ ਅਭਾਸ਼ ਬਿਰਤੀ ਰੂਪੀ ਧਨ ਇਸਤਰੀ ਆਤਮ ਆਨੰਦ ਰੂਪੀ ਸੇਜਾ ਉੱਤੇ ਸੁਖ ਦੇ ਨਾਲ ਨਿਚਿੰਦ, ਤੇ ਨਿਚਿੰਦ ਤੋਂ ਮਤਲਬ ਨਿਚਿੰਤ ਚਿੰਤਾ ਤੋਂ ਰਹਿਤ ਹੋ ਕੇ ਸੁੱਤੀ ਬਿਰਾਦੀ ਹੈ, ਨਿਰਵਿਕਲ ਸਮਾਧੀ ਰੂਪ ਨੀਂਦ ਦੇ ਵਿਚ ਨਿਸ਼ਚਿੰਤ ਹੋ ਕੇ ਸੌਂਦੀ ਇਸਤਤ ਹੁੰਦੀ ਹੈ।
ਜਿਨ ਕਾ ਪੂਰਬ ਲਿਖਿਆ,
ਜਿਨ੍ਹਾਂ ਦੇ ਮੱਥੇ ਉੱਤੇ ਪੂਰ ਪਹਿਲੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਈਸ਼ਵਰ ਨੇ ਗੁਰਾਂ ਦੀ ਪ੍ਰਾਪਤੀ ਦੇ ਲੇਖ ਨੂੰ ਲਿਖਿਆ ਲਿਖ ਦਿੱਤਾ ਹੈ।
ਤਿਨਾ ਭੇਟਿਆ ਗੁਰ ਗੋਵਿੰਦ,
ਇਸ ਮਨੁੱਖਾ ਜਨ ਵਿਚ ਗੋਵਿੰਦ ਪਰਮੇਸ਼ਰ ਦਾ ਸਰੂਪ ਪੂਰਨ ਰੂਪ ਗੁਰੂ ਸਤਿਗੁਰੂ ਜੀ ਭੇਟਿਆ ਮਿਲਿਆ ਹੈ, ਗੁਰੂ ਪਰਮੇਸ਼ਰ ਮਿਲਿਆ ਹੈ।
ਨਾਨਕ ਸਹਿਜੇ ਮਿਲ ਰਹੇ,
ਕਥਨ ਕਰਦੇ ਹਨ ਉਹ ਗੁਰਾਂ ਦੇ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਵਾਹਿਗੁਰੂ ਸਰੂਪ ਵਿਚ ਮਿਲ ਰਹੇ ਨੇ, ਮਿਲੇ ਰਹਿੰਦੇ ਹਨ।
ਹਰ ਪਾਇਆ ਪਰਮਾਨੰਦ,
ਉਹਨਾਂ ਨੇ ਪਰਮਾਨੰਦ ਬੜੇ ਆਨੰਦ ਵਾਲੇ ਹਰ ਪਰਮੇਸ਼ਰ ਨੂੰ ਪਾ ਲਿਆ ਹੈ।
ਸਤਿਗੁਰ ਸੇਵਨ ਆਪਣਾ,
ਜਿਹੜੇ ਸਤਿਗੁਰੂ ਸੱਚੇ ਸਤਿਗੁਰੂ ਮਹਾਰਾਜ ਨੇ, ਜਿਹੜੇ ਸਤਿਗੁਰ ਸੱਚੇ ਗੁਰੂ ਨੂੰ ਆਪਣਾ ਆਪ ਦਾ ਜਾਣ ਕੇ ਸੇਵਨ ਪੂਜਨ ਕਰਦੇ ਹਨ,
ਗੁਰ ਸ਼ਬਦੀ ਵਿਚਾਰ
ਸਿਮਰਨ ਕਰਦੇ ਹਨ ਤੇ ਨਾਲ ਗੁਰ ਸਤਿਗੁਰਾਂ ਦੇ ਸ਼ਬਦੀ ਉਪਦੇਸ਼ ਦੀ ਵਿਚਾਰ ਕਰਦੇ ਨੇ ਤੇ ਭਾਵ ਕਿ ਉਹਨੂੰ ਸਮਝਦੇ ਨੇ ਗਿਆਨ ਪੱਖ ਦੇ ਵਿਚ, ਅਰਥਾਂ ਦੁਆਰਾ ਸਮਝਦੇ ਹਨ।
ਸਤਿਗੁਰ ਕਾ ਭਾਣਾ ਮਨ ਲੈਣ,
ਤੇ ਸਤਿਗੁਰ ਸੱਚੇ ਦਾ ਜਿਹੜਾ ਭਾਣਾ ਹੁਕਮ ਹੈ ਮਨ ਪ੍ਰਵਾਨ ਕਰ ਲੈਂਦੇ ਹਨ ਜਿਹੜੇ।
ਹਰ ਨਾਮ ਰੱਖੇ ਉਰ ਧਾਰ,
ਅਤੇ ਹਰ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਵੀ ਧਾਰ ਧਾਰਨ ਕਰਕੇ ਰੱਖੇ ਰੱਖਦੇ ਹਨ।
ਇੱਥੇ ਉੱਥੇ ਮੰਨੀਆਂ,
ਉਹ ਫਿਰ ਕੈਸਾ ਫਲ ਮਿਲਦਾ ਉਹਨਾਂ ਨੂੰ ਸਾਰਾ ਬੋਲੋਗੇ ਵੀ।
ਹਰ ਨਾਮ ਲੱਗੇ ਵਾਪਾਰ,
ਹਰ ਪਰਮੇਸ਼ਰ ਦੇ ਨਾਮ ਰੂਪੀ ਵਾਪਾਰ ਬਣਜ ਨੂੰ ਕਰਨ ਵਿਚ ਲੱਗੇ ਰਹਿੰਦੇ ਹੈ। ਆਪ ਨਾਮ ਜਪਣ ਤੇ ਹੋਰਨਾਂ ਨੂੰ ਨਾਮ ਜਪਾਉਣ ਰੂਪ ਇਹੀ ਵਪਾਰ ਹੈ ਉਹਨਾਂ ਦਾ, ਇਹ ਬਣਜ ਵਿੱਚ ਲੱਗੇ ਰਹਿੰਦੇ ਨੇ, ਨਾਮ ਜਪਦੇ ਵੀ ਨੇ ਜਪਾਉਂਦੇ ਵੀ ਨੇ। ਉਹ ਗੁਰਮੁਖ ਜਨ ਇੱਥੇ ਇਸ ਲੋਕ ਵਿਚ ਵੀ ਤੇ ਉਥੇ ਪ੍ਰਲੋਕ ਵਿਚ ਵੀ ਮੰਨੇ ਜਾਂਦੇ ਹਨ, ਭਾਵ ਪ੍ਰਮਾਣਿਕ ਹੋ ਜਾਂਦੇ ਹਨ।
ਗੁਰਮੁਖ ਸ਼ਬਦ ਸੰਜਾਪਦੇ
ਸਾਰਾ ਹੀ
ਤਿਤ ਸਾਚਾ ਦਰਬਾਰ,
ਤਿਤ ਉਸ ਪਰਮੇਸ਼ਰ ਦੇ ਸੱਚੇ ਸਚਖੰਡ ਰੂਪੀ ਦਰਬਾਰ ਵਿਚ ਗੁਰਮੁਖ ਜਨ ਤੇ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਉਹ ਜਾਣੇ ਸਿਆਣੇ ਪਹਿਚਾਣੇ ਜਾਂਦੇ ਹਨ ਜੀ।
ਸੱਚਾ ਸੌਦਾ ਖਰਚ ਸੱਚ,
ਉਹਨਾਂ ਦੇ ਕੋਲ ਨਾਮ ਰੂਪੀ ਸੱਚਾ ਸੌਦਾ ਹੈ, ਖਰਚ ਵੀ ਸੱਚ ਸੱਚੇ ਨਾਮ ਦਾ ਹੀ ਹੈ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਫਿਰ
ਅੰਤਰ ਪਿਰਮ ਪਿਆਰ,
ਉਹਨਾਂ ਦੇ ਹਿਰਦੇ ਦੇ ਅੰਤਰ ਵਿਚ ਪਿਰਮ ਪਿਆਰੇ ਪਰਮੇਸ਼ਰ ਦਾ ਪਿਆਰ ਪ੍ਰੇਮ ਹੈ, ਪਿਆਰੇ ਪਰਮੇਸ਼ਰ ਦਾ ਪਿਰਮ ਪ੍ਰੇਮ ਹੈ। ਉਹਨਾਂ ਦੇ ਕੋਲ ਸਰਵਣ ਕਰਨ ਰੂਪ ਤਾਂ ਸੱਚਾ ਸੌਦਾ ਹੈ, ਮੰਨਣ ਕਰਨ ਰੂਪ ਖਰਚ ਵੀ ਸੱਚਾ ਹੈ, ਅਤੇ ਹਿਰਦੇ ਵਿਚ ਪਿਆਰੇ ਪਰਮੇਸ਼ਰ ਦੇ ਪ੍ਰੇਮ ਨਾਲ ਨਿਧਿਆਸਨ ਕਰਦੇ ਹਨ।
ਜਮ ਕਾਲ ਨੇੜ ਨਾ ਆਵੇ,
ਉਹਨਾਂ ਦੇ ਜਮ ਕਾਲ ਕਰਨ ਵਾਲਾ ਜਮਦੂਤ ਨੇੜੇ ਨਜ਼ਦੀਕ ਨਹੀਂ ਆਉਂਦਾ, ਪਾ ਨੇੜੇ ਨਹੀਂ ਆਉਂਦਾ ਹੈ, ਮਾਰਨਾ ਤਾਂ ਇਕ ਪਾਸੇ ਰਿਹਾ।
ਆਪ ਬਖਸ਼ੇ ਕਰਤਾਰ,
ਉਹਨਾਂ ਨੂੰ ਕਰਤਾਰ ਪਰਮੇਸ਼ਰ ਨੇ ਆਪ ਬਖਸ਼ੇ, ਬਖਸ਼ ਕੇ ਸਰੂਪ ਨਾਲ ਮਿਲਾ ਲਿਆ ਹੈ।
ਨਾਨਕ ਨਾਮ ਰਤੇ ਸੇ ਧਨਵੰਤ ਹੈ,
ਤੇ ਸਤਿਗੁਰੂ ਜੀ ਕਥਨ ਕਰਦੇ ਆ ਜਿਹੜੇ ਪੁਰਖ ਪਰਮੇਸ਼ਰ ਦੇ ਨਾਮ ਰੰਗ ਵਿਚ ਰਤੇ ਰੰਗੇ ਗਏ ਨੇ, ਸੇ ਉਹ ਅਸਲੀ ਧਨਵੰਤ ਧਨਵਾਨ ਹੈਨ ਕੀ ਹਨ, ਅਸਲੀ ਧਨ ਵਾਲੇ ਉਹ ਨੇ ਜਿਹੜੇ ਭਾਗ ਠੜੇ ਹਰ ਸੰਤ ਮਾਰੇ ਜਿਨ ਕਰਤਨ ਹਰ ਨਾਮ। ਹਾਂਜੀ,
ਨਿਰਧਨ ਹੋਰ ਸੰਸਾਰ,
ਬਾਕੀ ਤਾਂ ਉਹ ਸਾਰਾ ਸੰਸਾਰ ਜਗਤ ਹੈ ਜਿਹੜਾ ਇਹ ਨਾਮ ਰੂਪੀ ਧਨ ਤੋਂ ਹੀਣ ਹੈ, ਖਾਲੀ ਹੈ, ਖਾਲੀ ਹੋਣ ਕਰਕੇ ਨਿਰਧਨ ਕੰਗਾਲ ਤੁਰੇ ਫਿਰਦਾ ਹੈ।
ਜਨ ਕੀ ਟੇਕ ਹਰ ਨਾਮ ਹਰ,
ਹਰ ਪਰਮੇਸ਼ਰ ਦੇ ਪਿਆਰੇ ਗੁਰਮੁਖ ਜਨਾਂ ਦੀ ਟੇਕ ਓਟ ਹਰ ਪਰਮੇਸ਼ਰ ਦਾ ਨਾਮ ਹੀ ਹੈ।
ਬਿਨ ਨਾਵੇ ਠਵਰ ਨਾ ਠਾਉ,
ਪਰਮੇਸ਼ਰ ਦੇ ਨਾਵੇ ਨਾਮ ਤੋਂ ਬਿਨ ਬਗੈਰ ਜੀਵ ਨੂੰ ਨਾ ਇਸ ਲੋਕ ਵਿਚ ਠਵਰ ਠੌਰ ਹੈ ਤੇ ਨਾ ਪਰਲੋਕ ਵਿਚ ਥਾਂ ਹੈ। ਠਾਉ ਨਾ ਥਾਂ ਦਾ ਹੁੰਦਾ ਹੈ ਨਾਂ ਤੋਂ ਬਗੈਰ ਜੀਵ ਠਵਰ ਠਹਿਰਨ ਦੇ ਲਈ ਤੁਰਿਆ ਪਦ ਸਰੂਪ ਰੂਪੀ ਥਾਂ ਨਹੀਂ ਮਿਲਦਾ।
ਗੁਰਮਤੀ ਨਾਉ ਮਨ ਵਸੈ,
ਹੇ ਭਾਈ ਗੁਰਮਤੀ ਗੁਰਸਿੱਖਿਆ ਦੁਆਰਾ ਨਾਉ ਨਾਮ ਮਨ ਹਿਰਦੇ ਵਿਚ ਵਸਦਾ ਹੈ।
ਸਹਿਜੇ ਸਹਿਜ ਸਵਾਉ,
ਗੁਰਾਂ ਤੋਂ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਸਹਿਜ ਸ਼ਾਂਤੀ ਸਰੂਪ ਵਿਚ ਸਮਾਉ ਸਮਾਉਣਾ ਹੁੰਦਾ ਹੈ।
ਵੱਡ ਭਾਗੀ ਨਾਮ ਤੇ ਆਇਆ,
ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਨੇ ਵੱਡੇ ਭਾਗਾਂ ਵਾਲਿਆਂ ਪੁਰਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਧਿਆ ਕਰ ਬੇਤੀ ਦੁਆਰਾ ਧਿਆਇਆ ਧਿਆਉਣਾ ਕੀਤਾ ਹੈ।
ਅਹਿਨਸ ਲਾਗਾ ਭਾਉ,
ਉਹਨਾਂ ਦੇ ਹਿਰਦੇ ਅਹਿਨਸ ਰਾਤ ਨੇ ਪ੍ਰਭੂ ਪ੍ਰਾਪਤੀ ਵਾਲਾ ਭਾਉ ਪ੍ਰੇਮ ਲਾਗਾ ਲੱਗਿਆ ਰਹਿੰਦਾ ਹੈ ਜੀ।
ਜਨ ਨਾਨਕ ਮੰਗੈ ਧੂੜ ਤਿੰਨ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਜਨ ਦਾਸ ਤਿੰਨ ਉਹਨਾਂ ਦੇ ਚਰਨਾਂ ਦੀ ਧੂੜ ਮੰਗੇ ਮੰਗਦੇ ਹਾਂ।
ਹਉ ਸਦ ਕੁਰਬਾਨ ਜਾਓ,
ਉਹਨਾਂ ਦੇ ਉਪਰੋਂ ਹਾਂ ਅਸੀਂ ਸਦ ਸੈਂਕੜੇ ਵਾਰੀ ਹਮੇਸ਼ਾ ਕੁਰਬਾਨ ਬਲਿਹਾਰ ਜਾਓ ਜਾਂਦੇ ਹਾਂ ਜੀ।
ਲੱਖ ਚੌਰਾਸੀ ਮੇਦਨੀ,
ਤੇ ਚੌਰਾਸੀ ਲੱਖ ਜੂਨਾਂ ਵਾਲੀ ਮੇਦਨੀ ਸ੍ਰਿਸ਼ਟੀ ਇਹ ਜਿਹੜੀ ਹੈ,
ਤਿਸ਼ਨਾ ਜਲਤੀ ਕਰੇ ਪੁਕਾਰ,
ਤਿਸ਼ਨਾ ਤ੍ਰਿਸ਼ਨਾ ਰੂਪੀ ਅੱਗ ਵਿਚ ਜਲਤੀ ਸੜਦੀ ਹੋਈ ਪਦਾਰਥਾਂ ਵਾਸਤੇ ਪੁਕਾਰਾਂ ਫਰਿਆਦਾਂ ਕਰੇ ਕਰਦੀ ਹੈ, ਨਾਨਾ ਤਰ੍ਹਾਂ ਦੇ ਦੁੱਖਾਂ ਰੂਪ ਅਗਨੀ ਵਿਚ ਜਲਤੀ ਜਲਦੀ ਸੜਦੀ ਹੋਈ ਪੁਕਾਰ ਫਰਿਆਦ ਕਰੇ ਕਰਦੀ ਹੈ ਸ੍ਰਿਸ਼ਟੀ।
ਇਹੋ ਮੋਹ ਮਾਇਆ ਸਭ ਪਸਰਿਆ,
ਇਹ ਮਾਇਆ ਦਾ ਮੋਹ ਤ੍ਰਿਸ਼ਨਾ ਕਰਕੇ ਸਭ ਸਾਰੇ ਜੀਵਾਂ ਦੇ ਅੰਦਰ ਪਸਰਿਆ ਨਾਮ ਫੈਲਣ ਦਾ ਫੈਲਿਆ ਹੋਇਆ ਹੈ।
ਨਾਲ ਚੱਲੇ ਨਾ ਅੰਤੀ ਆਰ,
ਪਰ ਅੰਤੀ ਅਖੀਰ ਦੇ ਵਾਰ ਸਮੇਂ ਮਾਇਆ ਕਿਸੇ ਨਾਲ ਸਾਥ ਨਹੀਂ ਚੱਲੇ ਚੱਲਦੀ, ਸਾਰਾ ਪਸਾਰਾ ਤੇ ਨਾਲ ਨਹੀਂ ਚੱਲਦਾ ਹੈ ਜਿਹੜਾ ਫਲਾ ਇੱਥੇ ਦੇਖ ਰਿਹਾ ਹੈ।
ਬਿਨ ਹਰ ਸ਼ਾਂਤ ਨਾ ਆਵੇ,
ਹਰ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਬਗੈਰ ਕਿਸੇ ਨੂੰ ਆਤਮਕ ਸ਼ਾਂਤੀ ਨਹੀਂ ਆਉਂਦੀ ਹੈ।
ਕਿਸ ਆਗੇ ਕਰੀ ਪੁਕਾਰ,
ਇਸ ਲਈ ਹੈ ਭਾਈ ਆਤਮਕ ਸ਼ਾਂਤੀ ਵਾਸਤੇ ਕਿਹਦੇ ਅੱਗੇ ਜਾ ਕੇ ਪੁਕਾਰ ਫਰਿਆਦ ਕਰੀ ਕਰਾਂਗੇ ਜਾਂ ਕਰੋਗੇ ਤੁਸੀਂ, ਕਿਹਦੇ ਅੱਗੇ ਕਰੋਗੇ ਫਰਿਆਦ।
ਵੱਡ ਭਾਗੀ ਸਤਿਗੁਰ ਪਾਇਆ,
ਜਿਨ੍ਹਾਂ ਵੱਡ ਭਾਗੀ ਵੱਡੇ ਕਰਮਾਂ ਵਾਲਿਆਂ ਨੇ ਸਤਿਗੁਰ ਸੱਚੇ ਗੁਰਾਂ ਨੂੰ ਪਾਉਣਾ ਕੀਤਾ ਹੈ।
ਬੁੱਝਿਆ ਬ੍ਰਹਮ ਵਿਚਾਰ,
ਉਹਨਾਂ ਨੇ ਗੁਰੂ ਦੁਆਰਾ ਬ੍ਰਹਮ ਸਰੂਪ ਦੀ ਵਿਚਾਰ ਨੂੰ ਬ੍ਰਹਮ ਪਰਮੇਸ਼ਰ ਪ੍ਰਾਪਤੀ ਦਾ ਵਿਚਾਰ ਗਿਆਨ ਬੁੱਝਿਆ ਸਮਝ ਲਿਆ ਹੈ।
ਤਿਸ਼ਨਾ ਅਗਨ ਸਭ ਬੁੱਝ ਗਈ,
ਬੁੱਝ ਪੋਲਾ ਕਰਨਾ ਜੀ, ਬੁੱਝ ਨਹੀਂ ਕਰਨਾ, ਬੁਝ ਗਏ। ਇੱਥੇ ਬੁਝਣ ਤੋਂ ਭਾਵ ਹੈ ਸਾਰੀ ਤੋਂ ਇਕੱਠੀਏ ਬੋਲਦੇ ਜੀ।
ਜਨ ਨਾਨਕ ਹਰ ਉਰ ਧਾਰ।
ਸਤਿਗੁਰੂ ਜੀ ਜਨ ਦਾਸਾ ਭਾਵ ਧਾਰਨ ਕਰਕੇ ਤੇ ਇਉਂ ਫਰਮਾਨ ਕਰਦੇ ਨੇ, ਉਰ ਹਿਰਦੇ ਦੇ ਵਿੱਚ ਹਰ ਪਰਮੇਸ਼ੁਰ ਨੂੰ ਧਾਰ ਧਾਰਨ ਵਸਾਉਣ ਕਰਕੇ ਕਹਿੰਦੇ ਉਹਨਾਂ ਦੇ ਅੰਦਰ ਤਿਸਨਾ ਤਿਰਸਨਾ ਰੂਪ ਅੱਗ ਜਿਹੜੀ ਹੈ ਇਹ ਸਾਰੀ ਬੁਝ ਗਈ, ਨਿਮਿਰਤ ਹੋ ਗਈ। ਸਤਿਗੁਰੂ ਜੀ ਕਥਨ ਕਰਦੇ ਹਨ ਜਿਨ੍ਹਾਂ ਗੁਰਮੁਖ ਜਨਾਂ ਨੇ ਉਰ ਹਿਰਦੇ ਦੇ ਅੰਦਰ ਹਰੀ ਨਾਮ ਨੂੰ ਧਾਰ ਧਾਰਨ ਵਸਾਉਣਾ ਕੀਤਾ, ਉਹਨਾਂ ਦੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਸਾਰੀ ਨਿਵਿਰਤ ਹੋ ਗਈ। ਸਤਿਗੁਰੂ ਸਾਹਿਬ ਜੀ ਗਰੀਬੀ ਧਾਰ ਕੇ ਵਾਹਿਗੁਰੂ ਦੇ ਸਨਖ ਬੇਨਤੀ ਕਰਦਿਆਂ ਸਰਬ ਸਾਂਝਾ ਉਪਦੇਸ਼ ਦਿੰਦੇ ਹਨ ਉਹਨਾਂ ਕੇ। ਮਹਾਰਾਜ ਇਉਂ ਫਰਮਾਨ ਕਰਦੇ, ਭਾਈ ਇਉਂ ਬੇਨਤੀ ਕਰਿਆ ਕਰੋ,
ਅਸੀਂ ਖਤੇ ਬਹੁਤ ਕਮਾਵਦੇ।
ਇਹਨੂੰ ਭਾਈ ਖਤੇ ਬੋਲਣਾ, ਫਾਰਸੀ ਦਾ ਸ਼ਬਦ ਹੈ, ਗੁਨਾਹ ਦਾ ਵਾਚਕ ਹੈ। ਕਈ ਇੱਥੇ ਇੱਕ ਤਾਂ ਭੋਗ ਦੇ ਨੇੜੇ ਹੈ, ਸਮਝ ਲਓ ਇਹ ਸਲੋਕ ਜੋ ਅਖੰਡ ਪਾਠ ਹੁੰਦਾ ਸਹਿਜ ਪਾਠ, ਕਿਲ ਕਿਲ ਕੇ ਬੋਲਦੇ ਸੁਣੇ ਗਏ ਨੇ, ਕਹਿਣਗੇ ਅਸੀਂ ਖੱਤੇ ਬਹੁਤ ਕਮਾਉਂਦੇ। ਖੱਤੇ ਦਾ ਖੇਤ ਹੁੰਦੇ ਨੇ, ਖਤੇ ਗੁਨਾਹ। ਇਸ ਕਰਕੇ ਪਰਮੇਸ਼ਰ ਅਸੀਂ ਬਹੁਤ ਬੇਅੰਤ ਖਤੇ ਗੁਨਾਹ ਪਾਪ ਕਮਾਉਂਦੇ ਕਮਾਉਂਦੇ ਕਮਾਉਣਾ ਕਰਦੇ ਹਾਂ। ਸਾਡੇ ਪਾਪਾਂ ਦਾ ਜਿਹੜਾ ਨਾ ਇਹ ਵੀ ਕੋਈ ਅੰਤ ਨਾ
ਪਾਰਾਵਾਰ।
ਸਾਡੇ ਪਾਪਾਂ ਦੇ ਪਾਰ ਉਰਾਰ ਦਾ ਕੋਈ, ਜਿਵੇਂ ਤੇਰਾ ਪਾਰ ਉਰਾਰ ਨੀ ਨਾ ਬੇਅੰਤ ਤੋਂ, ਸਾਡੇ ਪਾਪਾਂ ਦਾ ਵੀ ਪਾਰ ਉਰਾਰ ਨੀ ਕੋਈ, ਕਿੰਨੇ ਪਾਪ ਕਰਦੇ ਆ, ਲੋਕ ਪ੍ਰਲੋਕ ਕਰਕੇ ਅੰਤ ਅਖੀਰ ਨਹੀਂ ਆਉਂਦਾ। ਜਿਵੇਂ ਸਮੁੰਦਰ ਦੇ ਕਿਨਾਰੇ ਪਾਰਾਵਾਰ, ਪਾਰਾ ਪਰਲੇ ਤੇ ਵਾਰ ਉਰਲੇ ਕਿਨਾਰੇ ਦਾ ਅੰਤ ਨਹੀਂ ਆਉਂਦਾ। ਇਵੇਂ ਪਿਛਲੇ ਜਨਮਾਂ ਦੇ ਜੋ ਗੁਨਾਹ ਕੀਤੇ ਨੇ ਉਹਨਾਂ ਤੇ ਇਸ ਜਨਮ ਦੇ ਗੁਨਾਹ ਦਾ ਪਾਰਾਵਾਰ ਕਰਕੇ ਅੰਤ ਨਹੀਂ ਆਉਂਦਾ ਹੈ। ਤੋ ਇਸ ਕਰਕੇ ਹੈ ਬੇਅੰਤ ਨ ਭਾਵ ਬਹੁਤੇ ਨੇ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ ਡੁੱਬਦੇ ਪੱਥਰ ਤਾਰੇ। ਅੱਗੇ ਦੱਸਦੇ ਨੇ ਜੀ,
ਹਰ ਕਿਰਪਾ ਕਰਕੇ ਬਖਸ਼ ਲੈ।
ਹੇ ਹਰ ਪਰਮੇਸ਼ਰ ਸਾਡੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਸਾਨੂੰ ਬਖਸ਼ ਲੈਣਾ ਕਰੋ ਜੀ।
ਓ ਪਾਪੀ ਵੱਡ ਗੁਨਾਹਗਾਰ।
ਅਸੀਂ ਪਾਪੀ ਪਾਪ ਕਰਨ ਵਾਲੇ ਵੱਡ ਵੱਡੇ ਗੁਨਾਹਗਾਰ ਅਪਰਾਧੀ ਹਾਂ, ਤੇ ਤੁਸੀਂ ਮਹਾਰਾਜ ਕਿਰਪਾ ਕੇ ਬਖਸ਼ ਲੋ, ਪਰ ਹੈ ਅਸੀਂ ਐਸੇ ਹੋ ਪਾਪੀ।
ਹੋ ਪਾਪੀ ਵੱਡ ਗੁਨਾਹਗਾਰ।
ਅਸੀਂ ਬਖਸ਼ਣ ਵਾਲੇ ਤਾਂ ਨਹੀਂ ਹਾਂ ਮਹਾਰਾਜ, ਪਰ ਤੁਸੀਂ ਕਿਰਪਾ ਕਰਕੇ ਬਖਸ਼ ਲੈਣਾ ਕਰੋ। ਹਾਂ ਅਸੀਂ ਤਾਂ ਪਾਪੀ ਪਾਪ ਕਰਨ ਵਾਲੇ ਵੱਡ ਵੱਡੇ ਗੁਨਾਹਗਾਰ ਅਪਰਾਧੀ ਹਾਂ। ਅਸੀਂ ਸਰੀਰ ਕਰਕੇ ਵੀ ਪਾਪ ਕਰਦੇ ਹਾਂ, ਬਾਣੀ ਕਰਕੇ, ਬੋਲਣ ਕਰਕੇ, ਝੂਠ ਬੋਲਣਾ ਇਹ ਵੀ ਪਾਪ ਹੈ, ਨਿੰਦਿਆ ਕਰਨੀ ਇਹ ਵੀ ਪਾਪ ਹੈ, ਇੰਦਰੀਆਂ ਨਾਲ ਵੀ, ਫਿਰ ਨੇਤਰਾਂ ਦੁਆਰਾ ਪੁਰਾਣੇ ਰੂਪ ਨੂੰ ਦੇਖਣਾ, ਇਹ ਗੁਨਾਹ ਵੀ ਕਰਦੇ ਰਹਿੰਦੇ ਹਾਂ। ਇਹਦੇ ਵਿੱਚ ਗੁਨਾਹਗਾਰ ਗੁਨਾਹਾਂ ਨੂੰ ਗਾਰ ਗ੍ਰਹਿਣ ਕਰਨ ਵਾਲੇ ਹਾਂ, ਇਸ ਕਰਕੇ ਗੁਨਾਹਾਂ ਦਾ ਰੂਪ ਹੀ ਬਣੇ ਫਿਰਦੇ ਹਾਂ।
ਹਰ ਜੀਉ ਲਿਖੈ ਵਾਰ ਨਾ ਆਵਈ।
ਇਹ ਹਰ ਪਰਮੇਸ਼ਰ ਜੀ, ਜੇ ਤੁਸੀਂ ਗੁਨਾਹਾਂ ਦਾ ਲੇਖਾ ਹਿਸਾਬ ਕਿਤਾਬ ਕਰੋਗੇ ਨਾ, ਤਾਂ ਸੰਸਾਰ ਤੋਂ ਪਾਰ ਮੁਕਤ ਹੋਣ ਦੀ ਵਾਰ ਵਾਰੀ ਨਹੀਂ ਆਵੇਗੀ ਸਾਡੀ। ਵਾਰ ਨਾ ਆਵੀ ਫਿਰ ਵਾਰੀ ਨਹੀਂ ਆਉਣੀ ਸਾਡੀ। ਆਪ ਕਿਰਪਾ ਕਰੋ, ਲੇਖੇ ਕਤੇ ਨਾ ਛੋਟੀ ਹੈ, ਖਿਨ ਖਿਨ ਭੁੱਲਣ ਹਾਰ। ਤੇ ਤੁਸੀਂ ਤਾਂ ਮਹਾਰਾਜ ਲੇਖਾ ਛੋਟ ਅਲੇਖਾ ਛੋਟ ਹੈ, ਲੇਖੇ ਤੋਂ ਵੀ ਨਹੀਂ ਬਖਸ਼ਦੇ ਹੋ। ਆਪ ਕਿਰਪਾ ਕਰਕੇ ਬਖਸ਼ ਦਿਓ ਜੀ, ਭਾਵ ਅਸੀਂ ਇਸ ਤਰ੍ਹਾਂ ਦਾ ਛੁੱਟ ਨਹੀਂ ਸਕਾਂਗੇ। ਲੇਖੇ ਹਿਸਾਬ ਕਿਤਾਬ ਕਰਨਾ ਸਾਡੇ ਗੁਨਾਹਾਂ ਦਾ ਵਾਰਾ ਅੰਤ ਨਹੀਂ ਆਉਂਦਾ ਹੈ। ਤੇ ਕਿਰਪਾ ਕਰਕੇ ਤੁਸੀਂ
ਤੂੰ ਬਖਸ਼ ਮਿਲਾਵਣ ਹਾਰ,
ਤੁਸੀਂ ਆਪ ਜੀ ਸਾਡੇ ਔਗਣਾ ਗੁਨਾਹਾਂ ਨੂੰ ਬਖਸ਼ੀ ਆਪਣੇ ਸਰੂਪ ਦੇ ਨਾਲ। ਮਿਲਾਵਣ ਹਾਰ ਮਿਲਾਉਣ ਵਾਲੇ ਹੋ। ਲੇਖਾ ਛੋੜ ਅਲੇਖਾ ਛੁੱਟ ਹੈ, ਹਮ ਨਿਰਗੁਣ ਲਿਹੋ ਉਵਾਰੀ। ਇਹ ਨਿਰਗੁਣ ਨੂੰ ਮਾਰਾ ਇਉਂ ਬਚਾ ਲਓ।
ਗੁਰ ਤੁੱਠੈ ਹਰ ਪ੍ਰਭ ਮੇਲਿਆ।
ਇਹ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਗੁਰ ਸਤਿਗੁਰੂ ਜੀ ਨੇ ਤੁੱਠੇ ਪ੍ਰਸੰਨ ਹੋ ਕੇ ਆਪ ਜੀ ਦੇ ਨਾਲ ਮੇਲਿਆ, ਮੇਲਣਾ ਕੀਤਾ ਹੈ।
ਸਭ ਕਿਲ ਵਿਖ ਕੱਟ ਵਿਕਾਰ।
ਅਤੇ ਸਭ ਸਾਰੇ ਕਿਲ ਵਿਖ ਪਾਪ ਕਾਮ ਆਦਿਕ ਵਿਕਾਰਾਂ ਨੂੰ ਗਿਆਨ ਰੂਪੀ ਖੰਡੇ ਨਾਲ ਕੱਟ ਨਾਸ ਕਰ ਦਿੰਦਾ ਹੈ। ਇਸ ਕਰਕੇ ਨਾਸ ਕਰ ਦਿੱਤਾ ਹੈ।
ਜਿਨ੍ਹਾਂ ਹਰ ਹਰ ਨਾਮ ਤੇ ਆਇਆ।
ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਜਗਿਆਸੂ ਜਿਨ੍ਹਾਂ ਨੇ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਵਾਹਿਗੁਰੂ ਦਾ, ਜਿਨ੍ਹਾਂ ਨੇ ਤੇਰੇ ਨਾਮ ਨੂੰ ਤਿਆਗ ਕਰ ਵਿਰਤੀ ਬਣਾ ਕੇ ਧਿਆਉਣਾ ਕੀਤਾ ਹੈ।
ਜਨ ਨਾਨਕ ਤਿਨ ਜੈਕਾਰ।
ਉਹਨਾਂ ਜਨ ਪੁਰਖਾਂ ਦੀ ਸਦਾ ਸਦਾ ਲੋਕ ਪ੍ਰਲੋਕ ਤੇ ਜੈ ਜੈਕਾਰ ਹੁੰਦੀ ਹੈ।
ਜਨ ਨਾਨਕ ਤਿਨ ਜੈਕਾਰ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਾਂ ਫਿਰ ਜਨ ਪੁਰਖਾਂ ਦੀ ਸਦਾ ਸਦਾ ਫਿਰ ਜੈ ਜੈਕਾਰ ਹੁੰਦੀ ਰਹਿੰਦੀ ਹੈ ਜਿਹੜਾ ਨਾਮ ਜਪਦਾ ਹੈ।
ਵਿਛੜ ਵਿਛੜ ਜੋ ਮਿਲੇ।
ਜਿਹੜੇ ਵੀ ਵਿਛੜ ਵਿਛੋੜਨ ਵਾਲੇ ਪਦਾਰਥਾਂ ਨਾਲੋਂ ਚਿੱਤ ਨੂੰ ਵਿਛੜ ਵਿਛੋੜ ਕੇ ਸਤਸੰਗਤ ਨਾਲ ਮਿਲੇ ਮਿਲਣਾ ਕਰਦੇ ਹਨ।
ਸਤਿਗੁਰ ਕੀ ਭੈ ਭਾਏ।
ਸਤਿਗੁਰ ਸੱਚੇ ਗੁਰਾਂ ਦੇ ਭੈ ਡਰ ਤੇ ਭਾਏ ਪ੍ਰੇਮ ਨੂੰ ਉਹ ਹਿਰਦੇ ਦੇ ਵਿੱਚ ਧਾਰਨ ਕਰਦੇ ਹਨ ਅਤੇ ਸੰਸਾਰ ਦੇ ਜੀਵ ਪਰਮੇਸ਼ਰ ਵੱਲੋਂ ਵਿਛੜੇ ਹੋਏ ਨੇ। ਉਹਨਾਂ ਵਿਛੜਿਆਂ ਨਾਲੋਂ ਵਿਛੜ ਜੁਦਾ ਹੋ ਗਏ ਨੇ, ਜੋ ਮਿਲਿਆ ਹੋਇਆ ਨਾਲ ਮਿਲੇ ਨੇ। ਦੁਬਾਰੇ ਬੋਲਦੇ ਨੇ,
ਸਤਿਗੁਰ ਕੇ ਭੈ ਭਾਏ
ਤੇ ਅਤੇ ਸਤਿਗੁਰਾਂ ਦੇ ਭੈ ਤੇ ਪ੍ਰੇਮ ਨੂੰ ਹਿਰਦੇ ਵਿੱਚ ਧਾਰਨ ਕੀਤਾ, ਜੋ ਭੈ ਤੇ ਪ੍ਰੇਮ ਦੇ ਸੰਯੁਕਤ ਹੋ ਕੇ ਗੁਰਾਂ ਨਾਲ ਮਿਲਦੇ ਹੈ। ਜਿਹੜੇ ਪਰਮਾਤਮਾ ਨਾਲੋਂ ਵਿਛੜੇ ਹੋਏ ਪੁਰਖਾਂ ਨਾਲ ਮਿਲਾਪ ਕਰਨਗੇ ਉਹ ਤਾਂ ਵਿਛੜਨਗੇ। ਜੋ ਵਿਛੜ ਵਿਛੋੜੇ ਵਾਲੇ ਕਾਮ ਕਰੋ ਆਦਿ ਵਿਕਾਰਾਂ ਨਾਲ ਮਿਲਦੇ ਆ, ਉਹ ਵੀ ਪਰਮਾਤਮਾ ਵਿਛੜੇ ਰਹਿੰਦੇ ਆ। ਤੇ ਇਸ ਪ੍ਰਕਾਰ ਇਹ ਸਾਵਧਾਨ ਕੀਤਾ ਵੀ ਇਹਨਾਂ ਦੇ ਨਾਲ ਜਿਹੜੇ ਵਿਛੋੜਾ ਪਾਉਣ ਵਾਲੇ ਨੇ, ਐਸੇ ਮਨਮੁੱਖਾਂ ਦਾ ਜਾਂ ਵਿਕਾਰਾਂ ਦੀ ਸੰਗਤ ਨਾ ਕਰੋ।
ਜਨਮ ਮਰਨ ਨਿਹਚਲ ਭਏ,
ਸਾਰੀ ਤੂੰ ਇਕੱਠੀ ਬੋਲੋ ਜੀ,
ਗੁਰਮੁਖ ਨਾਮ ਧਿਆਏ।
ਜਿਹੜੇ ਗੁਰਮੁਖਾਂ ਦੀ ਸੰਗਤ ਦੁਆਰਾ, ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਕਾਰ ਬਿਰਤੀ ਬਣਾ ਕੇ ਧਿਆਉਂਦੇ ਆ, ਉਹ ਪੁਰਖ ਜਨਮ ਜੰਮਣ ਤੋਂ ਮਰਨ ਤੋਂ ਨਿਹਚਲ ਚੱਲ ਹੋ ਪਏ, ਭਾਵ ਉਹ ਮੁੜ ਕੇ ਜੰਮਣ ਮਰਨ ਵਿਚ ਨਹੀਂ ਆਉਂਦੇ।
ਗੁਰ ਸਾਧੂ ਸੰਗਤ ਮਿਲੇ,
ਜਿਹੜੇ ਪੁਰਖ ਸਾਧੂ ਸ੍ਰੇਸ਼ਟ ਗੁਰ ਸਤਿਗੁਰਾਂ ਦੀ ਸੰਗਤ ਨਾਲ ਮਿਲੇ ਮਿਲਦੇ ਹਨ, ਜਾਂ ਗੁਰਾਂ ਦੀ ਸੰਗਤ ਨਾਲ ਸਾਧੂ ਸ੍ਰੇਸ਼ਟ ਅਧਿਕਾਰੀ ਬਣ ਕੇ ਮਿਲਦੇ ਹਨ।
ਹੀਰੇ ਰਤਨ ਲਭਨ,
ਉਹ ਨਾਮ ਰੂਪੀ ਹੀਰੇ ਤੇ ਗੁਰ ਸ਼ਬਦ ਰੂਪੀ ਰਤਨ ਉਹਨਾਂ ਨੂੰ ਲਭਨ ਲੱਭ ਜਾਂਦੇ ਆ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਿਹੜਾ, ਜਾਂ ਉਹ ਗੁਰਾਂ ਪਾਸੋਂ ਗਿਆਨ ਰੂਪੀ ਹੀਰੇ ਤੇ ਵੈਰਾਗ ਰੂਪੀ ਰਤਨ, ਤੇ ਇਹ ਗੁਰਾਂ ਦੇ ਕੋਲੋਂ ਲਭਨ ਲਭ ਪ੍ਰਾਪਤ ਹੋ ਜਾਂਦੇ ਨੇ। ਪਰ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ, ਭਾਈ ਤੇਰੀ ਤਾਂ ਮਤ ਦੇ ਵਿੱਚ ਹੈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ ਸਿੱਖਿਆ ਸੁਣ, ਤੂੰ ਤੇਰੇ ਵਿੱਚੋਂ ਹੀ ਹੀਰੇ ਲੱਭ ਲੈਣਗੇ। ਤੇਰੇ ਵਿੱਚ ਪਿਆ ਪਦਾਰਥ ਵੈਰਾਗ ਰੂਪੀ ਰਤਨ ਤੇਰੇ ਵਿੱਚ ਨਾਮ ਰੂਪੀ ਹੀਰੇ ਅੰਤਸ਼ਕਰਨ ਨੂੰ ਮਿਲ ਜਾਣਗੇ। ਇਉਂ ਕਹਿੰਦੇ ਨੇ
ਨਾਨਕ ਲਾਲ ਅਮੋਲਕਾ,
ਸਤਿਗੁਰੂ ਕਥਨ ਕਰਦੇ ਹਨ ਕਿ ਅਮੋਲਕਾ ਬੇਕੀਮਤਾ ਪ੍ਰੇਮ ਰੂਪੀ ਲਾਲ ਗੁਰਮੁਖ ਜਨ ਇਸ ਨੂੰ ਨਾਨਕ ਨਾਮ ਅਮੋਲਕਾ ਬੋਲੀ ਗੁਰਮੁਖ ਖੋਜ,
ਗੁਰਮੁਖ ਖੋਜ ਲਹਾਨ,
ਉਹ ਲਾਲ ਗੁਰਮੁਖ ਜਨ ਖੋਜ ਢੂੰਡ ਕਰਕੇ ਗੁਰਾਂ ਪਾਸੋਂ ਲਹਾਨ ਪ੍ਰਾਪਤ ਕਰ ਲੈਂਦੇ ਹਨ। ਜੇ
ਮਨਮੁਖ ਨਾਮ ਨਾ ਚੇਤਿਓ,
ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖ ਪਰਮੇਸ਼ਰ ਦੇ ਨਾਮ ਨੂੰ ਚੇਤਿਓ ਯਾਦ ਨਹੀਂ ਕਰਦੇ।
ਤਿਗ ਜੀਵਨ ਤਿਗ ਵਾਸ,
ਇਸ ਕਰਕੇ ਉਹਨਾਂ ਦੇ ਜੀਵਨ ਨੂੰ ਤਿਗ ਤਰਕਾਰ, ਉਹਨਾਂ ਦਾ ਸੰਸਾਰ ਵਿਚ ਵਾਸ ਵਸਣਾ, ਉਹਨਾਂ ਦੇ ਵਾਸ ਨਿਵਾਸ ਕਰਨ ਵਾਲੀ ਥਾਂ ਨੂੰ ਵੀ ਤਿਕ ਤਰਕਾਰ, ਉਹਨਾਂ ਦਾ ਜੀਵਣਾ ਵੀ ਤਰਕਾਰ, ਤੇ ਉਹਨਾਂ ਦੇ ਜਿਉਣ ਦੀ ਜਿਹੜੀ ਵਾਸ ਵਾਸਨਾ ਵੀ, ਇਹ ਵੀ ਤਰਕਾਰ ਯੋਗ ਹੈ।
ਜਿਸ ਦਾ ਦਿੱਤਾ ਖਾਣਾ ਪਹਿਨਣਾ,
ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਪਦਾਰਥ ਜੀਵ ਖਾਣਾ ਖਾਂਦੇ ਹੈ, ਵਸਤਰਾਂ ਨੂੰ ਪਹਿਨਣਾ ਕਰਦੇ ਹਨ, ਇਹ ਵਾਹਿਗੁਰੂ ਦੇ ਦਿੱਤੇ ਹੋਏ ਨੇ ਵਸਤਰਾਂ, ਚਾਹੇ ਖਾਣਾ ਹੈ, ਸਭ ਨੂੰ ਦਾਤਾ ਉਹੀ ਦੇ ਰਿਹਾ ਹੈ।
ਸੋ ਮਨ ਨਾ ਵਸਿਓ ਗੁਣਤਾਸ,
ਸੋ ਉਹ ਗੁਣਤਾਸ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਜੀਵਾਂ ਦੇ ਮਨ ਚਿੱਤ ਵਿਚ ਨਾ ਨਹੀਂ ਵਸਿਓ ਵਸਿਆ ਹੈ।
ਇਹੋ ਮਨ ਸ਼ਬਦ ਨਾ ਭੇਦਿਓ,
ਮਨਮੁਖ ਪੁਰਖਾਂ ਨੇ ਆਪਣੇ ਮਨ ਨੂੰ ਗੁਰ ਸ਼ਬਦ ਉਪਦੇਸ਼ ਦੁਆਰਾ ਭੇਦਿਓ ਬਿਨਿਆ ਨਹੀਂ ਹੈ। ਇਹ ਮਨ ਦਾ ਕਠੋਰ ਸੁਭਾਅ ਗੁਰਾਂ ਦੇ ਉਪਦੇਸ਼ ਦੁਆਰਾ ਬਿੰਨਣਾ ਸੀ, ਪਰ ਬਿੰਨਿਆ ਨਹੀਂ ਹੈ।
ਕਿਉਂ ਹੋਵੇ ਘਰ ਵਾਸ,
ਇਸ ਕਰਕੇ ਸਰੂਰ ਰੂਪੀ ਘਰ ਦੇ ਵਿਚ ਤੁਰਿਆ ਪਦ ਰੂਪੀ ਗ੍ਰਹਿ ਘਰ ਵਿਚ ਵਾਸ ਨਿਵਾਸ ਕਿਵੇਂ ਹੋ ਸਕਦਾ, ਭਾਵ ਨਹੀਂ ਹੋ ਸਕਦਾ। ਅਗਲੀ ਤੁਕ ਵਿਚ ਸਤਿਗੁਰੂ ਜੀ ਹੁਣ ਬਾਹਜ ਦਸਤਾਨ ਦੇ ਕੇ ਸਿੱਖਿਆ ਦਿੰਦੇ ਹਨ, ਤੇ ਅੱਗੇ ਦੱਸਦੇ ਹਨ ਮਹਾਰਾਜ ਸਾਹਿਬ ਜੀ,
ਮਨ ਮੁਖੀਆ ਦੁਹਾਗਣੀ,
ਤੇ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹੈ ਜਿਵੇਂ ਕੋਈ ਮਨਮੁਖੀਆ ਮਨ ਦੀ ਮਤ ਨੂੰ ਮੁੱਖ ਰੱਖਣ ਵਾਲੀ ਔਰਤ ਪਤੀ ਦੇ ਘਰ ਵਿਚ ਰਹਿੰਦੀ ਹੋਈ, ਉਹ ਵਿਭਚਾਰ ਆਦਿ ਔਗਣ ਦੇ ਕਾਰਨ ਪਤੀ ਨੇ ਉਸ ਨੂੰ ਫਿਰ ਕੀ ਕਰ ਦਿੱਤਾ, ਦੁਹਾਗਣੀ ਛੁੱਟੜ ਕਰ ਦਿੱਤਾ, ਛੱਡ ਦਿੱਤੀ ਹੋਵੇ, ਭਾਵ ਤਿਆਗ ਦਿੱਤੀ ਹੋਵੇ, ਤੇ ਉਹ ਉਹਦੀ ਹਾਲਤ ਜਿਵੇਂ ਹੈ।
ਆਵਣ ਜਾਣ ਮੁਈ ਆਸ,
ਉਹ ਆਉਣ ਜਾਣ ਭਾਵ ਕਦੇ ਪੇਕੇ ਘਰ ਕਦੇ ਸਹੁਰੇ ਘਰ ਵਿਚ ਆਉਣ ਜਾਣ ਦੀ ਮੁਈ ਆਸ, ਆਸ ਉਮੀਦ ਵਿਚ ਵੀ ਉਹ ਮਰਦੀ ਰਹਿੰਦੀ ਹੈ, ਭਾਵੇਂ ਜਦੋਂ ਪੇਕੇ ਵਿਚ ਨਿਰਾਦਰ ਹੁੰਦਾ ਤਾਂ ਸਹੁਰਿਆਂ ਨੂੰ ਭੱਜਦੀ ਹੈ, ਸਹੁਰੇ ਘਰ ਵਿਚ ਆ ਜਾਂਦੀ ਹੈ, ਜਦੋਂ ਉੱਥੇ ਆਸਾ ਪੂਰੀ ਨਹੀਂ ਹੁੰਦੀ ਦੇਖਦੀ ਆਸਾ ਮਰ ਜਾਂਦੀ ਹੈ, ਫਿਰ ਮੁੜ ਕੇ ਫਿਰ ਪੇਕਿਆਂ ਨੂੰ ਚਲੀ ਜਾਂਦੀ ਹੈ, ਇਉਂ ਆਉਣ ਜਾਣ ਵਿਚ ਮਰਦੀ ਰਹਿੰਦੀ ਹੈ। ਤੇ ਇਸੇ ਪ੍ਰਕਾਰ ਦੀ ਮਨਮੁਖੀਆ
ਦੁਹਾਗਣੀ,
ਮਨਮੁਖੀਆ ਮਨਮੁਖ ਰੂਹਾਂ ਜੇ ਦੁਹਾਗਣੀ ਛੁੱਟੜੀ ਇਸਤਰੀਆਂ ਦੀ ਨਿਆਈ, ਉਹ ਵੀ ਇਸੇ ਤਰ੍ਹਾਂ ਹਨ।
ਆਵਣ ਜਾਣ ਮੁਈ ਆਸ,
ਆਵਣ ਆਉਣ ਜਾਣ ਵਿਚ ਮੁਈ ਆਸ ਮਰਦੀਆਂ ਰਹਿੰਦੀਆਂ ਹਨ, ਭਾਵ ਦੁਖੀ ਰਹਿੰਦੀਆਂ ਹਨ। ਮਨਮੁਖ ਦੁਹਾਗਣੀ ਇਸਤਰੀ ਆਉਣ ਜਾਣ ਵਿਚ ਉਹ ਮਰਦੀਆਂ ਰਹਿੰਦੀਆਂ ਹਨ, ਤੇ ਇਸ ਕਰਕੇ ਸਹੁਰਾ ਘਰ ਪਰ ਲੋਕ ਉੱਥੇ ਨਿਰਾਦਰ ਹੁੰਦਾ ਵੀ ਰੱਬ ਦੀ ਛੁੱਟ ਗਈ ਤੇ ਬੰਦਗੀ ਨਹੀਂ ਕੀਤੀ ਤੇ ਪੇਕੇ ਘਰ ਮਾਤ ਲੋਕ ਦੇ ਜਨਮ ਤਾਰਦਿਆਂ ਫਿਰ ਇੱਧਰ ਆਉਂਦੀਆਂ ਨਾ ਇੱਥੇ ਕੁਛ ਬਣਦਾ ਨਾ ਉੱਥੇ ਬਣਦਾ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੇ ਨਾ ਆਵਣ ਜਾਣ ਮੂਹੀ ਆਸ ਆਸਾ ਦੇ ਵਿੱਚ ਇਹ ਮਰਦੀ ਆਸਾ ਪੂਰੀ ਨਹੀਂ ਹੁੰਦੀ ਇਹ ਹਾਲਤ ਹੈ
ਗੁਰਮੁਖ ਨਾਮ ਸੁਹਾਗ ਹੈ
ਗੁਰਮੁਖ ਜਨਾਂ ਨੂੰ ਪਰਮੇਸ਼ਰ ਦਾ ਨਾਮ ਜਪਣ ਕਰਕੇ ਸਦਾ ਸੁਹਾਗ ਆਨੰਦ ਬਣਿਆ ਰਹਿੰਦਾ ਨਾਮ ਕਰਕੇ ਆਨੰਦ ਪ੍ਰਾਪਤ ਹੁੰਦਾ ਕਿਉਂਕਿ ਉਹਨਾਂ ਦੇ ਅੱਗੇ ਦੱਸਦੇ ਮਸਤਕ
ਮਸਤਕ ਮਣੀ ਲਿਖਿਆਸ
ਕਿਉਂਕਿ ਉਹਨਾਂ ਦੇ ਮਸਤਕ ਮੱਥੇ ਉੱਤੇ ਮਣੀ ਸ਼੍ਰੋਮਣੀ ਲੇਖ ਲਿਖਿਆਸ ਲਿਖਿਆ ਹੁੰਦਾ ਅੰਤਸ਼ਕਰਨ ਰੂਪੀ ਮੱਥੇ ਦੇ ਸ੍ਰੇਸ਼ਟ ਕਰਮਾਂ ਰੂਪੀ ਮਣੀ ਰੱਤੀ ਲਿਖੀ ਹੋਈ ਹੈ ਭਾਵ ਭਾਗਾਂ ਦੀ ਲਾਲੀ ਦਾ ਪ੍ਰਭਾਵ ਚਮਕਦਾ ਹੈ
ਹਰ ਹਰ ਨਾਮ ਉਰ ਧਾਰਿਆ
ਗੁਰਮੁਖ ਜਨਾਂ ਨੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਵਿੱਚ ਧਾਰਿਆ ਵਸਾਇਆ ਹੋਇਆ ਹੈ ਧਾਰਨ ਕੀਤਾ ਹੋਇਆ ਇਸ ਕਰਕੇ ਗੁਰਮੁਖਾਂ ਦੇ ਹਿਰਦੇ
ਹਰ ਹਿਰਦੇ ਕਮਲ ਪ੍ਰਗਾਸ
ਇਸ ਕਰਕੇ ਗੁਰਮੁਖਾਂ ਦੇ ਹਿਰਦੇ ਚਿੱਤ ਰੂਪੀ ਕਮਲ ਉਹਦੇ ਵਿੱਚ ਹਰ ਪਰਮੇਸ਼ਰ ਦਾ ਪ੍ਰਕਾਸ਼ ਹੁੰਦਾ ਹੋ ਰਿਹਾ ਹੈ ਭਾਵ ਪਰਮੇਸ਼ਰ ਸਾਕਸ਼ਾਤ ਹੋ ਰਿਹਾ ਹੈ ਹਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਰੂਪੀ ਸੂਰਜ ਦੀਆਂ ਗਿਆਨ ਰੂਪੀ ਕਿਰਨਾਂ ਪੈਣ ਕਰਕੇ ਗੁਰਮੁਖ ਜਨਾਂ ਦਾ ਹਿਰਦੇ ਰੂਪੀ ਕਮਲ ਕਰਨਾ ਮੈਤਰੀ ਮੋਤਾ ਉਪੇਖਿਆ ਆਦਿ ਇਹ ਪੰਖੜੀਆਂ ਦੇ ਸਹਿਤ ਖਿੜਿਆ ਹੋਇਆ ਰਹਿੰਦਾ ਹੈ
ਸਤਿਗੁਰ ਸੇਵਨ ਆਪਣਾ
ਜਿਹੜੇ ਸਤਿਗੁਰੂ ਸੱਚੇ ਗੁਰੂ ਨੂੰ ਆਪਣਾ ਜਾਣ ਕੇ ਸੇਵਨ ਪੂਜਨ ਕਰਦੇ ਹਨ
ਹਾਂ ਸਦ ਬਲਿਹਾਰੀ ਤਾਸ
ਹਾਂ ਅਸੀਂ ਤਾਸ ਤੇ ਨਾ ਪਿਆਰੇ ਹੋ ਪੁਨ ਸਦ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹਾਂ ਬਲਿਹਾਰੀ ਨਾਮ ਬਲਿਹਾਰ ਬਲਹਾਰ ਜਿਵੇਂ ਜਿੱਥੇ ਕੋਈ ਅੱਖਰ ਨਾ ਬਣੇ ਸਰੀਰਕ ਬਲ ਹਾਰ ਗਿਆ ਗਿਆਨ ਦਾ ਬਲ ਹਾਰ ਗਿਆ ਫਿਰ ਬਲਿਹਾਰ ਸ਼ਬਦ ਹੈ ਕੁਰਬਾਨ ਹੋ ਜਾਂਦੇ ਕੁਰਬਾਨ ਜਾਂਦੇ ਹਾਂ
ਨਾਨਕ ਤਿੰਨ ਮੁਖ ਉਜਲੇ
ਸਤਿਗੁਰੂ ਜੀ ਕਥਨ ਕਰਦੇ ਤਿੰਨ ਉਹਨਾਂ ਗੁਰਮੁਖਾਂ ਦੇ ਲੋਕ ਪਰਲੋਕ ਦੇ ਵਿੱਚ ਮੁਖ ਜਿਹੜੇ ਨੇ ਉਜਲੇ ਉਜਾਲੇ ਵਾਲੇ ਜਾਣੀ ਪਵਿੱਤਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਤੇ ਉਹਨਾਂ ਦੇ ਮੁਖ ਜਸ ਰੂਪੀ ਉਜਾਲੇ ਵਾਲੇ ਹੈ ਇਸ ਪ੍ਰਕਾਰ ਉਜਾਲੇ ਵਾਲੇ ਹਨ
ਜਿਨ ਅੰਤਰ ਨਾਮ ਪ੍ਰਗਾਸ
ਜਿਨ੍ਹਾਂ ਦੇ ਹਿਰਦੇ ਦੇ ਅੰਤਰ ਵਿੱਚ ਪਰਮੇਸ਼ਰ ਦਾ ਨਾਮ ਅੰਮ੍ਰਿਤ ਦਾ ਪ੍ਰਗਾਸ ਚਾਨਣਾ ਹੈ ਤੇ ਇਸ ਪ੍ਰਕਾਰ ਹੈ ਪਰ ਵਿਸ਼ੇਸ਼ ਕਰਕੇ ਗਾਸ ਚਾਨਣਾ ਬ੍ਰਹਮ ਗਿਆਨ ਦਾ ਹੈ
ਸ਼ਬਦ ਮਰੈ ਸੋਈ ਜਨ ਸੱਜੈ
ਜਿਹੜਾ ਪੁਰਖ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰੇ ਮਰਦਾ ਹੈ ਤੇ ਇਸ ਕਰਕੇ ਨਾ ਸੋਈ ਉਹੀ ਜਨ ਪੁਰਖ ਸਿੱਜੈ ਮੁਕਤ ਹੋ ਜਾਂਦਾ ਹੈ ਮੁਕਤ ਹੋ ਸਕਦਾ ਹੈ
ਬਿਨ ਸ਼ਬਦ ਮੁਕਤ ਨਾ ਹੋਈ
ਸ਼ਬਦ ਉਪਦੇਸ਼ ਦੀ ਕਮਾਈ ਤੋਂ ਬਿਨ ਬਗੈਰ ਕਿਸੇ ਦੀ ਮੁਕਤੀ ਨਾ ਨਹੀਂ ਹੋਈ ਹੁੰਦੀ ਅੱਜ ਤੱਕ ਹੋਈ ਨੀ ਨਾ ਹੋਵੇਗੀ ਨਾ ਪਿੱਛੇ ਹੋਈ ਹੈ ਨਾ ਹੁਣ ਹੈ ਨਾ ਅੱਗੇ ਨੂੰ ਹੋਏਗੀ ਤੇ ਇਸ ਕਰਕੇ ਦੱਸਦੇ ਨਾ ਕਿ
ਭੇਖ ਕਰਹਿ ਬਹੁ ਕਰਮ ਵਿਗੁੱਤੇ
ਤੇ ਜਿਹੜੇ ਪੁਰਖ ਦਿਖਾਵੇ ਮਾਤਰ ਧਰਮ ਦੇ ਜਿਹੜੇ ਕਰਮ ਕਰਦੇ ਆ ਦਿਖਾਵੇ ਮਾਤਰ ਧਰਮ ਦਾ ਭੇਖ ਲਿਬਾਸ ਧਾਰਨ ਕਰੇ ਕਰਦੇ ਆ ਉਹ ਸਕਾਮ ਤੇ ਨਿਖਿਧ ਆਦਿ ਬਹੁਤ ਕਰਮ ਕਾਂਡਾਂ ਵਿੱਚ ਵਿਗੁੱਤੇ ਖਰਾਬ ਹੁੰਦੇ ਰਹਿੰਦੇ ਨੇ ਵਿਗੁੱਤੇ ਬੇਗਤੀ ਨੂੰ ਪ੍ਰਾਪਤ ਹੁੰਦੇ ਹਨ
ਭਾਈ ਦੂਜੇ ਪਰਜ ਵਿਗੋਈ
ਦੂਜੇ ਪਾਏ ਦਵਾਦ ਭਾਵ ਚ ਲੱਗਣ ਕਰਕੇ ਸਾਰੀ ਪਰਜ ਪਰਜਾ ਭਾਵ ਸ੍ਰਿਸ਼ਟੀ ਵਿਗੋਈ ਖਰਾਬ ਹੋ ਰਹੀ ਹੈ ਸੰਸਾਰ ਨੂੰ ਵਿਗੋਈ ਤੇ ਪਰਮੇਸ਼ਰ ਨੂੰ ਤੇ ਬਿਗੋਈ ਭੁੱਲ ਗਈ ਹੈ ਸ੍ਰਿਸ਼ਟੀ ਪਰਮਾਤਮਾ ਨੂੰ ਭੁੱਲੀ ਫਿਰਦੀ ਹੈ
ਨਾਨਕ ਬਿਨ ਸਤਿਗੁਰ ਨਾਉ ਨਾ ਪਾਈ ਹੈ
ਸਤਿਗੁਰੂ ਕਥਨ ਕਰਦੇ ਹਨ ਕਿ ਸੱਚੇ ਗੁਰੂ ਤੋਂ ਬਿਨ ਬਗੈਰ ਪਰਮੇਸ਼ਰ ਦਾ ਨਾਉ ਨਾਮ ਨਾ ਨਹੀਂ ਪਾਈ ਪਾਈ ਜਾ ਸਕਦਾ ਪ੍ਰਾਪਤ ਨਹੀਂ ਹੋ ਸਕਦਾ ਹੈ ਜੇਕਰ
ਜੇ ਸੌ ਲੋਚੈ ਕੋਈ
ਜੇਕਰ ਕੋਈ ਸੌ ਸੈਂਕੜੇ ਵਾਰੀ ਲੋਚੇ ਚਾਹੁਣਾ ਵੀ ਕਰੇ ਤਾਂ ਵੀ ਸੱਚੇ ਗੁਰੂ ਤੋਂ ਬਗੈਰ ਪਰਮੇਸ਼ਰ ਦਾ ਨਾਮ ਨਹੀਂ ਪਾਇਆ ਜਾਂਦਾ ਜੇਕਰ ਪਾਇਆ ਜਾਂਦਾ ਤਾਂ ਸੈਂਕੜੇ ਜੀਵ ਲੋਚਦੇ ਨੇ ਤੇ ਕੋਈ ਵੀ ਪਾ ਸਕਦਾ ਸੀ ਪਰ ਗੁਰਾਂ ਦੀ ਕਿਰਪਾ ਤੋਂ ਬਿਨਾਂ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਪਾਇਆ ਜਾ ਸਕਦਾ ਹੈ ਕੋਈ ਵੀ ਪਾ ਇਹ ਨਹੀਂ ਸਕਿਆ ਅੱਜ ਤੱਕ ਨਾ ਪਾ ਸਕਦਾ ਹੈ ਗੁਰੂ ਦੀ ਕਿਰਪਾ ਤੋਂ ਬਿਨਾਂ
ਹਰ ਕਾ ਨਾਉ ਅਤਿ ਵੱਡ ਉੱਚਾ
ਹਰ ਪਰਮੇਸ਼ਰ ਦਾ ਨਾਉ ਨਾਮ ਅੰਮ੍ਰਿਤ ਅਤਿਅੰਤ ਹੀ ਵੱਡਾ ਉੱਚਾ ਹੈ ਸ੍ਰੇਸ਼ਟ ਹੈ
ਉੱਚੀ ਹੂ ਉੱਚਾ ਹੋਏ
ਜਿਹੜਾ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹ ਵੀ ਉੱਚਾ ਉੱਚੇ ਬਰਮਾ ਆਦਿਕ ਹੂ ਤੋਂ ਵੀ ਨਾ ਉੱਚੀ ਪਦਵੀ ਵਾਲਾ ਹੋ ਜਾਂਦਾ ਹੈ ਉੱਚਿਆਂ ਤੋਂ ਉੱਚੀ ਪਦਵੀ ਵਾਲਾ ਹੋ ਜਾਂਦਾ ਹੈ
ਅਪੜ ਕੋਈ ਨਾ ਸਕੇ
ਤੇ ਉਸ ਉੱਚੀ ਪਦਵੀ ਵਾਲੇ ਪੁਰਖ ਦੇ ਬਰਾਬਰ ਕੋਈ ਕੋਈ ਵੀ ਸਾਧਨਾ ਕਰਨ ਵਾਲਾ ਸਾਧਕ ਪੁਰਖ ਅਪੜ ਪਹੁੰਚ ਨਹੀਂ ਸਕਦਾ ਹੈ।
ਜੇ ਸੌ ਲੋਚੈ ਕੋਈ,
ਕੋਈ ਸੌ ਸੈਂਕੜੇ ਸਾਧਨਾ ਦਾ ਯਤਨਾਂ ਦੇ ਨਾਲ ਪਹੁੰਚਣਾ ਲੋਚੇ ਚਾਹੇ ਤਾਂ ਵੀ ਨਹੀਂ ਪਹੁੰਚ ਸਕਦਾ।
ਮੁਖ ਸੰਜਮ ਹੱਛਾ ਨਾ ਹੋਵੇ,
ਮੁਖ ਮੂੰਹ ਸੰਜਮ ਭਾਵ ਮੂੰਹ ਕਰਕੇ ਤੇ ਮੈਂ ਕੋਈ ਮਾਸਰਾ ਤਮਾਖੂ ਆਦਿ ਮਾੜੀ ਚੀਜ਼ ਨਹੀਂ ਖਾਂਦਾ ਤੇ ਮੈਂ ਬਹੁਤ ਵੱਡਾ ਸੰਜਮੀ ਹਾਂ ਤੇ ਇਉਂ ਮੁਖ ਸੰਜਮ ਹੱਛਾ ਨਾ ਹੋਵੇ। ਮੁਖ ਮੂੰਹ ਦਾ ਸੰਜਮੀ ਭਾਵ ਮੂੰਹ ਆਪਣੀ ਵਡਿਆਈ ਕਰਦਾ ਹੋਵੇ, ਐ ਨਹੀਂ ਸੰਜਮੀ ਮਨ ਹੁੰਦਾ ਹੈ।
ਕਰ ਭੀਖ ਭਵੈ ਸਭ ਕੋਈ,
ਜੇ ਮਿਲਣ ਤੋਂ ਸਭ ਕੁਝ, ਇਹ ਜਿਹੜਾ ਇਸ ਤਰ੍ਹਾਂ ਦਾ ਮੁੱਖੋਂ ਤਾਂ ਕਹੀ ਜਾਣਾ ਵੀ ਮੈਂ ਸੰਜਮੀ ਹਾਂ, ਛੱਡਣਾ ਕੁਛ ਬਣਾ ਖਾ ਸਭ ਕੁਛ ਹੀ ਜਾਣਾ, ਇਹ ਫਿਰ ਭੇਖੀ ਹੋਇਆ ਨਾ। ਤੇ ਇਸ ਕਰਕੇ ਨਾ ਨਹੀਂ ਹੋ ਸਕਦਾ ਇਸ ਤਰ੍ਹਾਂ। ਮੁੱਖ ਦੁਆਰਾ ਸੰਜਮੀ ਕਹਿਣ ਨਾਲ ਅੰਤਸਕਰ ਸ਼ੁੱਧ ਨਹੀਂ ਹੋ ਜਾਂਦਾ। ਬਥੇਰੇ ਭੇਖ ਧਾਰਨ ਕਰਕੇ ਲੋਕ ਤੁਰੇ ਫਿਰਦੇ ਆ। ਜਿੰਨਾ ਚਿਰ ਮੰਦ ਵਾਸ਼ਨਾ ਨਹੀਂ ਮਿਟਦੀ ਤੇ ਸਭ ਸਭ ਕੋਈ ਦਿਖਾਵੇ ਮਾਤਰ ਭੇਖ ਲਿਬਾਸ ਧਾਰਨ ਕਰਕੇ ਭਵੈ ਭਾਉਂਦਾ ਵਿਚਰਦਾ ਫਿਰਦਾ।
ਗੁਰ ਕੀ ਪੌੜੀ ਜਾਏ ਚੜੇ,
ਜੇਕਰ ਸਤਿਗੁਰਾਂ ਦੀ ਸਿੱਖਿਆ ਰੂਪ ਭਗਤੀ ਰੂਪ ਭੂਮਿਕਾ ਰੂਪੀ ਪੌੜੀ ਉੱਤੇ ਜਾ ਕੇ ਚੜੇ ਚੜਨਾ ਕਰੇ,
ਕਰਮ ਪ੍ਰਾਪਤ ਹੋਈ
ਤਾਂ ਪਰਮੇਸ਼ਰ ਮਿਲਦਾ। ਪਰ ਗੁਰਾਂ ਦੀ ਪ੍ਰਾਪਤੀ ਪੂਰਬਲੇ ਨਿਸ਼ਕਾਮ ਕਰਮਾਂ ਦਾ ਸਦਕਾ ਹੀ ਹੋਈ ਹੁੰਦੀ ਹੈ।
ਅੰਤਰ ਆਈ ਅਸੈ,
ਤੇ ਇਸ ਪ੍ਰਕਾਰ ਕਰਮ ਪ੍ਰਾਪਤ ਹੋਈ ਗੁਰਾਂ ਦੀ ਭਗਤੀ ਰੂਪੀ ਪੌੜੀ ਦੁਬਾਰੇ ਬੋਲੀ ਗੁਰ ਕੀ ਪੌੜੀ,
ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਏ,
ਗੁਰਾਂ ਦੀ ਭਗਤੀ ਰੂਪੀ ਪੌੜੀ ਦੁਆਰਾ ਬ੍ਰਹਮ ਗਿਆਨ ਰੂਪੀ ਕਿਲੇ ਦੇ ਉੱਤੇ ਜਾ ਚੜਨਾ ਕਰੀਦਾ। ਪਰ ਗੁਰਾਂ ਦੀ ਭਗਤੀ ਰੂਪੀ ਪੌੜੀ ਪਰਮੇਸ਼ਰ ਦੀ ਕਰਮ ਮਿਹਰ ਭਰੀ ਦ੍ਰਿਸ਼ਟੀ ਨਾਲ ਹੀ ਹੁੰਦੀ ਹੈ।
ਅੰਤਰ ਆਈ ਵਸੈ,
ਸਾਰੇ ਬੋਲਦੇ ਜੀ,
ਅੰਤਰ ਆਈ ਵਸੈ ਗੁਰ ਸ਼ਬਦ ਵਿਚਾਰੈ ਕੋਈ,
ਜਿਹੜਾ ਕੋਈ ਕੋਈ ਪ੍ਰੇਮ ਨਾਲ ਗੁਰ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਨੂੰ ਵਿਚਾਰੇ ਵਿਚਾਰਨ ਕਰਦਾ ਹੈ ਉਹਦੇ ਹਿਰਦੇ ਦੇ ਅੰਤਰ ਵਿੱਚ ਪਰਮੇਸ਼ਰ ਆਪ ਆ ਕਰਕੇ ਵਸੇ ਵਸਦਾ ਹੈ।
ਨਾਨਕ ਸ਼ਬਦ ਮਰੈ ਮਨ ਮਾਨੀਐ,
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਜਿਹੜਾ ਗੁਰ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਜੀਵਤ ਭਾਵ ਵੱਲੋਂ ਮਰੇ ਮਰ ਜਾਂਦਾ ਹੈ ਉਹਦਾ ਮਨ ਚਿੱਤ ਵਾਹਿਗੁਰੂ ਉੱਤੇ ਮਾਨੀਐ ਮੰਨ ਜਾਂਦਾ ਹੈ। ਜਿਸਦੇ ਮਨ ਦਾ ਗੁਰ ਉਪਦੇਸ਼ ਦੁਆਰਾ ਮਨ ਦਾ ਸੁਭਾਵ ਮਰ ਜਾਂਦਾ ਹੈ ਉਹਦੇ ਉੱਤੇ ਸਤਿਗੁਰੂ ਜੀ ਦਾ ਮਨ ਮੰਨ ਜਾਂਦਾ ਹੈ ਅਤੇ ਫਿਰ ਉਹ
ਸਾਚੀ ਸਾਚੀ ਸੋਏ
ਤੇ ਸੋਏ ਉਹ ਉਸ ਸੱਚੇ ਸੱਚੇ ਨਾਮ ਜਪਣ ਵਾਲੇ ਪੁਰਖ ਦੀ ਲੋਕ ਪ੍ਰਲੋਕ ਵਿੱਚ ਸੱਚੀ ਸੋਭਾ ਮਹਿਮਾ ਹੁੰਦੀ ਹੈ।
ਮਾਇਆ ਮੋਹ ਦੁੱਖ ਸਾਗਰ ਹੈ,
ਮਾਇਆ ਦਾ ਜਿਹੜਾ ਮੋਹ ਹੈ ਬੜਾ ਭਾਰੀ ਦੁੱਖ ਦਾ ਸਾਗਰ ਸਮੁੰਦਰ ਹੈ। ਇਹਦੇ ਚ ਲੱਗਣ ਕਰਕੇ ਜੀਵਾਂ ਤੋਂ ਵਿਸ਼ਿਆਂ ਰੂਪੀ ਫਿਰ ਜਿਹੜੀ ਹੈ ਬਿਖ
ਬਿਖ ਦੁੱਤਰ ਤਰਿਆ ਨਾ ਜਾਏ,
ਵਿਸ਼ਿਆਂ ਰੂਪੀ ਬਿਖ ਜ਼ਹਿਰ ਅਤੇ ਦੁੱਤਰ ਕਠਿਨ ਸੰਸਾਰ ਤੋਂ ਤਰਿਆ ਨਹੀਂ ਜਾਏ ਜਾਂਦਾ। ਜ਼ਹਿਰ ਰੂਪ ਮਾਇਆ ਕਰਕੇ ਕਠਿਨ ਸੰਸਾਰ ਤੋਂ ਤਰਿਆ ਨਹੀਂ ਜਾਂਦਾ, ਇਸ ਕਰਕੇ ਵਿਸ਼ਿਆਂ ਰੂਪੀ ਜ਼ਹਿਰ ਹੋਣ ਕਰਕੇ ਤਰਨਾ ਬੜਾ ਕਠਿਨ ਹੈ। ਇਸ ਲਈ ਜੀਵ ਆਪਣੇ ਆਪ ਜੀਵਾਂ ਤੋਂ ਤਰਿਆ ਨਹੀਂ ਜਾਂਦਾ।
ਮੇਰਾ ਮੇਰਾ ਕਰਦੇ ਪਚ ਮੋਏ,
ਮੇਰਾ ਸਾਡਾ ਪਰਿਵਾਰ, ਮੇਰਾ ਸਾਡਾ ਸਰੀਰ, ਸਾਡਾ ਮੇਰੇ ਪੁੱਤਰ, ਸਾਡਾ ਧਨ, ਇਉਂ ਕਰਦੇ ਹੋਏ ਪਚ ਖਪ ਖਪ ਕੇ ਖਚਤ ਹੋ ਕੇ ਮਮਤਾ ਵਿਚ ਮੂਹੇ ਮਰ ਗਏ ਹਨ ਜੀਵ।
ਹੋਮੇ ਕਰਤ ਵਿਹਾਈ,
ਦੇਹ ਦੀ ਹੋਮੇ ਹੰਗਤਾ ਕਰਤ ਕਰਦਿਆਂ ਹੀ ਸਾਰੀ ਉਮਰ ਵਿਅਰਥੀ ਵਿਆਹੀ ਗੁਜ਼ਰਦੀ ਜਾਂਦੀ ਹੈ।
ਮਨਮੁਖਾ ਉਰਵਾਰ ਨਾ ਪਾਰ ਹੈ,
ਮਨਮੁਖਾਂ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖਾਂ ਨੂੰ ਉਰਵਾਰ ਇਸ ਲੋਕ ਪਾਰ ਪਰਲੋਕ ਦਾ ਸੁਖ ਨਹੀਂ ਪ੍ਰਾਪਤ ਹੁੰਦਾ। ਤੇ ਭਾਵ ਕੀ ਹੈ ਕਿ ਇਸ ਲੋਕ ਵਿਚ ਰਜਵੇਂ ਭੋਗ ਪਦਾਰਥ ਨਾ ਮਿਲਣੇ ਕਰਕੇ ਸੁਖ ਨਹੀਂ ਹੈ ਤੇ ਭੜਕਦੇ ਰਹਿੰਦੇ ਨੇ। ਪਰਲੋਕ ਵਿਚ ਵੀ ਈਸ਼ਰ ਦੀ ਪ੍ਰਾਪਤੀ ਰੂਪੀ ਮੁਕਤੀ ਰੂਪ ਸੁਖ ਨਹੀਂ ਮਿਲਦਾ, ਇਸ ਕਰਕੇ ਅੱਧੇ ਵਿਚ ਹੀ ਤੇ ਉਹਨਾਂ ਦੀ ਹਾਲਤ ਹੈ। ਅੱਧ ਵਿਚ
ਅੱਧ ਵਿਚ ਰਹੇ ਲਪਟਾਏ,
ਉਹ ਅੱਧ ਵਿਚ ਵਿਚਰਲੇ ਟੇਢੀਆਂ ਜੂਨਾਂ ਮਾਤਾ ਦੇ ਗਰਭ ਵਿਚ ਆਉਂਦੇ ਜਾਂਦੇ ਜੰਮਣ ਧਾਰ ਕੇ ਆਉਂਦੇ ਆ, ਮਰਦੇ ਆ, ਵਿਸ਼ਿਆਂ ਵਿਚ ਲੰਪਟ ਰਹਿੰਦੇ ਆ, ਅੱਧ ਵਿਚਾਲੇ ਟੇਢੀਆਂ ਜੂਨਾਂ ਵਿਚ ਆਉਂਦੇ ਜਾਂਦੇ ਰਹਿੰਦੇ ਆ। ਭਾਵ ਮਨੁੱਖਾ ਦੇਹੀ ਨਹੀਂ ਮਿਲਦੀ, ਅੱਧ ਵਿਚ ਆਰ ਰੱਖਣ ਵਾਲੀ ਜੋ ਮਾਇਆ ਹੈ ਉਹ ਮਾਇਆ ਵਿਚ ਹੀ ਖਚਤ ਹੋ ਰਹੇ ਹਨ।
ਜੋ ਧੁਰ ਲਿਖਿਆ ਸੋ ਕਮਾਵਣ,
ਤੇ ਜੋ ਜੀਵਾਂ ਦੇ ਮੱਥੇ ਉਪਰ ਕਰਮਾਂ ਅਨੁਸਾਰ ਤੁਰ ਆਦਿ ਤੋਂ ਲਿਖਿਆ ਹੋਇਆ ਹੈ ਸੋ ਉਹੀ ਜੀਵ ਕਰਮਾਂ ਨੂੰ ਕਮਾਵਣਾ ਕਮਾਉਣਾ ਕਰਦੇ ਹਨ। ਉਹਨਾਂ ਕਰਮਾਂ ਨੇ ਹੀ ਅੰਤ ਨੂੰ ਫਲ ਦੇਣ ਵਾਸਤੇ ਤੇ ਕੰਮ ਆਵਣਾ ਇਹ ਕੰਮ ਕੰਮ ਆਪਣਾ ਆਉਣਾ ਹੈ,
ਕਰਨਾ ਕਛੂ ਨਾ ਜਾਏ।
ਜੀਵਾਂ ਤੋਂ ਆਪਣੇ ਆਪ ਕਛੂ ਕੁਝ ਵੀ ਕਰਨਾ ਕਰਤਵ ਨਹੀਂ ਕੀਤਾ ਜਾਏ ਜਾਂਦਾ।
ਗੁਰਮਤੀ ਗਿਆਨ ਰਤਨ ਮਨ ਵਸੈ,
ਜਿਨ੍ਹਾਂ ਦੇ ਮਨ ਚਿੱਤ ਵਿਚ ਗੁਰਮਤੀ ਗੁਰਸਿੱਖਿਆ ਦੁਆਰਾ ਗਿਆਨ ਰਤਨ ਵਸੈ ਵਸ ਜਾਂਦਾ ਹੈ।
ਸਭ ਦੇਖਿਆ ਬ੍ਰਹਮ ਸੁਭਾਏ,
ਤੇ ਉਹਨਾਂ ਨੇ ਸਭ ਸਾਰਿਆਂ ਦੇ ਅੰਦਰ ਬ੍ਰਹਮ ਨੂੰ ਜਾਂ ਬ੍ਰਹਮ ਦਾ ਹੀ ਸੁਭਾਅ ਪ੍ਰਕਾਸ਼ ਦੇਖਿਆ। ਉਨ੍ਹਾਂ ਨੇ ਸੁਭਾਅ ਸੋਭਨਿਕ ਬ੍ਰਹਮ ਨੂੰ ਵੇਖਿਆ। ਸਾਰਿਆਂ ਚ ਬ੍ਰਹਮ ਵਿਆਪਕ ਦੇਖਣ ਕਰਕੇ ਉਨ੍ਹਾਂ ਦੇ ਸੁਭਾਅ ਸੁਭਾਵਕ ਹੀ ਕਰਤਾ ਭੋਗਤਾ ਦੇ ਬੰਧਨ ਟੁੱਟ ਗਏ। ਉਨ੍ਹਾਂ ਨੇ ਸੁਭਾਵਕ ਹੀ ਬ੍ਰਹਮ ਨੂੰ ਸਾਰੇ ਪਰਿਪੂਰਨ ਵੇਖਿਆ ਹੈ।
ਨਾਨਕ ਸਤਿਗੁਰ ਬੋਹਿਤ ਹੈ ਵਟਭਾਗੀ ਚੜੈ,
ਤੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹੈ ਕਿ ਸਤਿਗੁਰ ਸੱਚੇ ਗੁਰੂ ਰੂਪ ਮਲਾਹ ਦੇ ਕੋਲ ਨਾਮ ਗਿਆਨ ਰੂਪੀ ਬੋਹਿਤ ਜਹਾਜ਼ ਹੈ, ਪਰ ਇਹਦੇ ਉੱਤੇ ਵਡਭਾਗੀ ਵੱਡਿਆਂ ਭਾਗਾਂ ਵਾਲੇ ਪੁਰਖ ਹੀ ਚੜੇ ਚੜਦੇ ਹਨ।
ਤੇ ਭਉ ਜਲ ਪਾਰ ਲੰਘਾਏ,
ਜਿਹੜੇ ਚੜਦੇ ਨੇ ਤੇ ਉਹਨਾਂ ਨੂੰ ਗੁਰੂ ਮੁਲਾਰ ਨੇ ਭਉ ਜਲ ਭੈ ਦੇ ਸੰਸਾਰ ਤੋਂ ਪਾਰ ਲੰਘਾਏ ਲੰਘਾ ਦੇਣਾ, ਭਾਵ ਮੁਕਤੀ ਰੂਪੀ ਕਿਨਾਰੇ ਤੇ ਪਹੁੰਚਾ ਦਿੰਦੇ ਨੇ ਸਤਿਗੁਰੂ। ਸਤਿਗੁਰ ਕਹਿ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਏ, ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਦੀ ਕਿਰਪਾ ਉਹਨਾਂ ਤੇ ਹੋ ਜਾਂਦੀ ਹੈ, ਤਰ ਜਾਂਦੇ ਨੇ।
ਬਿਨ ਸਤਿਗੁਰ ਦਾਤਾ ਕੋ ਨਹੀਂ,
ਸੱਚੇ ਗੁਰੂ ਤੋਂ ਬਿਨ ਬਗੈਰ ਕੋਈ ਵੀ ਬ੍ਰਹਮ ਗਿਆਨ ਮੁਕਤੀ ਦਾ ਦਾਤਾ ਨਹੀਂ ਹੈ।
ਜੋ ਹਰ ਨਾਮ ਦੀ ਆਧਾਰ,
ਜਿਹੜਾ ਹਰ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਦੇ ਦੇਵੇ,
ਗੁਰ ਕਿਰਪਾ ਤੇ ਨਾਉ ਮਨ ਵਸੈ,
ਗੁਰ ਸਤਿਗੁਰਾਂ ਦੀ ਕਿਰਪਾ ਮੇਹਰ ਤੋਂ ਹੀ ਜਿਸ ਦੇ ਮਨ ਚਿੱਤੇ ਪਰਮੇਸ਼ਰ ਦਾ ਨਾਮ ਵਸੈ ਵਸਦਾ ਹੈ,
ਸਦਾ ਰਹਿ ਉਰ ਧਾਰ,
ਉਹ ਸਦਾ ਹਮੇਸ਼ਾ ਉਰ ਹਿਰਦੇ ਵਿਚ ਨਾਮ ਨੂੰ ਜਪਣ ਰੂਪ ਧਾਰ ਧਾਰਨ ਕਰਕੇ ਰਹਿ ਰਹਿੰਦਾ ਹੈ।
ਤਿਸਨਾ ਬੁਝੈ ਤਿਪਤ ਹੋਏ,
ਇਹਨੂੰ ਬੁਝਾ ਭਾਈ ਬੋਲਣਾ, ਬੁਝਾ ਨਹੀਂ ਕਰਨਾ, ਸਾਰੀ ਤੂੰ ਇਕੱਠੀ ਬੋਲ ਦੇ ਜੇ।
ਤਿਸਨਾ ਬੁਝੈ ਤਿਪਤ ਹੋਏ ਹਰ ਕੈ ਨਾਏ ਪਿਆਰ,
ਉਹ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਪ੍ਰੇਮ ਲੱਗਣ ਕਰਕੇ ਰਸਾਂ ਕਸਾਂ ਦੀ ਤਿਸਨਾ ਤ੍ਰਿਸਨਾ ਬੁਝਾ ਬੁਝ ਨਿਵਰਤ ਹੋ ਜਾਂਦੀ ਹੈ, ਅਤੇ ਚਿੱਤ ਲੋਕ ਪ੍ਰਲੋਕ ਦੇ ਪਦਾਰਥਾਂ ਨਾਲ ਤਿਪਤ ਤ੍ਰਿਪਤ ਹੋ ਜਾਂਦਾ, ਸੰਤੁਸ਼ਟ ਹੋ ਜਾਂਦਾ ਹੈ।
ਨਾਨਕ ਗੁਰਮੁਖ ਪਾਈਐ,
ਬੋਲੋਗੇ ਵੀ
ਹਰ ਆਪਣੀ ਕਿਰਪਾ ਧਾਰ,
ਸਤਿਗੁਰੀ ਕਥਨ ਕਰਦੇ ਆ ਜਦੋਂ ਹਰ ਪਰਮੇਸ਼ਰ ਆਪਣੀ ਆਪ ਦੀ ਮਿਹਰ ਜਾਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਧਾਰਨ ਕਰਦਾ ਹੈ, ਤਾਂ ਗੁਰਮੁਖਾਂ ਦੀ ਸੰਗਤ ਪਾਈਐ ਪਾਉਣਾ ਕਰੀਦੀ ਹੈ। ਮੁਖੀ ਗੁਰਾਂ ਤੇ ਮੁਖੀ ਗੁਰੂ ਆਪਣੀ ਕਿਰਪਾ ਧਾਰੇ ਤਾਂ ਹੀ ਹਰੀ ਪਾਈਦਾ, ਜਾਂ ਫਿਰ ਇਉਂ ਸਮਝੋ ਸਤਿਗੁਰੂ ਜੀ ਕਥਨ ਕਰਦੇ ਆ ਕਿ ਉਪਰੋਕਤ ਦਾਤ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੀ ਸੰਗਤ ਕਰਕੇ ਪਾਉਣਾ ਕਰੀਦੀ ਹੈ। ਇਸ ਲਈ ਪਰਮੇਸ਼ਰ ਦੇ ਸਨੁੱਖ ਬੇਨਤੀ ਕਰੋ ਕਿ ਹੇ ਹਰ ਪਰਮੇਸ਼ਰ, ਆਪਣੀ ਆਪ ਦੀ ਕਿਰਪਾ ਦਇਆ ਦ੍ਰਿਸ਼ਟੀ ਧਾਰ ਧਾਰਨ ਕਰਕੇ ਸਾਨੂੰ ਗੁਰਮੁਖਾਂ ਦੇ ਨਾਲ ਜਾਂ ਮੁਖੀ ਗੁਰਾਂ ਦੀ ਸੰਗਤ ਬਖਸ਼ ਦਿਓ, ਸਾਧਨਾਂ ਦੀ ਸੰਗਤ ਬਖਸ਼ੋ, ਜਿਸ ਕਰਕੇ ਅਸੀਂ ਕਿਰਤ ਕਿਰਤ ਹੋਈਏ।
ਬਿਨ ਸ਼ਬਦ ਜਗਤ ਬਰ ਲਿਆ,
ਪੂਰਨ ਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਿਨ ਬਗੈਰ ਮਾਇਆ ਦੇ ਮੋਹ ਵਿਚ ਲੱਗ ਕੇ ਸਾਰਾ ਜਗਤ ਬਰ ਲਿਆ, ਕਮਲਾ ਸਦਾਈ ਹੋਇਆ ਫਿਰਦਾ ਹੈ।
ਕਹਿਣਾ ਕਛੂ ਨਾ ਜਾਏ,
ਸੰਸਾਰ ਵੀ ਕਿਸੇ ਨੂੰ ਕਛ ਕੁਝ ਵੀ ਕਹਿਣਾ ਆਖਿਆ ਹੀ ਨਹੀਂ ਜਾ ਸਕਦਾ, ਭਾਵ ਆਪਣੇ ਆਪ ਨੂੰ ਸਿਆਣੇ ਮੰਨਦੇ ਆ ਸਾਰੇ। ਜਗਤ ਤੋਂ ਹਰੀ ਦਾ ਨਾਮ ਕੁਝ ਵੀ ਕਿਹਾ ਨਹੀਂ ਜਾਂਦਾ ਹੈ।
ਹਰ ਰੱਖੇ ਸੇ ਉਬਰੇ,
ਜਿਨ੍ਹਾਂ ਦੀ ਹਰ ਪਰਮੇਸ਼ਰ ਨੇ ਆਪ ਨਾਮ ਅਮਰ ਦੀ ਦਾਤ ਦੇ ਕੇ ਲੋਕ ਪ੍ਰਲੋਕ ਚ ਰੱਖੇ ਰੱਖਿਆ ਕੀਤੀ ਹੈ, ਸੇ ਉਬਰੇ ਉਹ ਬਚੇ ਨੇ, ਬੇਕਾਰਾਂ ਤੋਂ ਮਾਇਆ ਤੋਂ ਉਹ ਮੋਹ ਤੋਂ ਉਭਰੇ ਬਚੇ ਹਨ।
ਸ਼ਬਦ ਰਹੇ ਲਿਵ ਲਾਇ,
ਉਹ ਹਰ ਵਕਤ ਸ਼ਬਦ ਉਪਦੇਸ਼ ਵਿਚ ਚਿੱਤ ਦੀ ਲਿਵ ਵਿਰਤੀ ਲਾ ਕੇ ਰਹੇ ਰਹਿੰਦੇ ਨੇ, ਭਾਵ ਲਿਵ ਜੁੜੀ ਰਹਿੰਦੀ ਆ ਹਰ ਵੇਲੇ।
ਨਾਨਕ ਕਰਤਾ ਸਭ ਕਿਛ ਜਾਣਦਾ,
ਕਥਨ ਕਰਦੇ ਹਨ ਕਿ ਉਹ ਕਰਤਾ ਰਚਨਹਾਰ ਪਰਮੇਸ਼ਰ ਸਭ ਸਾਰਾ ਕੁਝ ਹੀ ਜਾਣਦਾ, ਜਿਹੜਾ ਐਸਾ ਵਾਹਿਗੁਰੂ ਹੈ,
ਜਿਨ ਰੱਖੀ ਬਣਤ ਬਣਾਏ,
ਜਿਸ ਪਰਮੇਸ਼ਰ ਨੇ ਜਿਸ ਨੇ ਅਸਥੂਲ ਤੱਤਾਂ ਦੁਆਰਾ ਅਸਥੂਲ ਸ੍ਰਿਸ਼ਟੀ, ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ, ਇਹਦੀ ਬਣਤ ਬਣਾਉਣਾ ਕੀਤੀ ਹੈ, ਬਣਾ ਕੇ ਰੱਖੀ ਉਹਨਾਂ ਕੀਤੀ ਹੈ।
ਹੋਮ ਜਗ ਸਭ ਤੀਰਥ,
ਕਰਮ ਕਾਂਡੀ ਲੋਕ ਹੋਮ ਹਵਨ ਜਗ ਭੰਡਾਰਾ ਆਦਿ, ਇਹ ਸਭ ਸਾਰੇ ਤੀਰਥਾਂ ਤੇ ਇਸ਼ਨਾਨ ਆਦਿਕ ਅਤੇ ਇਸ ਤਰ੍ਹਾਂ ਦੇ ਜਿਹੜੇ ਕਰਦੇ ਹਨ ਸਾਧਨ,
ਪੜ ਪੰਡਿਤ ਥੱਕੇ ਪੁਰਾਣ,
ਇਸ਼ਨਾਨ ਵੀ ਕਰਦੇ ਆ ਤੀਰਥਾਂ ਤੇ ਪੰਡਿਤ ਵਿਦਵਾਨ ਲੋਕ ਪੁਰਾਣਾਂ ਨੂੰ ਪੜ ਪੜ ਕੇ ਥੱਕੇ ਥਕਤ ਹੋ ਗਏ, ਹਾਰ ਜਾਂਦੇ ਨੇ, ਤੇ ਇਸ ਪ੍ਰਕਾਰ ਇਹ ਦੱਸ ਰਹੇ ਨੇ ਇਹਨੂੰ ਪੜ੍ਹ ਕਰਨਾ ਭਾਈ, ਪੜ੍ਹ ਨਹੀਂ ਕਰਨਾ ਪਾਠ। ਹਾਂਜੀ ਬੋਲੋਗੇ।
ਬਿਖ ਮਾਇਆ ਮੋਹ ਨਾ ਮਿਟਈ,
ਪਰ ਕਰਮਾਂ ਦੇ ਕਰਨ ਨਾਲ ਬਿਖ ਜਹਿਰ ਰੂਪ ਜਿਹੜੀ ਮਾਇਆ ਦਾ ਮੋਹ ਸਨੇਹ ਹੈ ਨਾ, ਇਹ ਤਾਂ ਨਹੀਂ ਮਿਟਦਾ। ਇਸ ਕਰਕੇ ਫਿਰ
ਵਿੱਚ ਹਉਮੈ ਆਵਣ ਜਾਣ,
ਇਸੇ ਕਰਕੇ ਮਾਇਆ ਦੀ ਹਉਮੈ ਹੰਗਤਾ, ਦੇਹ ਦੀ ਹੰਗਤਾ ਵਿੱਚ ਲੱਗਣ ਕਰਕੇ ਕਰਮ ਕਾਂਡੀ ਲੋਕ ਆਵਣ ਜਾਣ ਆਉਣ ਜਾਣ ਦੇ ਜਮਨ ਮਰਨ ਵਿੱਚ ਉਹਨਾਂ ਨੂੰ ਬਣਿਆ ਹੀ ਰਹਿੰਦਾ ਹੈ।
ਸਤਿਗੁਰ ਮਿਲਿਆ ਮਲ ਉਤਰੀ,
ਜਿਨ੍ਹਾਂ ਦੀ ਸਤਿਗੁਰ ਸੱਚੇ ਗੁਰੂ ਨਾਲ ਮਿਲਿਆ, ਮਿਲਣੇ ਕਰਕੇ ਪਾਪਾਂ ਦੀ ਮੈਲ ਜਿਹੜੀ ਉਤਰੀ ਉਤਰ ਗਈ, ਲਹਿ ਗਈ ਹੈ।
ਹਰ ਜਪਿਆ ਪੁਰਖ ਸੁਜਾਣ,
ਉਹਨਾਂ ਨੇ ਗੁਰਾਂ ਦੁਆਰਾ ਪੁਰਖ ਪੂਰਨ ਸੁਜਾਣ ਅੰਤਰਜਾਮੀ ਹਰ ਪਰਮੇਸ਼ਰ ਦੇ ਨਾਮ ਨੂੰ ਜਪਿਆ, ਜਪਣਾ ਕੀਤਾ ਹੈ।
ਜਿਨ੍ਹਾਂ ਹਰ ਹਰ ਪ੍ਰਭ ਸੇਵਿਆ,
ਸਤਿਗੁਰੂ ਜੀ ਕਥਨ ਕਰਦੇ ਸਾਰੇ ਬੋਲਦੇ ਜਨ,
ਜਨ ਨਾਨਕ ਸਤਿਗੁਰ ਬਾਣ,
ਸਤਿਗੁਰੂ ਜੀ ਕਥਨ ਕਰਦੇ ਹਨ, ਮੈਂ ਜਨ ਦਾਸ ਉਹਨਾਂ ਤੋਂ ਸਦ ਸੈਂਕੜੇ ਵਾਰੀ ਕੁਰਬਾਨ ਬਲਿਹਾਰ ਜਾਂਦਾ ਹਾਂ, ਜਿਨ੍ਹਾਂ ਨੇ ਪਾਪਾਂ ਦੇ ਹਰ ਹਾਰਕ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਨੂੰ ਸੇਵਿਆ ਸੇਵਣਾ ਕੀਤਾ ਹੈ। ਕਿਉਂਕਿ ਹਰੀ ਹਰਤੀ ਪਾਪਾਂ ਨੇ ਦੁਸ਼ਚਿਤ੍ਰ ਵੀ ਸਿਮਰਤਾ, ਐਸਾ ਕਿਹਾ ਭਗਵਾਨ ਕ੍ਰਿਸ਼ਨ ਜੀ ਨੇ, ਹਰ ਉਹਦਾ ਤਾਂ ਨਾਮ ਹੈ ਦੁਸ਼ਟ ਚਿੱਤ ਵੀ ਸਿਮਰੇ, ਉਹਦੇ ਵੀ ਪਾਪਾਂ ਕੋ ਹਰ ਲੀਤਾ ਹੈ, ਐਸਾ ਕਹਿੰਦੇ ਨੇ।
ਮਾਇਆ ਮੋਹ ਬਹੁ ਚਿਤ ਵਧੇ,
ਜਿਹੜੇ ਪੁਰਖ ਮਾਇਆ ਦੀ ਪ੍ਰਾਪਤੀ ਦੇ ਮੋਹ ਸਨੇਹ ਵਿੱਚ ਪਏ ਹੋਏ, ਬਹੁਤ ਪਦਾਰਥਾਂ ਨੂੰ ਚਿਤ ਵਧੇ, ਉਹੀ ਸੁਪਨੇ ਲੈਂਦੇ ਫਿਰੀ ਜਾਂਦੇ ਨੇ ਵੀ ਐਂ ਹੋ ਜਾਵੇ ਮੇਰੇ ਕੋਲ, ਐਂ ਹੋ ਜਾਵੇ, ਇਹ ਇਸ ਤਰ੍ਹਾਂ ਚਿਤਵਦੇ ਉਹ ਚਿੰਤਨ ਕਰਦੇ ਰਹਿੰਦੇ ਨੇ, ਮਨ ਦੀ ਚਿਤਵੀ ਨਾਲ ਪਦਾਰਥਾਂ ਨੂੰ ਚਿਤਵਦੇ ਰਹਿੰਦੇ ਹਨ, ਮਨ ਦੀ ਚਿਤਵੀ ਨਾਲ ਪਦਾਰਥਾਂ ਦੀ ਪ੍ਰਾਪਤੀ ਵੱਲ ਦੇਖਦੇ ਰਹਿੰਦੇ ਹਨ, ਉਹਨਾਂ ਨੂੰ ਫਿਰ ਮਾਇਆ ਦੀ ਪ੍ਰਾਪਤੀ ਜਿਹੜੀ ਹੈ
ਬਹੁ ਆਸਾ ਲੋਭ ਵਿਕਾਰ,
ਉਹਨਾਂ ਨੂੰ ਮਾਇਆ ਪ੍ਰਾਪਤੀ ਦੀ ਬਹੁਤ ਬਹੁਤ ਹੀ ਆਸਾ ਉਮੀਦ ਹੈ। ਵਿਕਾਰਾਂ ਨੂੰ ਪੈਦਾ ਕਰਨ ਵਾਲਾ ਲੋਭ ਲਾਲਚ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਮਾਇਆ ਦੀ ਬਹੁਤ ਬਹੁਤ ਹੀ ਆਸਾ, ਪਦਾਰਥਾਂ ਦੇ ਜੋੜਨ ਦਾ ਲੋਭ ਲਾਲਚ ਕਾਮ ਆਦਿਕ ਵਿਕਾਰ, ਉਹਨਾਂ ਦੇ ਹਿਰਦੇ ਚ ਮਾਇਆ ਦੀ ਆਸਾ ਪਦਾਰਥਾਂ ਨੂੰ ਜੋੜਨ ਦੇ ਲਾਲਚ ਕਰਕੇ ਵਿਕਾਰ ਹੀ ਪੈਦਾ ਹੁੰਦੇ ਨੇ।
ਮਨਮੁਖ ਅਸਥਿਰ ਨਾਥੀ ਹੈ,
ਮਨਮੁਖ ਆਪਣੇ ਮਨ ਨੂੰ ਮੁਖੀ ਬਣਾਉਣ ਵਾਲੇ ਪੁਰਖਾਂ ਦਾ ਚਿੱਤ ਕਦਾਚਿਤ ਵੀ ਸਰੂਪ ਵਿੱਚ ਅਸਥਿਰ ਸਥਿਤ ਨਹੀਂ ਥੀਆ ਹੁੰਦਾ ਹੈ।
ਮਰ ਬਿਨਸ ਜਾਏ ਖਿਨ ਵਾਰ,
ਇਸ ਕਰਕੇ ਇੱਕ ਖਿਨ ਛਿਣ ਦੇ ਵਿੱਚ ਹੀ ਮਨੁੱਖਾ ਜਨਮ ਦੀ ਵਾਰ ਵਾਰੀ ਵਿੱਚੋਂ ਮਰ ਕੇ ਬਿਨਸ ਨਾਸ ਹੋ ਜਾਏ ਜਾਂਦੇ ਨੇ। ਖਿਨ ਵਾਰ ਖਿਨ ਖਿਨ ਕਾਲ ਵਿੱਚ, ਬਾਰ ਦਿਨਾਂ ਦਾ ਨਾਮ ਹੈ, ਦਿਨ ਦੇ ਅੰਦਰ ਖਿਨ ਖਿਨ ਮਾਤਰ ਜਿਤਨੇ ਸਮੇਂ ਵਿੱਚ ਮੌਤ ਦੇ ਮਾਰੇ ਹੋਏ, ਤੇ ਕਹਿੰਦੇ ਇਸ ਪ੍ਰਕਾਰ ਫਿਰ ਉਹ ਮੌਤ ਦੇ ਮਾਰੇ ਹੋਏ ਨਾਸ ਹੋ ਰਹੇ ਹੈ, ਛਿਨ ਛਿਨ ਕਾਲ ਕਰਕੇ ਆਤਮਕ ਮੌਤ ਵੱਲੋਂ ਮਰਦੇ ਰਹਿੰਦੇ ਹਨ।
ਵੱਡ ਭਾਗ ਹੋਵੇ ਸਤਿਗੁਰ ਮਿਲੇ,
ਜਿਨ੍ਹਾਂ ਦੇ ਵੱਡ ਭਾਗ ਵੱਡੇ ਭਾਗ ਹੋਣ ਭਾਈ, ਉਹਨਾਂ ਨੂੰ ਸਤਿਗੁਰੂ ਸੱਚਾ ਗੁਰੂ ਮਿਲਦਾ ਹੈ। ਗੁਰੂ ਨਾਨਕ ਸਾਹਿਬ
ਹਉਮੈ ਤਜੈ ਵਿਕਾਰ,
ਅਤੇ ਗੁਰਾਂ ਨਾਲ ਮਿਲ ਕੇ ਉਹ ਮਨੁੱਖਾ ਦੇਹ ਦੀ ਹਉਮੈ ਹੰਗਤਾ ਵਿਕਾਰਾਂ ਨੂੰ ਤਜੇ ਛੱਡ ਦਿੰਦੇ ਹਨ, ਫਿਰ ਇਹ ਉਹਨਾਂ ਨੂੰ ਫਲ ਮਿਲਦਾ।
ਹਰ ਨਾਮ ਜਪ ਸੁਖ ਪਾਇਆ,
ਤੇ ਉਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਤਮਕ ਸੁਖ ਨੂੰ ਪਾਉਣਾ ਕੀਤਾ। ਸਤਿਗੁਰੂ ਜੀ ਕਥਨ, ਹਾਂ ਬੋਲੋਗੇ।
ਜਨ ਨਾਨਕ ਸ਼ਬਦ ਵਿਚਾਰ,
ਸਤਿਗੁਰੂ ਜੀ ਕਥਨ ਕਰਦੇ ਹਨ, ਜਿਹਨਾਂ ਨੂੰ ਜਿਨ ਤੇ ਜਨ ਪੁਰਖਾਂ ਨੇ ਗੁਰ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਹਰ ਪਰਮੇਸ਼ਰ ਦੇ ਨਾਮਾ ਨਾਮ ਤਾਈ ਜਪ ਜਪਣਾ ਕੀਤਾ, ਉਹਨਾਂ ਨੇ ਸੁਖ ਆਨੰਦ ਸਰੂਪ ਵਾਹਿਗੁਰੂ ਨੂੰ ਪਾਇਆ ਪਾਉਣਾ ਕੀਤਾ। ਸਤਿਗੁਰੂ ਜੀ ਕਥਨ ਕਰਦੇ ਹਨ, ਜਿਨ੍ਹਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮਾ ਤਾਈ ਜਪਣਾ ਕੀਤਾ, ਉਹਨਾਂ ਨੇ ਸਰੂਪ ਨੂੰ ਪਾ ਲਿਆ, ਅਤੇ ਉਹ ਪੁਰਖ ਹਰ ਵਕਤ ਸ਼ਬਦ ਬ੍ਰਹਮ ਨੂੰ ਤੇ ਗੁਰ ਉਪਦੇਸ਼ ਨੂੰ ਵਿਚਾਰ ਵਿਚਾਰ ਕੇ ਜਾਂ ਵਿਚਾਰਦੇ ਹੀ ਰਹਿੰਦੇ ਨੇ ਹਰ ਵੇਲੇ। ਫਿਰ
ਬਿਨ ਸਤਿਗੁਰ ਭਗਤ ਨਾ ਹੋਵੇ,
ਸਤਿਗੁਰੂ ਸੱਚੇ ਗੁਰੂ ਦੀ ਕਿਰਪਾ ਤੋਂ ਬਿਨ ਬਗੈਰ ਪਰਮਾਤਮਾ ਦੇ ਨਾਮ ਚੇਤਨ ਰੂਪੀ ਭਗਤੀ ਨਹੀਂ ਹੁੰਦੀ ਹੈ।
ਨਾਮ ਨਾ ਲੱਗੇ ਪਿਆਰ,
ਨਾ ਹੀ ਪਰਮੇਸ਼ਰ ਦੇ ਨਾਂ ਚ ਪਿਆਰ ਪ੍ਰੇਮ ਲੱਗਦਾ ਹੈ, ਨੱਚੇ ਟਿੱਪੇ ਭਗਤ ਨਾ ਹੋਏ, ਇਸ ਤਰ੍ਹਾਂ ਨਹੀਂ ਭਗਤੀ ਹੁੰਦੀ।
ਜਨ ਨਾਨਕ ਨਾਮ ਅਰਾਧਿਆ,
ਇਕੱਠੀ ਬੋਲਦੇ ਜੀ,
ਜਨ ਨਾਨਕ ਨਾਮ ਅਰਾਧਿਆ ਗੁਰ ਕੈ ਹੀਤ ਪਿਆਰ,
ਜਿਨ੍ਹਾਂ ਨੇ ਗੁਰ ਸਤਿਗੁਰਾਂ ਕੈ ਦੇ ਨਾਲ ਹੇਤ ਪ੍ਰੇਮ ਕਰਕੇ ਪਰਮੇਸ਼ਰ ਦਾ ਪਿਆਰ ਪਾਉਣਾ ਕੀਤਾ, ਭਾਵ ਸਤਿਗੁਰਾਂ ਦੇ ਪ੍ਰੇਮ ਕਰਨ ਤੋਂ ਹੀ ਹਰ ਨਾਲ ਪ੍ਰੇਮ ਲੱਗਦਾ, ਜਿਨ੍ਹਾਂ ਨੇ ਗੁਰਾਂ ਦੇ ਪ੍ਰੇਮ ਵਿੱਚ ਹਿੱਤ ਕੀਤਾ, ਉਹਨਾਂ ਜਨ ਪੁਰਖਾਂ ਨੇ ਪਰਮੇਸ਼ਰ ਦੇ ਨਾਮ ਨੂੰ ਭਾਵਨਾ ਨਾਲ ਅਰਾਧਿਆ ਯਾਦ ਕੀਤਾ। ਗੁਰੂ ਸਾਹਿਬ ਜੀ ਦੇ ਉਪਦੇਸ਼ ਹੇਤ ਕਾਰਨ ਹੀ ਪਰਮੇਸ਼ਰ ਦੇ ਨਾਮ ਨਾਲ ਪਿਆਰ ਲੱਗਦਾ, ਇਸ ਕਰਕੇ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਦਿਲ ਦੀ ਭਾਵਨਾ ਨਾਲ ਪਰਮੇਸ਼ਰ ਦੇ ਨਾਮ ਨੂੰ ਯਾਦ ਕੀਤਾ ਹੈ।
ਲੋਭੀ ਕਾ ਵੀ ਸਾਹੋ ਨਾ ਕੀਜੈ
ਤੇ ਅੱਗੇ ਬੋਲੋ
ਜੇ ਕਾ ਪਾਰ ਵਸਾਏ
ਜੇ ਕਾ ਜਿਤਨਾ ਕ ਪਾਰ ਵਸਾਏ ਵਾਰ ਬਸ ਜੋਰ ਚੱਲੇ ਉਤਨਾ ਹੀ ਲੋਭੀ ਲਾਲਚੀ ਪੁਰਖ ਦਾ ਨਾ ਵਿਸਾਓ ਭਰੋਸਾ ਨਾ ਕਰੋ ਨਾ ਕੀਜੈ ਨਹੀਂ ਕਰਨਾ ਚਾਹੀਦਾ ਲਾਲਚੀ ਪੁਰਸ਼ ਲਾਲਚ ਬਸ ਹੋ ਕੇ ਇਉਂ ਕਹਿੰਦੇ ਰਹਿੰਦੇ ਹਨ
ਅੰਤ ਕਾਲ ਤਿਥੈ ਤੁਹੈ
ਲਾਲਚੀ ਪੁਰਖ ਲਾਲਚ ਬਸ ਹੋ ਕੇ ਉਹ ਹਰ ਵਕਤ ਉਨ੍ਹਾਂ ਦੇ ਕਰਤਵ ਇਹ ਜਿਹੇ ਨੇ ਵੀ ਮਾਇਆ ਹੀ ਮਾਇਆ ਕਰਦੇ ਫਿਰਦੇ ਨੇ ਠੱਗੀ ਕਿਤੇ ਲਾਉਣੀ ਹੋਵੇ ਉੱਥੀ ਲਾ ਦੇਣਗੇ ਉਨ੍ਹਾਂ ਨੇ ਗੁਰੂ ਘਰ ਦੀ ਵੀ ਲਿਹਾਜ਼ ਨਹੀਂ ਕਰਨੀ ਨਾ ਸੰਤ ਦੀ ਲਿਹਾਜ਼ ਕਰਨੀ ਨਾ ਮਾਤਾ ਪਿਤਾ ਦੀ ਲੋਭੀ ਨਾ ਅੰਤ ਕਾਲ ਕਿਉਂਕਿ ਲਾਲਚੀ ਪੁਰਖ ਫਿਰ ਅਖੀਰ ਨੂੰ ਕੀ ਹੁੰਦਾ ਅੰਤ ਅਖੀਰਲੇ ਕਾਲ ਸਮੇਂ ਕਹਿੰਦੇ ਕੀ ਹੋਏਗਾ ਤੇ ਉਹ ਤਿੱਥੇ ਤੂੰ ਹੈ ਉਸ ਥਾਂ ਤੇ ਤੂੰ ਹੈ ਧੋਖਾ ਦੇਵੇਗਾ ਕਿਉਂਕਿ ਲਾਲਚੀ ਪੁਰਖ ਜਿਹੜੇ ਨਾ ਅੰਤਕਾਲ ਅਖੀਰਲੇ ਸਮੇਂ ਭਾਵ ਕਿ ਇਹੋ ਜਿਹਾ ਸਮਾਂ ਆ ਜਾਏਗਾ ਉੱਥੇ ਧੋਖਾ ਦੇਵੇਗਾ ਉਹ ਇਹੋ ਜਿਹਾ ਛਲ ਕਰੂ ਤੁਹਾਡੇ ਨਾਲ ਧੋਖਾ ਦੇ ਦੇਗਾ ਫਰੇਬ ਕਰੇਗਾ ਤੁਹਾਡੇ ਨਾਲ
ਜਿੱਥੇ ਹੱਥ ਨਾ ਪਾਏ
ਜਿੱਥੇ ਕੋਈ ਜੀਵਨ ਦਾ ਬਚਾਅ ਵਾਸਤੇ ਹੱਥ ਨਾ ਪੈਂਦਾ ਹੋਵੇ ਉੱਥੇ ਫਸਾਊ ਤੁਹਾਨੂੰ ਭਾਵ ਜਿੱਥੇ ਫਸੇ ਉਹਨੂੰ ਕੋਈ ਬਚਾ ਹੀ ਨਹੀਂ ਸਕਦਾ ਅੰਤਕਾਲ ਉਹ ਫਿਰ ਉੱਥੇ ਫਸਾਏਗਾ ਜਿੱਥੇ ਕੋਈ ਵੀ ਛੁਡਾ ਨਹੀਂ ਸਕੇਗਾ ਪ੍ਰਲੋਕ ਵਿੱਚ ਵੀ ਦੁੱਖ ਰੂਪ ਹੋਵੇਗਾ ਤਾਂ ਹੀ ਮਹਾਰਾਜ ਨੇ ਕਿਹਾ ਜੋ ਕਰ ਸੇਵ ਮਸੰਦਨ ਕੀ ਕਹੈ ਆਨ ਪ੍ਰਸਾਦ ਸਭੈ ਮੋਹਿ ਦੀਜੈ ਮਰਸੰਦ ਐ ਕਹਿੰਦੇ ਸੀ ਤੇ ਫਿਰ ਜੋ ਕੁਛ ਮਾਲ ਤਵਾਲੇ ਸੋ ਅਬ ਹੀ ਉੱਠ ਭੇਟ ਹਮਾਰੀ ਹੀ ਕੀਜੈ ਉਹ ਕਹਿੰਦੇ ਸਾਡੀ ਉਹ ਭੇਟਾ ਕਰੋ ਮੇਰੋ ਹੀ ਧਿਆਨ ਧਰੋ ਨਿਸਬਾਸਰ ਭੂਲ ਕੇ ਔਰ ਕੋ ਨਾਮ ਨਾ ਲਈ ਜਾਏ ਮੇਰਾ ਧਿਆਨ ਧਰੋ ਸਾਤੋਂ ਸਾਡੇ ਧਿਆਨ ਤੋਂ ਬਿਨਾਂ ਹੋਰ ਨਾ ਕਿਸੇ ਦਾ ਧਿਆਨ ਧਰੋਗੇ ਦੇਨੇ ਕੋ ਨਾਮ ਸੁਣੈ ਭਜ ਰਤ ਹੈ ਰਾਤ ਨੂੰ ਹੀ ਭਜ ਜਾਂਦੇ ਨੇ ਲੀਨੇ ਬਿਨਾਂ ਨਹਿ ਨੈਕ ਪ੍ਰਸੀਜੈ ਤੇ ਇਸ ਕਰਕੇ ਉਹ ਤਾਂ ਫਿਰ ਉੱਥੇ ਹੀ ਜਿੱਥੋਂ ਪਦਾਰਥ ਮਿਲਦਾ ਇਹ ਹਾਲਤ ਉਹਨਾਂ ਦੀ ਕਹੀ ਹੈ ਦਸਮ ਗ੍ਰੰਥ ਮਹਾਰਾਜ ਜੀ ਨੇ
ਮਨਮੁਖ ਸੇ ਤੇ ਸੰਗ ਕਰੇ
ਜਿਹੜਾ ਮਨਮੁਖਾਂ ਦੇ ਨਾਲ ਭਾਈ ਸੰਗ ਸਾਥ ਕਰੂਗਾ
ਮੋਹਿ ਕਾਲਖ ਦਾਗ ਲਗਾਏ
ਉਹਨੂੰ ਤਾਂ ਕਾਲਸ਼ ਪਾਪਾਂ ਦੀ ਲੱਗਣੀ ਲੁਗ ਗਿਆ ਜਿਹੋ ਜਿਹਾ ਮਨਮੁਖ ਦੇ ਅੰਤਕਰ ਪੀ ਮੂੰਹ ਤੇ ਪਾਪਾਂ ਦੀ ਕਾਲਸ਼ ਲੱਗੀ ਹੈ ਇਹੋ ਜਿਹੇ ਪੁਰਖ ਆਪਣੇ ਅੰਤਕਰ ਪੀ ਮੂੰਹ ਦੇ ਉੱਤੇ ਪਾਪਾਂ ਰੂਪੀ ਕਾਲਖ ਉਹਦਾ ਦਾਗ ਕਲੰਕ ਲਗਾਏ ਲਗਾ ਲੈਂਦਾ ਹੈ
ਮੋਹ ਕਾਲੇ ਤਿੰਨ ਲੋਭੀਆਂ
ਤਿੰਨਾਂ ਉਹਨਾਂ ਲੋਭੀ ਲਾਲਚੀ ਪੁਰਖਾਂ ਦੇ ਦਰਗਾਹ ਦੇ ਮੂੰਹ ਕਾਲੇ ਹੁੰਦੇ ਹੈ ਨੰਦਕਾ ਮਾਥਾ ਇਹੋ ਕਾਲਾ ਜਿਹੜੇ ਇਸ ਲੋਕ ਵਿੱਚ ਆਪਣਾ ਮਨੁੱਖਾ ਜਨਮ ਜਾਸਨ
ਜਨਮ ਗਵਾ
ਜਿਹੜੇ ਇਸ ਲੋਕ ਵਿੱਚ ਮਨੁੱਖਾ ਜਨਮ ਵਿਅਰਥ ਗਵਾ ਕੇ ਪ੍ਰਲੋਕ ਨੂੰ ਜਾਸਨ ਜਾਣਗੇ ਇਸ ਲਈ ਵਾਹਿਗੁਰੂ ਦੇ ਸਨਮੁਖ ਇਉਂ ਬੇਨਤੀ ਕਰੋ
ਸਤ ਸੰਗਤ ਹਰ ਮੇਰ ਪ੍ਰਭ
ਹੇ ਮਹਾਰਾਜ ਜੀ ਲਾਲਚੀ ਪਾਪੀ ਦੁਰਾਚਾਰੀਆਂ ਦੀ ਸੰਗਤ ਛਡਾ ਕੇ ਸਾਡੇ ਕੋਲੋਂ ਹੇ ਹਰ ਸਾਰੇ ਨੂੰ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਸਾਨੂੰ ਆਪਣੀ ਪ੍ਰਾਪਤੀ ਕਰਾਉਣ ਵਾਲੀ ਸਤਸੰਗਤ ਦੇ ਨਾਲ ਮੇਲਣਾ ਕਰੋ ਜੀ
ਹਰ ਨਾਮ ਵਸੈ ਮਨ ਆਏ
ਜਿਸ ਕਰਕੇ ਸਾਡੇ ਮਨ ਦੇ ਵਿੱਚ ਹਰ ਪਰਮੇਸ਼ਰ ਤੇਰਾ ਨਾਮ ਸਾਡੇ ਮਨ ਵਿੱਚ ਆ ਕੇ ਬਸ ਜਾਵੇ ਇਹ ਸਾਡੇ ਤੇ ਕਿਰਪਾ ਕਰ ਦਿਓ
ਜਨਮ ਮਰਨ ਕੀ ਮਲ ਉਤਰੈ
ਹਾਂਜੀ ਸਾਰੀ ਬੋਲ ਦੇਣਾ
ਜਨ ਨਾਨਕ ਹਰ ਗੁਣ ਗਾਏ
ਸਤਿਗੁਰੂ ਜੀ ਕਥਨ ਕਰਦੇ ਨੇ ਜਨ ਦਾਸਾ ਭਾਵ ਧਾਰ ਕੇ ਇਹ ਕਥਨ ਕਰਦੇ ਹੇ ਹਰ ਪਰਮੇਸ਼ਰ ਤੇਰੇ ਗੁਣਾਂ ਨੂੰ ਗਾਏ ਗਾਉਣੇ ਕਰਕੇ ਸਾਡੀ ਜਨਮ ਤੋਂ ਭਾਵ ਹੈ ਜੰਮਣ ਮਰਨ ਦੀ ਮਲ ਮੈਲ ਉਤਰੈ ਲੈ ਜਾਵੇਗੀ ਜਨਮਾਂ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਲੈ ਜਾਵੇਗੀ
ਤੁਰ ਹਰ ਪ੍ਰਭ ਕਰਤੈ ਲਿਖਿਆ
ਜਿਹੜਾ ਤੁਰ ਆਦੋਂ ਕਰਤੇ ਰਚਨਹਾਰ ਪਰਮੇਸ਼ਰ ਨੇ ਪੂਰਵਲੇ ਪੁੰਨਾਂ ਦੇ ਪ੍ਰੇਰੇ ਹੋਏ ਨੇ ਜੀਵਨ ਦੇ ਮਸਤਕ ਮੱਥੇ ਉੱਤੇ ਲਿਖਿਆ ਲਿਖ ਦਿੱਤਾ ਹੈ
ਸੋ ਮਿਟਣਾ ਨਾ ਜਾਏ
ਉਹ ਫਿਰ ਗੁਰਾਂ ਤੋਂ ਬਗੈਰ ਫਲ ਭੋਗੇ ਤੋਂ ਬਗੈਰ ਕਿਸੇ ਪਾਸੋਂ ਮਿਟਣਾ ਮਿਟਿਆ ਹੀ ਨਹੀਂ ਜਾ ਸਕਦਾ ਭਾਵ ਨਾਸ ਨਹੀਂ ਕੀਤਾ ਜਾ ਸਕਦਾ
ਜੀਉ ਪਿੰਡ ਸਭ ਤਿਸ ਦਾ
ਤੇ ਜੀਉ ਸੂਖਮ ਸਰੀਰ ਤੇ ਪਿੰਡ ਅਸਥੂਲ ਸਰੀਰ ਸਭ ਸਾਰਾ ਤੇ ਸੁਸ ਵਾਹਿਗੁਰੂ ਦਾ ਦਿੱਤਾ ਹੋਇਆ ਤੇ ਐਸਾ ਜੋ ਵਾਹਿਗੁਰੂ ਹੈ
ਪ੍ਰਤਪਾਲ ਕਰੀ ਹਰ ਰਾਏ
ਤੇ ਉਹ ਫਿਰ ਰਾਏ ਰਾਜਾ ਰੂਪ ਪਰਮੇਸ਼ਰ ਆਪ ਹੀ ਸਭਨਾ ਸਰੀਰਾਂ ਦੀ ਪ੍ਰਤਪਾਲਣਾ ਕਰਦਾ ਹੈ
ਚੁਗਲ ਨਿੰਦਕ ਭੁੱਖੇ ਰੁਲ ਮੋਏ
ਤੇ ਇਸ ਪ੍ਰਕਾਰ ਚੁਗਲ ਬੁਰਾਈ ਕਰਨ ਵਾਲੇ ਪੁਰਖ ਤੇ ਨਿੰਦਕ ਅਪਕੀਰਤੀ ਕਰਨ ਵਾਲੇ ਪੁਰਖ ਅਪਕੀਰਤੀ ਕਿਸੇ ਦੇ ਦਿਲ ਦੇ ਵਿਸ਼ਵਾਸ ਨਾਲ ਦੱਸੀ ਹੋਈ ਗੁਪਤ ਗੱਲ ਦੂਸਰੇ ਨੂੰ ਦੱਸ ਦੇਣੀ ਉਹਨੇ ਕਿਹਾ ਹੋਵੇ ਦੱਸੀ ਨਾ ਕਿਸੇ ਨੂੰ ਦੱਸ ਦੇਣੀ ਜਿਸ ਕਰਕੇ ਉਹਦੀ ਇੱਜ਼ਤ ਵੀ ਫਰਕ ਪੈਂਦਾ ਪਵੇ ਲੋਕ ਕਰਦੇ ਨੇ ਕੁਛ अपमान विच वाधा होवे उहनूं कहिंदे ने चुगली। जो किसी पुरख ते अनहोए दोष आरोपणे ने उहनूं दसे है ने उहदे च है नहीं ऐसा पाप पर दसे भी इहदे च आ पाप है औगुण है। अपनी प्रभुता वास्ते अनहोई गल कर देनी उहदे गुणां नूं छड्ड के औगुणां नूं निरूपण करना उहदा निरादर होवे इहनूं निंदिया कहिंदे ने। सो इस करके कहिंदे अपकीर्ती करन वाले पुरख आसा रूपी भुख ते करके भुखे पदार्थां विच उह फिर रुल के मरदे है रुल के मरदे ने भाव इन्हां दी अंदरों पदार्थां दी प्राप्ति आसा पूरी नहीं हुंदी।
इन्हां हथ ना किथाऊ पाए
इन्हां पुरखां दा किथाऊ किसे थां भी हथ नहीं पैंदा भाव ना किसे दी प्रभुता मिटा सकदे है ना किसे दा जस खो सकदे है आप ही खुआर हुंदे ने। फिर इस प्रकार दस्या
बाहर पाखंड सब कर्म करह
ऐसे पुरख बाहरों दिखावे मात्र पखंड पुरख सारे कर्म करे करदे हन।
मन हिरदय कपट कमाए
हिरदे रूप थां विच रहण वाले मन चित विच कपट छल कमाए कमाउणा करदे हिरदे विच मन मना मुही छल कमाउंदे हन।
खेत शरीर जो बीजे है
इस शरीर तन रूपी खेत विच जेड़ा भी जीव माड़ा चंगा कर्म रूपी बीज नू बीजी है बीज दे हन जेड़ा भी जीव
सो अंत खलोआ आए
ओ अंत अखीर नू फल देने वास्ते जीव दे अगे आए आके खलोआ खड़ जांदा है।
नानक की प्रभ बेनती
हुण महाराज साहिब जी समाप्ति करदे है सतगुरु जी कथन करदे हन कि हे प्रभ परमेश्वर मेरी दास दी आप जी दे चरणा विच निम्रता सहित बेनती अरजोई है महाराज
हर भावे बख्श मिला
ए हर परमेश्वर जेकर आप जी नूं भावे पा जावे तां जीवां दे औगुणां नूं बख्श के अपने स्वरूप नाल मिलाए मिला लेना करो जे थोनू पा जावे महाराज साडे वस कुछ नहीं साडे औगुण वेट के महाराज कृपा करके अपने नाल मिला लो। तो इत्थे सास जी समाप्ति है ਪੁੱਲਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਜੀ
ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।